ਹੋਇਆ ਜਨਮ ਜਾਨੂ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਇਆ ਸਿਆ ਮੈਲ ਲੱਗਣ ਕਰਕੇ ਹੀ ਵਾਹਿਗੁਰੂ ਹਾਜ਼ਰ ਨਾਜ਼ਰ ਸਭ ਦੇ ਅੰਦਰ ਕੋਈ ਐਸਾ ਨਹੀਂ ਜੀ ਤੋਂ ਦੂਰ ਹੋਵੇ ਪਰਮੇਸ਼ੁਰ ਸਿਰਫ ਮੈਲ ਹੈ ਹਮੈ ਜੀ ਜਿਹਦੇ ਕਰਕੇ ਕੋਲ ਹੁੰਦੇ ਨੂੰ ਅਸੀਂ ਦੇਖ ਨਹੀਂ ਸਕਦੇ ਉਹ ਜੋ ਮੈਲ ਪਾਪਾਂ ਦੀ ਲੱਗੀ ਹੋਈ ਹੈ ਸੰਤਾਂ ਦੇ ਦਰਸ਼ਨ ਕਰਕੇ ਸੰਗਤ ਕਰਕੇ ਮਹਾਰਾਜ ਕਹਿੰਦੇ ਹਟ ਜਾਂਦੀ ਹੈ ਇਹੀ ਮਹਿਮਾ ਸੁਣੋ ਤੁਸੀਂ ਧਿਆਨ ਦੇਣਾ ਕਈ ਦਿਨਾਂ ਤੋਂ ਆਪ ਬੜੇ ਹੀ ਪਿਆਰ ਦੇ ਸ਼ਰਧਾ ਦੇ ਨਾਲ ਰਾਨੀ ਆਉਂਦੀ ਹੈ ਪ੍ਰਬੰਧਕਾਂ ਦਾ ਖਿਆਲ ਸੀ ਵੀ ਚਾਰ ਦਿਨ ਦਾ ਲੰਮਾ ਟਾਈਮ ਤੇ ਆਹ ਜੋ ਦੀਵਾਨ ਹੈ ਇਹ ਕੋਈ ਤਕਰੀਬਨ 5 ਵਜੇ ਸ਼ੁਰੂ ਹੋਇਆ ਸੀ ਦੂਸਰਾ ਦਿਨ ਦੇ 5 ਵਜ ਗਏ ਅੱਜ ਫੇਰ 5 ਵਜ ਗਏ 24 ਘੰਟੇ ਲੰਘ ਕੇ ਹੁਣ ਦੇਖ ਲਓ ਕੀ ਟਾਈਮ ਹੋ ਗਿਆ ਤੇ ਜਦ ਇੱਥੇ ਸਮਾਪਤੀ ਹੋਣੀ ਹੈ ਜਦ ਥਾਈ ਕੋਈ 20-22 ਘੰਟੇ ਲਗਾਤਾਰ ਹੋ ਜਾਣੇ 22 ਘੰਟੇ ਦੀ ਤਪੱਸਿਆ ਸਾਧੂਆਂ ਦੀ ਤਪੱਸਿਆ ਹੋਇਆ ਕਰਦੀ ਹੈ ਇਹ ਬੱਚੇ ਛੋਟੇ ਛੋਟੇ ਬੀਬੀਆਂ ਭਾਈ ਕੰਮ ਕਰਨ ਵਾਲੇ ਕਿਰਤੀ ਜਿਹੜੇ ਬੈਠ ਨਹੀਂ ਸਕਦੇ ਕਿੰਨੇ ਪਿਆਰ ਦੇ ਨਾਲ ਕਿੰਨੀ ਦੂਰ ਤੋਂ ਚੱਲ ਚੱਲ ਕੇ ਆ ਕੇ ਆਪ ਸਤਸੰਗ ਦਾ ਲਾਹਾ ਖੱਟ ਰਹੇ ਹਾਂ ਕਈ ਕੋਟ ਜੱਗ ਫਲਾ ਸੁਣ ਗਾਵਣ ਹਾਰੇ ਰਾਮ ਕਈ ਕਰੋੜ ਜੱਗਾਂ ਦਾ ਫਲ ਮਿਲਦਾ ਤੇ ਸੰਗਤ ਵਿੱਚ ਆਉਂਦੇ ਹਾਂ ਜਿਹੜੇ ਸੰਗਤ ਕਰਦੇ ਨੇ ਉਹ ਤਾਂ ਠੀਕ ਹੈ ਜਿਹੜੇ ਨਹੀਂ ਵੀ ਕਰਦੇ ਨਾ ਉਹਦੇ ਬਾਰੇ ਵੀ ਮਹਾਰਾਜ ਦਾ ਇਸ ਤਰ੍ਹਾਂ ਫਰਮਾਨ ਹੈ
ਪਾਪੀ ਤਰ ਜਾਂਦੇ ਨੇ ਸੰਤਾਂ ਦੀ ਸੰਗਤ ਕਰਕੇ ਪਾਪੀ ਤਰ ਜਾਂਦੇ
ਜਮ ਤਾਂ ਕਹਿ ਨੇੜ ਨਾ ਆਵੇ ਕਰੋੜਾਂ ਪਾਪਾਂ ਕਰਨ ਵਾਲਾ ਤੇ ਵੱਡੇ ਵੱਡੇ ਅਪਰਾਧ ਕਰਨ ਵਾਲਾ ਸੰਤਾਂ ਦੀ ਸੰਗਤ ਚਾਹੇ ਥੋੜਾ ਜਿਹਾ ਚਿਰੇ ਹੋ ਜਾਏ ਕਬੀਰ ਇੱਕ ਘੜੀ ਆਧੀ ਘੜੀ ਆਧੀ ਹੂੰ ਫੁਨਾਤ ਭਗਤਨ ਸੇਤੀ ਗੋਸ਼ਟੇ ਜੋ ਕਿੰਨੋ ਸੋ ਬਾਲਵੀਕ ਨੂੰ ਕਿੰਨਾ ਕਿੰਨੇ ਕੁ ਦੇਰ ਸੰਗਤ ਹੋਈ ਸੀ ਉਹ ਉਹਨਾਂ ਦੇ ਕੱਪੜੇ ਲਾ ਰਿਹਾ ਹੈ ਉਹ ਕਹਿੰਦੇ ਪ੍ਰੇਮੀਆ ਕੰਮ ਤਾਂ ਤੂੰ ਕਰ ਰਿਹਾ ਇਹ ਠੀਕ ਹੈ ਮਾੜਾ ਕੰਮ ਹੈ ਘਰ ਪੁੱਛ ਕੇ ਤਾਂ ਆ ਜਾ ਕੇ ਵੀ ਤੇਰੀ ਕੋਈ ਸਹਾਇਤਾ ਕਰੇਗਾ ਇੱਕੋ ਵਚਨ ਕਿਹਾ ਮੁੜ ਕੇ ਆ ਕੇ ਕੁਹਾੜਾ ਸੁੱਟ ਦਿੱਤਾ ਮੰਤਰ ਦਾ ਜਾਪ ਸ਼ੁਰੂ ਕਰ ਲਿਆ ਤੇ ਅੱਜ ਮਹਾਂ ਰਿਸ਼ੀ ਦੇ ਤੌਰ ਤੇ ਗਿਣਿਆ ਜਾਂਦਾ ਤੇ ਪਰਸੋਂ ਛੁੱਟੀ ਸੀ ਉਸਦੇ ਯਾਦ ਦੇ ਵਿੱਚ। ਭਾਈ ਵੀਰੀ ਚੰਦ ਮੱਝਾਂ ਕੱਢੀ ਆਉਂਦਾ ਸਰਾਲੀ ਪਿੰਡ ਤੋਂ, ਪੁਲਿਸ ਮਗਰ ਪੈ ਗਈ ਤੇ ਸੰਤ ਅਜਲੀ ਜੀ ਦੇ ਪਾਸ ਜੱਜ ਲੈ ਗਿਆ, ਮਹਾਰਾਜ ਮੈਨੂੰ ਬਚਾ ਲਓ। ਸੰਤ ਕਹਿੰਦੇ ਆ ਮਾਲਾ ਚੱਕ ਲੈ, ਇੱਥੇ ਵਾਹਿਗੁਰੂ ਵਾਹਿਗੁਰੂ ਕਹੀ ਜਾ। ਪੁਲਿਸ ਆ ਗਈ, ਸਾਰੇ ਡੇਰੇ ਨੂੰ ਛਾਣ ਮਾਰਿਆ, ਉਹਦੇ ਵੱਲ ਕੋਈ ਝਾਕਦਾ ਹੀ ਨਹੀਂ। ਕਹਿੰਦੇ ਆ ਇੱਕ ਬੈਠਾ ਲਟਵਾਰਾ ਜਿਹਾ, ਕਹਿੰਦੇ ਇਹ ਤਾਂ ਮਾਲਾ ਫਿਰਦਾ, ਇਹ ਚੋਰ ਹੈ ਕਿਤੇ। ਇੰਨੀਆਂ ਲਗਨ ਲੱਗੀ ਹੈ ਗੁਰੂ ਮਹਾਰਾਜ ਗੁਰੂ ਪੰਜਵੇਂ ਪਾਤਸ਼ਾਹ ਦੇ ਚਰਨ ਛਰਨ ਆ ਕੇ ਕਿੱਡਾ ਬੜਾ ਮਹਾਨ ਪੁਰਸ਼ ਹੋਇਆ। ਸੱਜਣ ਠੱਗ ਦੁਨੀਆਂ ਨੂੰ ਠੱਗ ਰਿਹਾ ਸੀ। ਗੁਰੂ ਨਾਨਕ ਦਾ ਇੱਕ ਸ਼ਬਦ ਸੁਣਿਆ, ਉਜਲ ਕਹਿਆ ਚਿਲਕਣਾ ਕੋਟਮ ਕਾਲੜੀ ਮਸ, ਤੋਤਿਆਂ ਝੂਠ ਨਾ ਉਤਰੈ ਜੇ ਸੋ ਤੋਹੈ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾ। ਸੱਜਣਾ ਤੇਰਾ ਨਾਮ ਤਾਂ ਬੜਾ ਸੋਹਣਾ, ਦੇਖ ਕੇ ਭੁੱਖ ਨਾਂ ਸੁਣ ਕੇ ਭੁੱਖ ਲੈਂਦੀ ਹੈ, ਪਿਆਰ ਆਉਂਦਾ ਵੀ ਸੱਜਣ ਮਿਲ ਗਿਆ ਕੋਈ। ਪਰ ਤੇਰੇ ਕੰਮ ਤਾਂ ਜਿਹੜੇ ਨੇ ਵੈਰੀਆਂ ਵਾਲੇ ਨੇ, ਸੱਜਣ ਵਾਲੇ ਤਾਂ ਹੈ ਨਹੀਂ। ਸੱਜਣ ਤਾਂ ਉਹ ਹੁੰਦਾ ਜਿਹੜੇ ਚੱਲਦਿਆਂ ਦੇ ਨਾਲ ਇੱਥੇ ਵੀ ਤੇ ਦਰਗਾਹ ਵਿੱਚ ਵੀ ਨਾਲ ਚੱਲਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਾਂ। ਸੋ ਮਹਾਂਪੁਰਸ਼ਾਂ ਦਾ ਜਿਸ ਨਾਲ ਵੀ ਸਪਰਸ਼ ਹੋ ਗਿਆ, ਉਹ ਇਹ ਨਹੀਂ ਦੇਖਦੇ ਵੀ ਇਹਨੇ ਕਮਾਈਆਂ ਕੀਤੀਆਂ ਹੋਈਆਂ ਜਾਂ ਨਹੀਂ। ਜੇ ਮਹਾਂਪੁਰਖ ਗਣਕਾਂ ਦੇ ਦਰ ਤੇ ਆ ਕੇ ਖੜੇ ਹੋ ਗਏ ਤਾਂ ਇੱਕੋ ਵਚਨ ਕਿਹਾ, ਬੀਬਾ ਤੇਰਾ ਮਹਾਨ ਮਹਾਨ ਕੀਮਤੀ ਜਾਨੂੰ ਕੌਡੀਆਂ ਦੇ ਪਾ ਜਾ ਰਿਹਾ, ਸੰਭਾਲ ਬੇਟਾ। ਇਸ ਉਹ ਬੋਲ ਦੇ ਵਿੱਚ ਚਰਚ ਤਾਕਤ ਸੀ, ਗੁਰੂ ਗ੍ਰੰਥ ਸਾਹਿਬ ਚ ਨਾਂ ਚੜ ਗਿਆ ਉਸ। ਸੋ ਇਸ ਤਰ੍ਹਾਂ ਦੇ ਨਾਲ ਕੱਲ ਮੈਂ ਬੇਨਤੀ ਕਰੀ ਸੀ ਕਿ ਬਾਬਾ ਭਾਗ ਸਿੰਘ ਜੀ ਨੇ ਬੇਸਵਾਸ ਦੇ ਉੱਤੇ ਦ੍ਰਿਸ਼ਟੀ ਕਰੀ, ਸੰਤ ਨਹੀਂ ਬਣਾਤਾ, ਲੋਕ ਉਹਦੀ ਜ਼ਿਆਰਤ ਕਰਦੇ ਨੇ, ਉਹਨੂੰ ਪੂਜਿਆ ਜਾਂਦਾ। ਅੱਜ ਬਾਬਾ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਆਪ ਪੈਨਸ਼ਨ ਲੈ ਕੇ ਹੁਕਮ ਦੇ ਮੁਤਾਬਕ ਰੇਰੂ ਸਾਹਿਬ ਗੁਰਦੁਆਰਾ ਸਾਹਿਬ ਦੀ ਸੇਵਾ ਕਰਨ ਲੱਗ ਗਏ, ਆਪਣੇ ਹੱਥ ਨਾਲ ਹਲ ਚਲਾਉਂਦੇ। ਜੇ ਉਹਨਾਂ ਦੀ ਕਠਿਨ ਤਪੱਸਿਆ ਬਾਰੇ ਅਸੀਂ ਖਿਆਲ ਕਰੀਏ, ਕਰੇ ਨਹੀਂ ਸਕਦੇ, ਸੋਚੇ ਨਹੀਂ ਸਕਦੇ ਵੀ ਆਦਮੀ ਇੰਨਾ ਤਪ ਕਰਕੇ ਫੇਰ ਲੰਗਰ ਦੀ ਸੇਵਾ, ਗੁਰੂ ਘਰ ਦੀ ਸੇਵਾ ਹੱਥੀਂ ਕਰ ਸਕਦਾ। ਸਿਰਫ 2 ਘੰਟੇ ਆਪ ਆਰਾਮ ਕਰਿਆ ਕਰਦੇ ਸੀ, ਸਾਰੀ ਰਾਤ ਦਾ ਪ੍ਰੋਗਰਾਮ, ਦੀਵਾਨ ਦੀ ਸਮਾਪਤੀ ਰਾਤ ਤੋਂ ਬਾਅਦ ਸਿੱਧੇ ਗੋਖੇ ਦੀ ਛੱਪੜੀ ਚਲੇ ਜਾਂਦੇ ਸੀ। ਉੱਥੋਂ ਆ ਜਾਂਦੇ ਸੀ ਅੱਗੇ ਜਾ ਕੇ ਅੰਮ੍ਰਿਤ ਵੇਲੇ ਉੱਠ ਕੇ ਫੇਰ ਦਿਨ ਵਿੱਚ ਚਲੇ ਜਾਣਾ, ਥੋੜਾ ਜਿਹਾ ਚਿਰ ਰੈਸਟ ਕਰਨੀ, 3 ਸਥਾਨ ਸੀ ਜਿਨ੍ਹਾਂ ਚ ਸਾਰੀ ਰਾਤ ਘੁੰਮਦੇ ਰਹਿਣ। ਕਿੱਡੇ ਬੜੇ ਮਹਾਂਪੁਰਸ਼ ਹੋਏ, ਅੱਜ ਆਪ ਦਰਾਹੇ ਤੋਂ ਜਾ ਰਹੇ, ਕੁਝ ਸਮਾਨ ਲਿਆ ਹੋਇਆ, ਅਜੇ ਆਏ ਹੀ ਆਏ ਨੇ, ਕੋਈ ਚੱਕਣ ਵਾਲਾ ਨਹੀਂ ਹੈ, ਆਪ ਹੀ ਚੱਕੀ ਜਾ ਰਹੇ ਨੇ। ਤੇ ਰਾਤ ਪੈ ਗਈ, ਵੱਡੀ ਰਾਤ ਹੋ ਗਈ। ਰਾਮਪੁਰ ਦਾ ਪੁਲ ਮਸ਼ਹੂਰ ਸੀ, ਉੱਥੇ ਜੇ ਲੰਘ ਜਾਂਦੇ ਸੀ ਤਾਂ ਲੋਕ ਦੇਖ ਸੁੱਖਿਆ ਕਰਦੇ ਸੀ ਵੀ ਸੱਚੇ ਪਾਤਸ਼ਾਹ ਰਾਮਪੁਰ ਦਾ ਪੁਲ ਲੰਘ ਜਾਈਏ, ਦੇਖ ਕਰਾਵਾਂਗੇ। ਉੱਥੇ ਲੁੱਟਿਆ ਹੀ ਜਾਂਦਾ ਸੀ ਬੰਦਾ, ਇਵੇਂ ਜਿਵੇਂ ਰਾੜੇ ਸਾਹਿਬ ਸੀ। ਰਾੜੇ ਸਾਹਿਬ ਜਿੱਥੇ ਮਹਾਰਾਜ ਨੇ ਆ ਕੇ ਡੇਰਾ ਲਾਇਆ ਸੀ ਢੱਕੀ ਚ, ਸਾਡੇ ਨਾਨਕੇ ਸੀ, ਉੱਥੋਂ ਦੀ ਲੰਘ ਕੇ ਜਾਂਦੇ ਹੁੰਦੇ। ਕਹਿਣਾ ਵੀ ਰਾੜੇ ਦੀ ਜੇ ਢੱਕੀ ਲੰਘ ਗਏ ਫੇਰ ਲੰਘ ਗਏ। ਉਹ ਮਸ਼ਹੂਰ ਸੀ, ਉੱਥੇ 3 ਗੁੱਠਾਂ ਲੱਗਦੀਆਂ ਸੀ, ਲੁਧਿਆਣੇ ਦੀ ਗੁੱਠ, ਮਲੇਰਕੋਟਲੇ ਦੀ, ਪਟਿਆਲੇ ਦੀ। ਜੇ ਪੁਲਿਸ ਪਟਿਆਲੇ ਦੀ ਆ ਗਈ ਉਹ ਪਰੇ ਨੂੰ ਤਿਲਕ ਜਾਂਦੇ ਸੀ, ਜੇ ਲੁਧਿਆਣੇ ਦੀ ਆ ਗਈ ਤਾਂ ਮਲੇਰਕੋਟਲੇ ਵੱਲ ਨੂੰ ਉਹ ਲੈਂਦੇ ਸੀ। ਡਾਕੂਆਂ ਦਾ ਬੜਾ ਭਾੜਾ ਅੱਡਾ ਸੀ ਉਸ ਥਾਂ ਤੇ, ਉੱਥੋਂ ਵੀ ਲੰਘਣ ਵੇਲੇ ਵਾਹਿਗੁਰੂ ਵਾਹਿਗੁਰੂ ਕਰਕੇ ਹੀ ਲੰਘਦੇ ਹੁੰਦੇ ਵੀ ਲੰਘ ਗਏ, ਸ਼ੁਕਰ ਹੈ ਪੁਲ ਲੰਘ ਗਏ, ਹੁਣ ਲੰਘ ਜਾਂਗੇ। ਸੋ ਮਹਾਰਾ ਮਹਾਂਪੁਰਸ਼ ਆ ਰਹੇ, ਸਮਾਨ ਪਾਸ਼ ਹੈ ਇਧਰਲੇ ਪਾਸੇ ਪੁਲ ਦੇ ਉੱਤੇ ਦਾਰਾ ਡਾਕੂ ਬੈਠਾ ਹੈ, ਮਸ਼ਹੂਰ ਸੀ, ਉਹਦੀ ਤਾਂਗ ਪਈ ਹੋਈ ਸੀ ਸਾਰੇ ਬਈ ਦਾਰਾ ਹੈ। ਤੇ ਮਹਾਂਪੁਰਸ਼ ਜਦ ਆਉਂਦੇ ਨੇ ਉਹਨੇ ਵੀ ਦੇਖ ਲਿਆ ਵੀ ਕੋਈ ਆ ਰਿਹਾ ਤੇ ਸਮਾਨ ਵੀ ਲਈ ਆ ਰਿਹਾ। ਉਹ ਆਪਣੀ ਛਵੀ, ਉਹਨਾਂ ਦਿਨਾਂ ਚ ਗੰਡਾਸੀਆਂ ਤੋਂ ਵੱਡੀਆਂ ਗੰਡਾਸੀਆਂ ਹੁੰਦੀਆਂ ਜਿਹਨੂੰ ਛਵੀ ਕਹਿੰਦੇ ਸੀ, ਇੱਕੋ ਮਾਰ ਕੇ ਗਰਦਨ ਲੈ ਜਾਂਦੀ ਸੀ, ਲੰਮੀ ਡਾਂਗ ਸੀ, ਕੱਦ ਦਾ ਬਹੁਤ ਵੱਡਾ ਸੀ। ਛਵੀ ਤਿਆਰ ਕਰ ਲਈ, ਉੱਠ ਕੇ ਖੜ ਗਿਆ, ਤਿਆਰ ਹੋ ਗਿਆ, ਪੁਜੀਸ਼ਨ ਲੈ ਲਈ ਵੀ ਜਦ ਮੇਰੇ ਨੇੜੇ ਆਊਗਾ ਛਵੀ ਮਾਰਨੀ ਹੈ, ਪਹਿਲਾਂ ਦਬਕਾ ਦਊਂਗਾ, ਛਵੀ ਮਾਰਨੀ ਹੈ। ਉਸ ਤੋਂ ਪਹਿਲਾਂ ਕਿ ਕੁਛ ਬੋਲੇ ਮਹਾਂਪੁਰਸ਼ਾਂ ਦੇ ਮੁਖਾਰਵਿੰਦ ਤੋਂ ਐਸਾ ਵਚਨ ਨਿਕਲ ਗਿਆ,
ਲੁੱਟ ਪਿਆਰਿਆ ਵੇ ਲੁੱਟ ਪੈ ਗਈ ਰਾਮ
ਲੁੱਟਮੈਂ ਕਰਦਾ ਸੀ, ਗਹਿਣਿਆਂ ਦੀ ਲੁੱਟ ਕਰਦਾ ਸੀ, ਖੋ ਕਰਦਾ ਸੀ। ਪਰ ਇਹ ਤਾਂ ਆਪ ਹੀ ਕਹਿੰਦੇ ਨੇ ਵੀ ਲੁੱਟ ਲੈ, ਰਾਮ ਨਾਮ ਦੀ ਲੁੱਟ ਲੁੱਟ ਲੈ। ਬੋਲ ਦੇ ਵਿੱਚ ਇੰਨਾ ਤਾਕਤ ਸੀ, ਤਾਸੀਰ ਸੀ, ਅੰਦਰ ਦੀ ਲੰਘ ਗਿਆ ਸੁਣਦੀ ਸਾਰ ਵੀ ਹੈ ਨਵੀਂ ਲੁੱਟ ਦੱਸ ਦਿੱਤੀ। ਬਾਬਾ ਜੀ ਕੋਲ ਚਲੇ ਗਏ, ਕਿਹਾ ਬਾਬਾ ਜੀ ਰਾਮ ਨਾਮ ਦੀ ਲੁੱਟ ਇਹਦਾ ਵੀ ਕੋਈ ਫਾਇਦਾ ਹੋਇਆ ਕਰਦਾ? ਕਹਿੰਦੇ ਹਾਂ ਭਾਈ,
ਕੱਟੇ ਜਾਣਗੇ 84 ਵਾਲੇ ਗੇੜੇ, ਸਤਨਾਮ ਜਪੇ ਵਾਲੇ Thank you.
ਭੁੱਲ ਭੁਲੇਖੇ ਵੀ ਜੇ ਤੇਰੇ ਮਨ ਚੋਂ ਵਾਹਿਗੁਰੂ ਦਾ ਨਾਮ ਨਿਕਲ ਗਿਆ ਨਾ, ਇਹ ਜਿਹੜੀ ਲੁੱਟ ਅਸੀਂ ਤੈਨੂੰ ਦੱਸਦੀਆਂ ਇਹ ਐਡੀ ਬੜੀ ਕੀਮਤੀ ਹੈ ਕਿ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰੰਗ ਮੰਨ ਦੋ। ਲੁੱਟ ਲੈ ਪਿਆਰਿਆ ਜੇ ਲੁੱਟ ਹੁੰਦੀ ਹੈ ਮਾਨਸ ਜਨਮ ਹੈ, ਕਿਉਂ ਗੌਣ ਹੈ ਤੂੰ ਤੁਹਾਡੀਆਂ ਦੇ ਪਾ, ਕੁੰਭੀ ਨਰਕ ਦੇ ਟਿਕਟ ਲੈਣਾ, ਕੀ ਕਰੇਗਾ ਤੂੰ ਲੁੱਟ ਕੇ, ਸੰਭਾਲ ਸੰਭਲ ਆਪਣੇ ਆਪ ਨੂੰ, ਸੰਸਾਰ ਤੇ ਰਹਿਣਾ। ਕਹਿੰਦਾ ਨਹੀਂ ਬਾਬਾ ਜੀ, ਫੇਰ ਕਿਉਂ ਗੱਡੀਆਂ ਬੰਦ ਹੈ ਪਾਪਾ ਨੇ, ਚੱਕਣੀਆਂ ਔਖੀਆਂ ਹੋ ਜਾਣੀਆਂ, ਬਾਣ ਮਾਰਤਾ ਸਾਸ ਨੇ, ਭਗਾ ਕੇ ਮਾਰੀ ਗੰਡਾਸੀ ਚਰਨ ਵਾਲੇ ਪੁਲ ਦੇ ਉੱਤੇ। ਨਾ ਕੋਈ ਗੁਰਦੁਆਰਾ ਹੈ, ਨਾ ਕੋਈ ਸਤਸੰਗ ਹੈ, ਕੁਛ ਵੀ ਨਹੀਂ ਹੈ। ਮਹਾਂਪੁਰਸ਼ ਖੜੇ ਨੇ, ਅੱਧੀ ਰਾਤ ਦੇ ਨੇੜੇ ਰਾਤ ਹੋਣ ਵਾਲੀ ਹੋਈ ਹੋਈ ਹੈ, ਤੇ ਜਾਂ ਡਾਕੂ ਖੜਾ ਜਾਂ ਮਹਾਂਪੁਰਸ਼ ਖੜੇ, ਬਿਲਕੁਲ ਬਣਾਤਾ ਸ਼ਰੀਰ। ਬਾਬਾ ਜੀ ਹੁਣ ਗੰਡਾਸੀ ਨਹੀਂ ਚੱਕ ਹੋਣੀ, ਤੇ ਜੇ ਹੁਣ ਐਡਾ ਵਚਨ ਕਹਿ ਦਿੱਤਾ ਤਾਂ ਮੈਨੂੰ ਨਾਲ ਹੀ ਲੈ ਚਲੋ, ਆਹ ਜਿਹੜੀ ਤੁਸੀਂ ਨਾਮ ਵਾਲੀ ਗੱਲ ਕਰੀ ਹੈ ਇਹ ਮੈਨੂੰ ਦੇ ਦਿਓ। ਬਾਣ ਲੱਗਿਆ ਜਿਸ ਤਰ੍ਹਾਂ ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ,
ਪੁਰਾਣੇ ਮੇਰੇ
ਮੈਨੂੰ ਪਤਾ ਹੀ ਨਹੀਂ ਸੀ, ਕਿਉਂ ਜਿਸਕਾ ਅੰਤਰ ਵਸਾ ਨਿਰੰਕਾਰ ਤਿਸਕੀ ਸੀਖ ਤਰ੍ਹਾਂ ਹੈ ਸੰਸਾਰ। ਇਹ ਤਾਂ ਅਸੀਂ ਗੱਲਾਂ ਲੱਖਾਂ ਵਾਰੀ ਸੁਣਦੇ ਹਾਂ, ਸਾਡੇ ਤੇ ਅਸਰ ਕਿਉਂ ਨਹੀਂ ਹੁੰਦਾ? ਕਿਉਂਕਿ ਕਮਾਈ ਹੋਈ ਗੱਲ ਨਹੀਂ ਆ ਰਹੀ, ਫੋਕੇ ਪੜਾਕੇ ਤਾਂ ਵੱਜਦੇ ਸੁਣਦੇ ਹਾਂ ਕੰਨਾਂ ਦੇ ਨਾਲ, ਪਰ ਭਰੀ ਹੋਈ ਰਫਲ ਜੇ ਇੱਕ ਵਾਰੀ ਵੀ ਲੱਗ ਜਾਵੇ ਉਸੇ ਵੇਲੇ ਕਾਇਆ ਗਲਪ ਕਰ ਦਿੰਦੀ ਹੈ। ਸੋ ਇਸ ਤਰ੍ਹਾਂ ਵਚਨ ਸੁਣ ਲਿਆ महापुरशां दे नाल ही चलिया गया। सारी जिंदगी इन्ना बदलिया कि सारियां नूं हथ जोड़ के हमेशा तरसे करी जाया करदा सी। बाबा जी ने संत महाराज बाबा अतर सिंह जी ने उहदा नां ही दीन दयाल पालिया। अमर छकाता उत्तम सिंह रखिया भी है, उत्तम है सिंह जिहड़ा हैगा। ਕਿੱਥੇ ਡਾਕੇ ਮਾਰਦਾ ਸੀ ਕਿੱਥੇ ਦੀਨ ਦਿਆਲ ਦੀ ਪਦਵੀ ਪ੍ਰਾਪਤ ਹੋ ਗਈ। ਸੋ ਇਸ ਤਰ੍ਹਾਂ ਦੇ ਨਾਲ ਸੰਤਾਂ ਦਾ ਜੋ ਜੀਵਨ ਹੈ ਉਹ ਸੰਸਾਰ ਦੇ ਨਾਲੋਂ ਵਿਲੱਖਣ ਹੋਇਆ ਕਰਦਾ ਹੈ। ਲੰਗਰ ਚ ਪ੍ਰਸ਼ਾਦੇ ਪਕਾਉਣ ਵਾਸਤੇ 15-20 ਬੀਬੀਆਂ ਜਲਦੀ ਲੰਗਰ ਚ ਸੇਵਾ ਦੀ ਲੁੱਟ ਮੱਚੀ ਹੋਈ ਹੈ, ਲੁੱਟਣ ਵਾਸਤੇ ਪਹੁੰਚ ਜਾਣ ਪਾਈ। ਸੋ ਵੱਖਰਾ ਹੋਇਆ ਕਰਦਾ ਸੰਸਾਰ ਦਾ ਜੀਵਨ, ਰਾਜਿਆਂ ਦਾ ਜੀਵਨ ਹੋਰ ਤਰ੍ਹਾਂ ਦਾ ਹੁੰਦਾ ਹੈ, ਸੰਤਾਂ ਦਾ ਜੀਵਨ ਬਿਲਕੁਲ ਹੋਰ ਤਰ੍ਹਾਂ ਦਾ ਹੁੰਦਾ ਹੈ।
ਅਰਕੇ ਸੇਵਕ ਜੋ ਹਰ ਪਾਏ ਤਨਖੀ
ਕਭੂ ਮਰਤੇ ਪਾਰ ਬ੍ਰਹਮ ਸੰਗਾਰੀ। ਰਾਜਿਆਂ ਦੀਆਂ ਕਥਾਵਾਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਵੀ ਫਲਾਣੇ ਰਾਜੇ ਤੇ ਚੜ੍ਹਾਈ ਕਰ ਦਿੱਤੀ, ਇੰਨੀ ਫੌਜ ਰੱਖ ਲਈ, ਇੰਨਾ ਖਜ਼ਾਨਾ ਹੋ ਗਿਆ, ਇੰਨੇ ਟੈਕਸ ਲਾ ਦਿੱਤੇ, ਇੰਨੇ ਬੰਦੇ ਮਾਰ ਦਿੱਤੇ, ਆਹ ਕਾਨੂੰਨ ਕੱਢਤਾ, ਆਹ ਕਾਨੂੰਨ ਕੱਢਤਾ। ਦੁਨੀਆਂਦਾਰਾਂ ਦੀਆਂ ਕਥਾਵਾਂ ਵੀ ਇਸੇ ਤਰ੍ਹਾਂ ਦੀਆਂ, ਲੇਕਿਨ ਸਾਧੂਆਂ ਦੀ ਕਥਾ ਸੰਸਾਰ ਨਾਲੋਂ ਵਿਲੱਖਣ ਹੋਇਆ ਕਰਦੀ। ਕਿਉਂ ਹੋਇਆ ਕਰਦੀ ਹੈ? ਕਿਉਂਕਿ ਵਾਹਿਗੁਰੂ ਸੰਤਾਂ ਨੂੰ ਪ੍ਰਗਟ ਕਰਨਾ ਚਾਹੁੰਦਾ। ਸੰਤ ਕੋਈ ਦੁਨੀਆਂ ਦੇ ਅੰਦਰ ਐਸਾ ਨਹੀਂ ਜਿਹੜਾ ਕਹੇ ਮੈਂ ਸੰਤ ਹਾਂ। ਜਿਹੜਾ ਕਹਿੰਦਾ ਮੈਂ ਸੰਤ ਹਾਂ, ਮਹਾਰਾਜ ਕਹਿੰਦੇ ਉਹਨੇ ਜਾਣਿਆ ਹੀ ਕੱਖ ਨਹੀਂ ਹੈ। ਉਹ ਬਿਲਕੁਲ ਜਿਉਂ ਜਿਉਂ ਜਾਣਦਾ ਤਿਉਂ ਨਿਸ਼ਾਨੀ ਇਹ ਹੁੰਦੀ ਆ, ਉਹ ਤਿਉਂ ਤਿਉਂ ਨੀਵਾਂ ਹੁੰਦਾ ਚਲਾ ਜਾਂਦਾ। ਅਖੀਰ ਉਸ ਦੇ ਮਨ ਚ ਨੇਚਾ ਪੱਕਾ ਹੋ ਜਾਂਦਾ ਵੀ ਮੇਰੇ ਨਾਲੋਂ ਦੁਨੀਆਂ ਚ ਅਣਜਾਣ ਬੰਦਾ ਸ਼ਾਇਦ ਹੀ ਕੋਈ ਹੋਵੇ। ਉਹ ਹੈਰਾਨ ਹੁੰਦਾ ਵੀ ਦੁਨੀਆਂ ਨੂੰ ਕੀ ਹੋ ਗਿਆ, ਇਹ ਕਹਿੰਦੇ ਨੇ ਵੀ ਸੰਤਾਂ ਦੇ ਬਚਨ ਆਏ ਨੇ, ਵੀ ਮੈਨੂੰ ਤਾਂ ਪਤਾ ਨਹੀਂ ਲੱਗਦਾ। ਇੱਥੇ ਹੀ ਨਹੀਂ, ਬੁਰਿਆਂ ਤੋਂ ਵੀ ਪਿੱਛੇ ਹਟਣ ਲੱਗ ਜਾਂਦਾ। ਜਿਹੜੇ ਵੱਡੇ ਵੱਡੇ ਬੁਰੇ ਨੇ, ਵੱਡੇ ਵੱਡੇ ਮਾੜੇ ਬੰਦੇ ਨੇ ਜਿਨ੍ਹਾਂ ਦੀ ਨਿੰਦਿਆ ਹੋ ਰਹੀ ਹੈ, ਉਹਨਾਂ ਤੋਂ ਵੀ ਪਿਛਲੀ ਲਾਈਨ 'ਚ ਜਾ ਖੜਦਾ। ਫਿਰ ਯਾਦ ਕਰਦੇ ਨੇ ਭਗਤ ਕਬੀਰ ਨੂੰ, ਕਹਿੰਦੇ ਭਗਤ ਜੀ ਤੁਸੀਂ ਸਾਨੂੰ ਨਾਲ ਲਾ ਲਓਗੇ, ਜਿਸ ਪਦਵੀ 'ਤੇ ਤੁਸੀਂ ਪਹੁੰਚੇ ਹੋ ਉੱਥੇ ਸਾਨੂੰ ਵੀ ਪਹੁੰਚਾ ਦਿਓ। ਬੇਨਤੀਆਂ ਕਰਦੇ ਨੇ, ਗੁਰੂ ਨਾਨਕ ਹੋਰ ਅਰਦਾਸਾਂ ਕਰਦੇ ਆ, ਪਾਤਸ਼ਾਹ ਜਿਸ ਪਦਵੀ ਤੇ ਆ ਪਹੁੰਚੇ ਆ ਸਾਨੂੰ ਵੀ ਪਹੁੰਚਾ ਦਿਓ। ਮਹਾਰਾਜ ਕਹਿੰਦੇ ਪਹੁੰਚਣਾ ਤਾਂ ਸੱਚੇ ਦਿਲ ਨਾਲ ਕਹੋ, ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਈ, ਮੈਨੂੰ ਛੱਡ ਕੇ ਹੋਰ ਸਾਰਾ ਸੰਸਾਰ ਭਰਿਆ। ਜਿਨ ਐਸਾ ਕਰ ਬੁੱਝਿਆ ਮੀ ਤਾਂ ਮਹਾਰਾਜ। ਜਿਹਨੇ ਬੁੱਝ ਲਿਆ, ਇੱਕ ਮੂੰਹ ਨਾਲ ਗੱਲ ਕਰਨ ਦੀ ਹੈ, ਹਾਂ ਅਪਰਾਧੀ ਗੁਨਾਹਗਾਰ ਹਾਂ ਬੇਮੁੱਖ ਮੰਦਾ ਅਰਦਾਸ ਕਰਦਾ, ਚੋਰ ਜਾਰ ਜਵਾਰ ਹਾਂ ਪਰ ਘਰ ਜੋ ਹੁੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਦਗੰਦਾ। ਰੋ ਰੋ ਕੇ ਹੰਝੂਆਂ ਦੀ ਅਰਦਾਸ ਕਰਦਾ ਗੁਰੂ ਦੇ ਕੋਲ, ਤੇ ਉੱਥੇ ਕ ਜਾਂਦੇ ਨੂੰ ਕਹਿੰਦੇ ਆ ਬਈ ਚੋਰਾ ਕੀ ਹਾਲ ਹੈ, ਜੇ ਸਿਰ ਨਾ ਪਾੜ ਦੇ। तू तो बड़ा अपराधी है। कहते मैं कौन कहता मैं अपराधी हाँ, मैं इन निंदक कौन कहता? कह तू आपे ही कहता सी अपने मुंह नाल गुरु को। वो था कहना मैं अपनी गल गुरु नाल करदा ही, थोड़े वास्ते मैं थोड़ा नहीं वा। कदे नहीं बंदा मनता, यही इन्ना ही फर्क है। क्योंकि दिलों नहीं मानता, दिलों नहीं मानता तो कबीर साहब वाली लाइन च नहीं खड़ता। जिन ऐसा कर बूझिया मीत हमारा सो हम नहीं चंगे बुरा नहीं कोई, गुरु नानक पातशाह कहने। संत हेठा नू जांदा है भी मैनू कोई जाने ना, बुलिया उत्थे बसीए जिथे सारे जन्ने, ना कोई सानू जाने ते ना कोई मन्ने, तो मक्खियां दुआले पै जांदियां। जिन्नी ज्यादा जान पछाण वध गई उन्नी मक्खियां आले दुआले आ जाने। सो न्यारी होई संसार दा लीडर कहंदा मैं तुहाडे वास्ते आह कम करिया, तुहाडे वास्ते आह करिया। संत कहंदा मैं कुछ नहीं करिया, मैं कुछ नहीं करिया, राम दी दुहाई, कबीर ना कुछ किया ना करेंगे, ना कर सके शरीर, क्या जानो कुछ हर किया, भयो कबीर कबीर। ये तो वैगुरू कर रहा है आपे ही, अपनी गल आपे ही कर रहा है, सारे है संत नू, संत नू प्रगट करदा। क्यों करदा? ओदी वडियाई हुंदी है, चाहे तो दैंत ला देवे प्रहलाद वांग, नाक्ष ला दिता बिच, चाहे किसी होर तरीके ना वडियाई कर दे, उन्हें तो वडियाई पाउंदी ओ पाउंदी है। इस तरह फरमान है
उस्त दास तेरे दी कीती हुंदी तेरी वडियाई है, उस्त दास तेरे
प्यारियां दी पुत्र दी उस्तत करो, प्यो खुश हो जांदा भई मेरे पुत्र नूं लायक पुत्र कह रहे। जामे च नहीं समाउंदा, खुश हुंदा तुरिया जाए। संत परमेश्वर दे पुत्र होया करदे ने, क्योंकि संसार तां उन्हां ने छड्ड दित्ता। उह तां सारे संसार नूं ब्रह्म रूप जाणदे आ, दूजी चीज नहीं जाणदे। पिता ते पुत्र वाला रिश्ता हो जाया करदा। सो जो कोई उहदी वडियाई करदा, संतां दी वडियाई ते खिझणा नहीं चाहीदा, क्योंकि परमेश्वर की वडियाई हो रही है। जो हर दर्शन की उस्तत है सा हर की वडियाई, हर अपनी वडियाई पाव दी, जन का जयकार करे। जय जयकार पहला कराऊ संतां दा, संत महाराज बाबा अतर सिंह जी देनू साहब वाले, संत महाराज राड़े साहब वाले, महाराज बाबा ईश्वर सिंह जी तो पहला। मैं तो नाम लेना मैं मुश्किल है, मैं महाराज कह दिंदा कोई गुस्सा ना करे, क्योंकि अपने प्यो का नाम नहीं कोई लिया करता। ਸੋ ਆਪ ਸੈਦੋ ਗਏ ਹੋਏ ਉੱਥੇ ਨਿਤਨੇਵੇਂ ਸੀ ਕਿ ਰਾਤ ਨੂੰ ਜਾ ਕੇ ਕਿਰਪਾਣੀ ਨਦੀ ਦੇ ਕੰਢੇ ਤੇ ਬੈਠ ਜਾਇਆ ਕਰਦੇ। ਬੇਅੰਤ ਸਰਦੀ ਹੁੰਦੀ, ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਤਾਂ ਮਹਾਰਾਜ ਜੀ ਦੱਸਦੇ ਸੀ ਕਿ ਜੇ ਤਾਂ ਕਛਹਿਰੇ ਦਾ ਨਾਲਾ ਕੱਸ ਲਿਆ ਛੇਰੀ ਦੇ ਕੇ ਕੱਸ ਹੋ ਗਿਆ ਨਹੀਂ ਹੱਥ ਮੁੜ ਜਾਂਦੇ ਸੀ, ਬਟਨ ਨਹੀਂ ਸੀ ਲੱਗਿਆ ਕਰਦੇ ਮਹਾਰਾਜ, ਫਿਰ ਕੰਢੇ ਤੇ ਹੀ ਬਹਿ ਜਾਂਦੇ ਸੀ, ਕਹਿੰਦੇ ਬੈਠੇ ਸਕਦੇ ਸੀ ਬਸ ਫਿਰ ਉੱਠਣਾ ਔਖਾ ਸੀ, ਜੁੜ ਜਾਂਦੇ ਸੀ ਜਦੇ ਕੱਪੜਾ ਚਾਦਰ ਹੁੰਦੀ ਉੱਤੇ, ਐ ਨਹੀਂ ਵੀ ਸਾਡੇ ਮੰਗਣ ਕੰਬਲ ਲੈ ਕੇ ਬੈਠਦੇ, ਤੇ ਜਦੋਂ ਭਾਰ ਵੱਧ ਜਾਣਾ ਕੋਰੇ ਦਾ ਉਹ ਇੱਕ ਵਾਰੀ ਚਾਦਰ ਝੱਟ ਕੇ ਇੱਕ ਵਾਰੀ ਲਾ ਦੇਣਾ ਫਿਰ ਚੁੰਬਜਿਆ ਮਾਰ ਕੇ ਬੈਠ ਜਾਣਾ, ਦਿਨ ਚੜ੍ਹੇ ਤੱਕ ਬੈਠੇ ਰਹਿੰਦੇ ਸੀ। ਅੱਜ ਆਪ ਸਾਰੇ ਸਿੱਖਾਂ ਦੇ ਸਮੇਤ ਉੱਥੇ ਬੈਠੇ ਨੇ। ਉੱਥੇ ਇੱਕ ਬੜਾ ਹੀ ਚੰਗਾ ਪਠਾਨ ਸੀ ਜਿਸ ਦਾ ਨਾਮ ਅਜੀਮ ਖਾਨ ਸੀ, ਅਮੀਰ ਸੀਗਾ, ਬਹੁਤ ਸਾਰੇ ਖੂਹ ਉਹਦੇ ਲੱਗੇ ਹੋਏ ਜਾਇਦਾਦ ਵਾਲਾ, ਤੇ ਉਹਦੇ ਖੂਹ ਤੇ ਜਾ ਕੇ ਆਪ ਬੈਠਿਆ ਕਰਦੇ ਸੀ, ਤੇ ਉਹਨੇ ਤਾਰੀਫ ਕਰਿਆ ਕਰਨੀ ਜਾ ਕੇ ਪਠਾਣਾ ਦੇ ਅੰਦਰ ਵੀ ਇੱਕ ਪੀਰ ਮੇਰੇ ਖੂਹ ਤੇ ਬੈਠਦਾ, ਮੈਂ ਦੇਖਿਆ ਸਾਰੀ ਰਾਤ ਉਹ ਮੁਰਾਕਬੇ ਚ ਰਹਿੰਦਾ, ਮੁਰਾਕਬਾ ਕਹਿੰਦੇ ਨੇ ਸਮਾਧੀ ਨੂੰ, ਬਈ ਬਹੁਤ ਹੀ ਚੰਗਾ, ਦੇਖ ਕੇ ਭੁੱਖ ਲੈਂਦੀ ਹੈ, ਬਰਕਤ ਵਾਲਾ ਫਕੀਰ ਹੈ ਤੇ ਨਾਨਕ ਦੀ ਨਾਨਕ ਦੇ ਖਾਨਦਾਨ ਦਾ, ਨਾਨਕ ਪੀਰ ਦੇ ਖਾਨਦਾਨ ਚੋਂ। ਤੇ ਉਸੇ ਥਾਂ ਦੇ ਉੱਤੇ ਇੱਕ ਹੋਰ ਪਠਾਨ ਜਿਸਦਾ ਨਾਮ ਨਜੁੱਲਾ ਖਾਨ, ਜੋ ਉੱਥੇ ਦਾ ਰਈਸ ਸੀ ਤੇ ਜਰਨੈਲੀ ਪੈਨਸ਼ਨ ਸੀ ਉਸਦੀ, 95 ਸਾਲ ਦੀ ਉਮਰ ਲਿਖਿਆ ਹੋਇਆ, ਉਸਨੇ ਵੀ ਗੱਲ ਸੁਣੀ, ਉਹ ਕਹਿਣ ਲੱਗਿਆ ਕਿਉਂ ਮਿੱਤਰ ਸੱਚਮੁੱਚ ਕਾਮਲ ਪੀਰ ਹੈ? ਕਹਿੰਦੇ ਹਾਂ ਸੱਚਮੁੱਚ ਕਾਮਲ ਪੀਰ, ਪ੍ਰਤਿਆ ਤਾਂ ਹੈ ਨਹੀਂ ਮੈਂ, ਪਰ ਮੇਰੇ ਮਨ ਦੇ ਅੰਦਰ ਸ਼ਾਦੀ ਹੈ ਵੀ ਉਹ ਜਿਹਾ ਮੈਂ ਨਹੀਂ ਦੇਖਿਆ ਆਪਣੇ ਇਸਲਾਮ ਦੇ ਅੰਦਰ ਕੋਈ ਨਹੀਂ, ਬਥੇਰੇ ਮੈਂ ਪੀਰਾਂ ਕੋਲ ਜਾਂਦਾ ਪਰ ਉਹਦੇ ਕੋਲ ਜਾ ਕੇ ਖਿੱਚ ਪੈਂਦੀ ਹੈ, ਐ ਲੱਗਦਾ ਜਿਵੇਂ ਮੇਰਾ ਆਪਣਾ ਹੀ ਹੁੰਦਾ, ਜੇ ਕਿਤੇ ਝਾਕ ਲਵੇ ਅੰਦਰੋਂ ਸਭ ਕੁਛ ਕੱਢ ਲੈਂਦਾ, ਬਕਾਇਆ ਨਹੀਂ ਕੁਛ ਵੀ ਰਹਿੰਦਾ। ਕਹਿੰਦਾ ਐਸੀ ਦ੍ਰਿਸ਼ਟੀ ਮਿੱਠੀ ਹੈ ਉਹਦੀ, ਬਸ ਕਿਹਾ ਨਹੀਂ ਜਾ ਸਕਦਾ, ਦੇਖਿਆ ਹੀ ਸੋਭਿਆ, ਦੇਖੇ ਨੂੰ ਇਹ ਸੋਭਾ ਹੈ ਕਹਿਣਾ ਔਖਾ। ਚੁੱਪ ਕਰ ਲਿਆ ਤੇ ਮਨ ਵਿੱਚ ਫੈਸਲਾ ਕਰ ਲਿਆ, ਉਹ ਮਨਾ ਜਿਸ ਚੀਜ਼ ਨੂੰ ਭਾਲਦਾ ਤੂੰ ਬੁੱਢਾ ਹੋ ਗਿਆ, ਖਤਮ ਹੋਣ ਵਾਲਾ ਹੋ ਗਿਆ, ਪਰ ਅੰਦਰੋਂ ਵਾਸ਼ਨਾ ਨਹੀਂ ਗਈ, ਹੋ ਸਕਦਾ ਅਜੇ ਵੀ ਰੇਖ ਦੇ ਵਿੱਚ ਮੇਖ ਮਾਰ ਦੇਵੇ, ਸੋ ਅੱਜ ਕੱਲਾ ਲਾਲਟੈਨ ਲੈ ਕੇ ਚੱਲਦਾ, ਨਾਲ ਡਰਦਾ ਵੀ ਜੇ ਇਸਲਾਮ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਹਿੰਦੂ ਪੀਰ ਦੇ ਸਿੱਖ ਪੀਰ ਦੇ ਚਰਨ ਚਰਨ ਗਿਆ ਸਾਡਾ ਰਈਸ, ਬਦਨਾਮੀ ਹੋਏਗੀ, ਹੋ ਸਕਦਾ ਕੱਲ ਨੂੰ ਮੁੱਲਾ ਮੈਨੂੰ ਮਸਜਿਦ 'ਚ ਬੁਲਾ ਕੇ ਫਤਵਾ ਲਾ ਦੇਵੇ। ਉਸ ਵੇਲੇ ਲਾਲਟੈਨ ਲਈ ਹੈ, ਚੁੰਬ ਮਾਰਿਆ ਹੋਇਆ ਕੱਪੜਾ ਉੱਤੇ ਚੰਗੀ ਤਰ੍ਹਾਂ ਲੈ ਕੇ, ਗਰਮ ਕੱਪੜੇ ਪਹਿਨੇ ਹੋਏ ਨੇ, ਤੇ ਲਾਲਟਨ ਚੱਕੀ ਜਾ ਰਿਹਾ ਤੇ ਉਧਰ ਬਾਬਾ ਜੀ ਮਹਾਰਾਜ ਜੀ ਬੈਠੇ ਨੇ, ਹੋਰ ਸਿੱਖ ਨਾਲ ਬੈਠੇ ਨੇ। ਇੱਕ ਨੇ ਕਿਹਾ ਕਹਿੰਦੇ ਮਹਾਰਾਜ ਉਹ ਲਾਲਟਨ ਵਾਲਾ ਆਪਣੇ ਵੱਲ ਨੂੰ ਆ ਰਿਹਾ, ਕੋਈ ਦੁਖੀ ਨਾ ਹੋਵੇ। ਬਾਬਾ ਜੀ ਕਹਿਣ ਲੱਗੇ ਨਹੀਂ ਸੁਗੰਧੀ ਪਿਆਰ ਦੀ ਆ ਰਹੀ ਹੈ, ਦੁਖੀ ਦੀ ਨਹੀਂ ਸੁਗੰਧੀ ਆ ਰਹੀ, ਦੁਰਗੰਧ ਨਹੀਂ ਆ ਰਹੀ, ਇਹ ਪਿਆਰ ਦੀ ਸੁਗੰਧੀ ਆਉਣ ਦੇ। ਹੌਲੀ ਹੌਲੀ ਚਲਦੇ ਚਲਦੇ ਨੇੜੇ ਆ ਗਿਆ, ਨੇੜੇ ਆ ਕੇ ਪੁੱਛਿਆ ਬਾਬਾ ਜੀ ਦੱਸਿਆ ਵੀ ਆ ਬੈਠੇ ਨੇ, ਆਪ ਬਰੇਤੀ ਦੇ ਉੱਤੇ ਆਸਣ ਲਾਇਆ, ਖੂਹ ਦੇ ਬੈਠੇ ਨੇ, ਆਸਣ ਲਾਇਆ ਹੋਇਆ ਤੇ ਸਵੈ ਸਰੂਪ ਚ ਲੀਨ ਹੋਏ ਬੈਠੇ, ਜਾ ਕੇ ਇਸਨੇ ਨਮਸਕਾਰ ਕਰੀ, ਲਾਲਟੈਨ ਰੱਖੀ, ਦੋਵੇਂ ਹੱਥ ਬੰਨ ਕੇ ਬੈਠ ਗਿਆ। ਕਹਿਣ ਲੱਗੇ ਖਾਨਸਾ ਵੱਡੀ ਵਡੇਰੀ ਉਮਰ ਦੇ ਲੱਗਦੇ ਹੋ ਤੇ ਇਸ ਵੇਲੇ ਰਾਤ ਨੂੰ ਕਿਉਂ ਆ ਪਾਏ, ਐਡੀ ਤਕਲੀਫ਼ ਕਿਉਂ ਆਪਣੇ ਕਰਨੀ ਸੀ, ਦਿਨ ਵਿੱਚ ਮਿਲ ਲੈਣਾ ਸੀ। ਕਹਿੰਦੇ ਪੀਰ ਜੀ ਮੈਂ ਸਰਾਂ ਦੇ ਸੰਗਲਾਂ ਤੋਂ ਡਰਦਾ, ਸ਼ਰਈ ਕੁੱਤੇ ਮੇਰੇ ਮਗਰ ਪੈ ਜਾਣਗੇ ਵੀ ਸੰਤਾਂ ਕੋਲ ਗਿਆ, ਪੀਰ ਜੀ ਕੋਲ ਗਿਆ, ਕਿਉਂਕਿ ਤੁਹਾਡਾ ਧਰਮ ਹੋਰ ਹੈ ਮੇਰਾ ਹੋਰ ਹੈ, ਸਾਡੇ ਧਰਮ ਦੇ ਅੰਦਰ ਕੇਵਲ ਜੇ ਕੋਈ ਹੋ ਸਕਦਾ ਪੂਰਾ ਤਾਂ ਇਸਲਾਮ ਵਾਲਾ ਹੀ ਹੋ ਸਕਦਾ, ਹੋਰ ਤਾਂ ਸਾਰੇ ਕਾਫਰ ਨੇ ਤੇ ਮੈਨੂੰ ਵੀ ਫਤਵਾ ਲਾ ਦੇਣਗੇ, ਤੇ ਮੈਂ ਤੁਹਾਡੇ ਕੋਲ ਕੁਛ ਮੰਗ ਲੈ ਕੇ ਆਇਆ। ਕਹਿੰਦੇ ਦੱਸੋ ਕੀ ਮੰਗ ਹੈ? ਇਸ ਤਰ੍ਹਾਂ ਨਾਲ ਬੇਨਤੀ ਕਰਦਾ,
ਗੰਢ ਪੈਂਦੀ ਹੈ ਪੁੱਤਰਾਂ ਦੇ ਨਾਲ ਜਗ ਤੇ, ਇੱਕ ਪੁੱਤਰ ਚੋਰੀ ਪਾ ਦੇ ਪੈਂਦੀ ਹੈ ਪੁੱਤਰਾਂ ਦੇ ਨਾਲ ਜਗ ਤੇ, ਇੱਕ ਪੁੱਤਰ ਚੋਰੀ
ਹੋਵੇ ਸੰਸਾਰ। ਮਹਾਰਾਜ ਮੈਂ ਅਜੇ ਤੱਕ ਵੀ ਮੂੰਹ ਨਹੀਂ ਦੇ ਸਕਿਆ ਔਲਾਦ ਦਾ, ਤਿੰਨ ਵਿਆਹ ਕਰਾਏ, ਕਿਉਂਕਿ ਸਾਧ ਜੀ ਜਿੱਥੇ ਆਦਮੀ ਦਾ ਹੱਥ ਨਾ ਪਹੁੰਚ ਸਕਦਾ ਹੋਵੇ, ਜੇ ਕੋਈ ਸ਼ਕਤੀ ਸੁਣਨ ਵਾਲੀ ਨਾ ਹੋਵੇ ਫੇਰ ਆਦਮੀ ਦਮ ਘੁੱਟ ਕੇ ਮਰ ਜਾਂਦਾ। ਮਹਾਰਾਜ ਕਹਿੰਦੇ, ਮਹਾਰਾਜ ਫਰਮਾਨ ਕਰਦੇ ਕਿ ਘਬਰਾਓ ਨਾ, ਜੇ ਕਿਸਮਤ ਚ ਨਹੀਂ ਲੇਖ ਲਿਖੇ ਹੋਏ ਚਲੇ ਜਾਓ ਬੰਦਗੀ ਕਰਨ ਵਾਲੇ ਭੇਦ ਵਸਤਾ ਦੇ ਮਹਾਂਪੁਰਸ਼ਾਂ ਕੋਲ, ਸੰਗਤ ਦੇ ਵਿੱਚ ਜਾ ਕੇ ਅਰਦਾਸ ਕਰੋ, ਸੁਣੀ ਜਾਂਦੀ ਹੈ। ਇਸ ਤਰ੍ਹਾਂ ਨਾਲ ਫਰਮਾਨ ਹੈ,
ਜਿਤੈ ਚਾਰ ਪਦਾਰਥ ਲੈਣੇ ਸਿਵਾ ਗੱਲ ਹੈ
ਕਰੋ, ਸਭ ਕੁਛ ਮਿਲ ਜਾਂਦਾ, ਸੇਵਾ ਕਰੋ। ਲੇਕਿਨ ਸੇਵਾ ਕਰਨ ਦੇ ਨਾਲ ਇਸੇ ਤਰ੍ਹਾਂ ਸੌਦੇਬਾਜ਼ੀ ਨਾ ਕਰੋ, ਜੀਵਨ ਵੀ ਅਰਪਣ ਕਰੋ ਗੁਰੂ ਨੂੰ। ਕਹੋ ਮੈਂ ਨਿੰਦਿਆ ਨਹੀਂ ਕਰਾਂਗਾ, ਚੁਗਲੀ ਨਹੀਂ ਕਰਾਂਗਾ, ਈਰਖਾ ਨਹੀਂ ਕਰਾਂਗਾ, ਵਕੀਲੀ ਨਹੀਂ ਕਰਾਂਗਾ, ਝੂਠ ਨਹੀਂ ਬੋਲਾਂਗਾ, ਮਾੜੇ ਕੰਮ ਨਹੀਂ ਕਰਾਂਗਾ, ਹਿੰਸਾ ਨਹੀਂ ਕਰਾਂਗਾ, ਕੁਦਿਆ ਨਹੀਂ ਕਰਾਂਗਾ। ਛੱਡੋ ਸਭ ਕੁਛ, ਛੱਡ ਕੇ ਸਿੱਧੇ ਹੋ ਕੇ ਗੁਰੂ ਦੇ ਨਾਲ ਗੱਲ ਕਰੋ, ਝੋਲੀ ਭਰ ਜਾਏਗੀ, ਕੋਈ ਔਖੀ ਬਾਤ ਨਹੀਂ ਹੋਇਆ ਕਰੇ। ਕਿਉਂਕਿ ਗੁਰੂ ਹਾਜ਼ਰ ਨਾਜ਼ਰ ਹੈ, ਸੁਣਦੇ ਨੇ, ਦੇਖਦੇ ਨੇ, ਸਭ ਕੁਛ ਨੇ। ਇੱਥੇ ਆ ਕੇ ਜੇ ਨਾ ਝੋਲੀ ਭਰੀ ਫਿਰ ਹੋਰ ਕਿਹੜਾ ਦਰ ਹੈ। ਸੋ ਕਹਿਣ ਲੱਗੇ, ਬਾਬਾ ਖਾਨ ਸਾਹਿਬ ਉਮਰ ਕਿੰਨੀ ਹੈ? ਕਹਿੰਦੇ 95 ਸਾਲ ਦਾ ਹੋ ਗਿਆ। ਕਹਿੰਦੇ ਅਜੇ ਵੀ ਪੁੱਤਰ ਦੀ ਵਾਸ਼ਨਾ ਹੈ? ਬਾਬਾ ਹੁਣ ਤਾਂ ਸੁੱਕ ਗਿਆ, ਸੁੱਕੇ ਦਰਖਤ ਨੂੰ ਤਾਂ ਪੱਤੇ ਨਹੀਂ ਨਿਕਲਿਆ ਕਰਦੇ, ਨਾ ਫਲ ਲੱਗਿਆ ਕਰਦੇ। ਕਹਿੰਦਾ ਪੀਰ ਜੀ, ਮੈਂ ਦੁਨੀਆਂ ਦੇ ਅੰਦਰ ਜ਼ਿੰਦਗੀ ਗੁਜ਼ਾਰੀ ਹੈ, ਲੇਕਿਨ ਮੈਂ ਅੰਦਰੋਂ ਮੰਨਦਾ ਕਿ ਪੀਰ ਗੁਰੂ ਨਾਨਕ ਜਿਸ ਦੇ ਅੱਗੇ ਕਾਬਾ ਵੀ ਨਿਵਿਆ ਸੀ, ਉਹ ਸਭ ਕੁਛ ਕਰ ਸਕਦਾ। ਉਸ ਦੇ ਬੰਦੇ ਜਿਹੜੇ ਨੇ ਮੇਰੇ ਨਾਨਕ ਪੀਰ ਦੇ, ਉਹ ਸਭ ਕੁਛ ਕਰ ਸਕਦੇ ਨੇ। ਮੈਂ ਤਾਂ ਬਹੁਤ ਵਡਿਆਈ ਸੁਣ ਕੇ ਇੱਥੇ ਪਹੁੰਚਿਆ। ਮੈਂ ਸੋਭਾ ਸੁਣ ਕੇ ਆਇਆ ਚਾਦਰ ਬਾਬੇ ਦੁਨਿਆਵੀ ਬੰਦਾ, ਮੈਂ ਥੋੜਾ ਥੋੜਾ ਰੂਹਾਨੀਅਤ ਵਿੱਚ ਵੀ ਟੇਸਟ ਰੱਖਦਾ। ਸੁਣਿਆ ਮੈਂ ਬਹੁਤ ਆਲਮਾਂ ਤੋਂ, ਫਾਜ਼ਲਾਂ ਤੋਂ, ਵੀ ਗੁਰੂ ਨਾਨਕ ਪੀਰ ਹੋਇਆ ਮੱਕੇ ਦੇ ਅੰਦਰ, ਜਿਸ ਨੇ ਕੌਂਸ ਦੀ ਨਿਸ਼ਾਨੀ ਰੱਖੀ ਤੇ ਸਾਰੇ ਮੱਕੇ ਨੂੰ ਨਵਾਇਆ, ਬਗਦਾਦ ਨੂੰ ਨਵਾਇਆ। ਤੇ ਤੁਸੀਂ ਉਸੇ ਖਾਨਦਾਨ ਦੇ ਵਿੱਚ ਹੋ, ਪੀਰ ਜੀ ਮੇਰੀ ਫਰਿਆਦ ਸੁਣ। ਮੇਰੀ ਜ਼ਮੀਨ ਜਾਇਦਾਦ ਬਹੁਤ ਸਾਰੇ ਖੂਹ ਲੱਗੇ ਹੋਏ, ਸਾਰੇ ਐਵੇਂ ਹੀ ਜਾਂਦੇ ਨੇ ਜੇ ਇੱਕ ਪੁੱਤਰ ਦੀ ਦਾਤ ਨਾ ਮਿਲੀ। ਕਹਿੰਦੇ ਖਾਨ ਸਾਹਿਬ, ਜੇ ਤੇਰਾ ਐਡਾ ਹੀ ਭਰੋਸਾ ਹੈ ਤਾਂ ਫਿਰ ਗੁਰੂ ਨਾਨਕ ਝੋਲੀ ਖਾਲੀ ਨਹੀਂ ਭੇਜਿਆ ਕਰਦਾ, ਭਰ ਦਿੰਦਾ। ਬਾਕੀ ਜਿਹੜਾ ਸੁੱਕਾ ਸੁੱਕੇ ਹਰੇ ਕੀਏ ਖਿਨਵਾਹੇ, ਅੰਮ੍ਰਿਤ ਦ੍ਰਿਸ਼ ਸੰਚ ਜੀ ਵਾਲੇ, ਹਰਾ ਕਰ ਦੂ ਤੈਨੂੰ। ਤੇਰੀ ਵੱਡੀ ਬੇਗਮ ਦੀ ਉਮਰ ਕਹਿੰਦੇ 80 ਸਾਲ ਦੀ, ਕਹਿੰਦੇ ਜਾ ਫਿਰ ਉਹਦਾ ਹੀ ਬੱਚਾ ਹੋਵੇ। ਹੁਣ ਵਚਨ ਹੋ ਗਿਆ, ਪਰ ਗੱਲ ਸੁਣੀ, ਨਾਲ ਰਹਿਤਾ ਰੱਖੀ, 5 ਨਮਾਜ਼ਾਂ 5 ਵਕਤਾਂ ਚ ਪੜ੍ਹਨੀਆਂ ਨੇ ਤੇ ਰੋਜ਼ੇ ਰੱਖਣੇ ਨੇ। ਹਿੰਦੂ ਨੂੰ ਮੁਸਲਮਾਨ ਨੂੰ ਇੱਕ ਅੱਖ ਨਾਲ ਦੇਖਣਾ, ਇੱਕੋ ਜਿਹੇ ਦੇਖਣਾ, ਤੇ ਨਿਰਮਾਨਤਾ ਧਾਰਨ ਕਰਨੀ ਹੈ। ਕਿਉਂਕਿ ਜੇ ਕੋ ਲੈਣੇ ਕੋ ਹਰਨਾਮ ਹੈ, ਦੇਣੇ ਕੋ ਅੰਨਦਾਨ, ਤਰਨੇ ਕੋ ਨਿਰਮਾਨਤਾ, ਡੁੱਬਣ ਕੋ ਅਭਿਮਾਨ। ਅਭਿਮਾਨੀ ਡੁੱਬ ਜਾਇਆ ਕਰਦਾ, ਨਿਰਮਾਨਤਾ ਵਾਲਾ ਤਰ ਜਾਇਆ ਕਰਦਾ। ਨਿਮਰਤਾ ਨਾਲ ਰਹਿਣਾ, ਹੈਂਕੜ ਛੱਡ ਦੇਣੀ ਹੈ, ਚਰਨਾਂ ਦਾ ਦਾਸ, ਸੇਵਾ ਕਰਨੀ, ਬਸ ਜਾਈ ਜੋੜੇ ਝਾੜਿਆ ਕਰੀ। ਜਦੋਂ ਨਮਾਜ਼ ਪੜ੍ਹ ਕੇ ਨਿਕਲ ਜਾਣ ਸ਼ਾਮ ਦੀ ਰਾਤ ਵਾਲੀ, ਉਸ ਵੇਲੇ ਮਸਜਿਦ ਦੇ ਮਿਨਾਰੇ ਤੇ ਖੜ ਕੇ ਆਵਾਜ਼ ਦੇਈ, ਕੋਈ ਭੁੱਖਾ ਮੇਰੀ ਆਵਾਜ਼ ਸੁਣਦਾ ਹੋਵੇ ਉਹ ਆ ਜਾਵੇ ਮਸਜਿਦ ਦੇ ਅੰਦਰ ਤੇ ਮੈਂ ਖਾਣੇ ਦਾ ਬੰਦੋਬਸਤ ਕਰੂੰ, ਭੁੱਖੇ ਨੂੰ ਅਨਾਜ ਦੇਈ। ਕਿਉਂਕਿ ਅੰਨਦਾਨ ਦੇ ਬਰਾਬਰ ਕੋਈ ਹੋਰ ਦਾਨ ਨਹੀਂ ਹੈ, ਵੱਡਾ ਦਾਨ ਹੈ ਅੰਨਦਾਨ। ਬਹੁਤ ਸਾਰੇ ਉਪਦੇਸ਼ ਦਿੱਤੇ, ਬਹੁਤ ਤਰੀਕੇ ਸਮਝਾਏ ਤੇ ਜਦੋਂ ਚੱਲਿਆ ਗਿਆ ਤਾਂ ਨਾਲ ਦੇ ਕਹਿਣ ਲੱਗੇ, ਬਾਬਾ ਜੀ ਤੁਸੀਂ ਇਹਨੂੰ ਮੁਸਲਮਾਨੀ ਉਪਦੇਸ਼ ਦਿੱਤਾ, ਦੂਆ ਉਪਦੇਸ਼ ਦੇਣਾ ਸੀ ਆਪਣੇ ਵਾਲਾ। ਕਹਿੰਦੇ ਭਾਈ ਉਪਦੇਸ਼ਾਂ ਚ ਕੋਈ ਫਰਕ ਨਹੀਂ, ਵਾਹਿਗੁਰੂ ਅੱਲਾ ਰਾਮ ਸਾਰੇ ਇੱਕੋ ਹੀ ਨੇ, ਇਹ ਤਾਂ ਐਵੇਂ ਭੁਲੇਖਿਆਂ ਦੇ ਵਿੱਚ ਦੁਨੀਆ ਪਈ ਹੋਈ ਹੈ।
ਅੱਲਾ ਵਾਹਿਗੁਰੂ ਹਰੀ ਦਾ ਨਾਮ ਇੱਕ ਹੈ, ਪਰਮਾਂ ਵਿੱਚ ਵਾਹਿਗੁਰੂ ਹਰੀ ਦਾ ਨਾਮ ਇੱਕ ਹੈ।
ਨਾ ਤਾਂ ਉਸੇ ਪਿਆਰੇ ਦਾ ਹੈ ਜਿਹਨੂੰ ਅਸੀਂ ਪਿਆਰ ਕਰਦੇ ਹਾਂ, ਨਾ ਸੁਣ ਮਾ ਨਾਰਾਜ਼ੀਏ। ਖੁਸ਼ ਹੋ ਜਾਣਾ ਚਾਹੀਦਾ ਹੈ ਕਿ ਗੋਡ ਕਿਹਾ, ਇਸਨੇ ਅੱਲਾਹ ਕਿਹਾ, ਅੱਲਾਹ ਨੂੰ ਕਿਹਾ, ਖੁਦਾ ਕਿਹਾ, ਇਹਨੇ ਹਰੀ ਕਿਹਾ, ਗੋਪਾਲ ਕਿਹਾ, ਰਾਮ ਕਿਹਾ, ਖੁਸ਼ ਹੋਵੋ। ਮਹਾਰਾਜ ਕਹਿੰਦੇ ਫੇਰ ਸੱਚ ਦੀ ਪਛਾਣ ਹੁੰਦੀ ਹੈ, ਨਾ ਸੁਣਦੀ ਸਾਰ ਮਨ ਵਿੱਚ ਖੁਸ਼ੀ ਆ ਜਾਏ ਬਈ ਫਾਰਸੀ ਚ ਬੋਲਿਆ, ਇੰਗਲਿਸ਼ ਚ ਬੋਲਿਆ ਮੇਰੇ ਪਿਆਰੇ ਦਾ ਨਾਮ। ਕਹਿੰਦੇ ਪਿਆਰਿਆ ਇਹ ਗੱਲ ਦਾ ਭਰਮ ਨਾ ਕਰ, ਜੀਵਨ ਦੀਆਂ ਜੀਵਨ ਦੀ ਸਾਈਕੋਲੋਜੀ ਕੀ ਹੈ, ਜੀਵਨ ਦੀ ਸਿਹਤ ਇੱਕ ਹੈ, ਯਮ ਉਹੀ ਨੇ, ਨੇਮ ਉਹੀ ਨੇ, ਰਹਿਤਾ ਉਹੀ ਨੇ, ਪਰਮੇਸ਼ਰ ਨੂੰ ਮਿਲ ਰਹੀ ਹੈ, ਦੂਜੀ ਰਹਿਤ ਨਹੀਂ ਕੋਈ ਹੈ। ਸੁਣ ਬਚਨ ਕਰ ਦਿੱਤਾ। ਨਾਲ ਦੇ ਵੀ ਹੈਰਾਨ ਹੋਏ ਵੀ ਬਾਬਾ ਜੀ ਨੇ 95 ਸਾਲ ਦੀ ਉਮਰ ਤੇ 80 ਸਾਲ ਦੀ ਸੁੱਕੀ ਹੋਈ ਬੁੜੀ ਹੈ, ਵੀ ਇਹ ਕੀ ਕਰਤਾ। ਹੁਣ ਅਕਾਲ ਪੁਰਖ ਦਾ ਨਿਯਮ ਇਹ ਹੈ,
ਭਾਵੇਂ ਚੰਦਰਮਾ ਨਾਸ਼ ਹੋ ਜਾਵੇ ਸੰਤਾਂ ਦਾ ਪੂਰਨ ਨਾ ਕਰੇ, ਚੰਦਰਮਾ ਨਾਸ਼ ਹੋ
ਵਚਨ ਹੋ ਗਿਆ ਮਹਾਂਪੁਰਸ਼ਾਂ ਦਾ, ਪੂਰਿਆਂ ਦਾ ਭੇਦ ਵਸਤਾ। ਹੁਣ ਜਿਹੜੀ ਕੁਦਰਤ ਹੈ, ਡਾਕਟਰ ਹੈਰਾਨ ਹੋਣਗੇ, ਕੈਂਪ ਲੱਗਿਆ ਹੋਇਆ, 10-11 ਡਾਕਟਰ ਆਏ, ਉਹ ਸੁਣ ਹੈਰਾਨ ਹੋਣਗੇ ਵੀ ਇਹ ਤਾਂ ਪੋਸੀਬਲ ਹੀ ਨਹੀਂ ਹੈ, ਕਦੇ ਇਹ ਬਾਤ ਹੋ ਨਹੀਂ ਸਕਦੀ, ਹੱਥ ਕਦਮੀ ਹੈ। ਲੇਕਿਨ ਇਹ ਤਾਂ ਗੱਲਾਂ ਮਾਮੂਲੀ ਨੇ, ਕੁਛ ਵੀ ਨਹੀਂ ਹੈਗੀਆਂ। ਸੰਤਾਂ ਦੀ ਇਹ ਬਹੁਤੀ ਵਡਿਆਈ ਨਹੀਂ ਹੈ ਵੀ ਇਹ ਗੱਲ ਕਹਿ ਦੇਣੀ ਤੇ ਐਂ ਹੋ ਜਾਣਾ। ਇਹ ਤਾਂ ਸੰਤਾਂ ਕੋਲੋਂ ਤਾਂ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਹੁੰਦੀਆਂ, ਉਹ ਤਾਂ ਡੁੱਬਦੇ ਡੁੱਬਦੇ ਇਹਨੂੰ ਦਰਗਾਹ ਚੋਂ ਵੀ ਬਚਾ ਲੈਂਦੇ, ਦਰਗਾਹ ਦੇ ਵਿੱਚ ਵੀ ਸਹਾਇਤਾ ਕਰਦੇ। ਸੋ ਸਮਾਂ ਲੰਘਦਾ ਚੜ੍ਹਿਆ। ਇੱਕ ਵਾਰੀ ਮਹਾਂਪੁਰਸ਼ ਇੱਥੇ ਆ ਗਏ ਰਾਮਪੁਰ, ਇੱਥੇ ਗੋਖੇ ਦੀ ਛੱਪੜੀ ਰਾਤ ਨੂੰ ਸਾਰੀ ਰਾਤ ਬਹਿੰਦੇ ਸੀ, ਅੰਮ੍ਰਿਤ ਵੇਲੇ ਫੇਰ ਜਾ ਕੇ ਬੈਠ ਬੈਠਿਆ ਕਰਦੇ। ਤਾਂ ਪਰੇ ਇੱਕ ਬਰੋਟਾ ਹੈ, ਉਹਦੀਆਂ ਜੜ੍ਹਾਂ 'ਚ ਦੋ ਜਣੇ ਬੈਠੇ ਨੇ, ਕੋਈ ਗੱਲਬਾਤ ਵੀ ਕਰੀ ਜਾਂਦੇ, ਅਤੇ ਸੰਤ ਮਹਾਰਾਜ 4 ਵਜੇ ਉੱਠਿਆ ਕਰਦੇ ਸੀ, ਛੱਪੜੀ 'ਚੋਂ ਟੋਆ ਜਿਹਾ ਬਣਾਇਆ ਸੀਗਾ, ਟੋਏ ਦੇ ਵਿੱਚ ਬੈਠ ਕੇ ਬੰਦਗੀ ਕਰਿਆ ਕਰਦੇ। ਉਹ ਜਿੱਥੋਂ ਆਵਾਜ਼ ਆਉਂਦੀ ਸੀ ਉੱਥੇ ਨੂੰ ਚਲੇ ਗਏ। ਉੱਥੇ ਗਏ ਤਾਂ ਜਾ ਕੇ ਕਹਿਣ ਲੱਗੇ, ਪ੍ਰੇਮੀਓ ਕੀ ਗੱਲ, ਤੁਸੀਂ ਐਡੀ ਬੜੀ ਰਾਤ ਇੱਥੇ ਬੈਠੇ ਹੋ? ਕਹਿੰਦੇ, ਬਾਬਾ ਜੀ ਸਾਤੇ ਤਾਂ ਬੜੀ ਭੁੱਲ ਹੋਈ, ਤੁਸੀਂ ਇੱਥੇ ਹੀ ਭਜਨ ਕਰਦੇ ਹੁੰਦੇ ਹੋ, ਅਸੀਂ ਤਾਂ ਤੁਹਾਡੇ ਭਜਨ ਵਿੱਚ ਵਿਘਨ ਪਾਤਾ। ਦੋਏ ਗਰੀਬ ਆਦਮੀ ਹੈ ਅਤੇ ਘਰਵਾਲੀ ਹੈ ਅਤੇ ਕੋਲ ਬੱਚਾ, ਅਤੇ ਕਹਿਣ ਲੱਗੇ, ਬਾਬਾ ਜੀ ਸਾਡਾ ਬੱਚਾ ਬਹੁਤ ਬਿਮਾਰ ਹੈ ਸਖ਼ਤ, ਅਤੇ ਅਸੀਂ ਛੇਤੀ ਤੋਂ ਛੇਤੀ ਡਾਕਟਰ ਦੇ ਸਾਹਨੇ ਵਾਲ ਜਾਣਾ ਚਾਹੁੰਦੇ ਸੀ, ਬਈ ਫੇਰ ਡਾਕਟਰ ਦੇ ਕੋਲ ਸਾਜਰੇ ਚੱਲੀਏ, ਇਹਦੇ ਤਾਂ ਸਾਹ ਬੜੇ ਔਖੇ ਆਉਂਦੇ ਸੀ, ਅਤੇ ਇੱਥੇ ਆ ਕੇ ਸਾਨੂੰ ਪਤਾ ਨਹੀਂ ਲੱਗਦਾ, ਨਿੱਘ ਸਰੀਰ ਦੀ ਇਹਦੀ ਖਤਮ ਹੋ ਗਈ ਹੈ, ਅਤੇ ਪਰ ਅਸੀਂ ਡਾਕਟਰ ਕੋਲ ਜ਼ਰੂਰ ਜਾਣਾ। ਕਵਨੀ ਚੜ੍ਹਾਈ ਕਰ ਗਿਆ ਮਹਾਰਾਜ, ਇੱਕੋ ਇੱਕ ਪੁੱਤਰ ਹੈ ਸਾਡਾ। ਬਾਬਾ ਜੀ ਨੂੰ ਤਰਸ ਆ ਗਿਆ, ਬਈ ਭੋਲੇ ਭਾਲੇ ਬੈਠੇ ਨੇ, ਕਦ ਦਿਨ ਚੜ੍ਹਨਾ, ਕਦ ਡਾਕਟਰ ਨੇ ਮਿਲਣਾ, ਅਤੇ ਪਹਿਲੀ ਰਾਤ ਹੀ ਆ ਗਏ। ਕਹਿੰਦੇ, ਕਿੰਨਾ ਤੜਕਾ ਸੀ ਜਦ ਤੁਸੀਂ? ਕਹਿੰਦੇ, ਬਾਬਾ ਜੀ ਪਤਾ ਨਹੀਂ, ਅੱਧੀ ਰਾਤ ਸੀ, ਸਾਨੂੰ ਤਾਂ ਇੱਥੇ ਆ ਕੇ ਪਤਾ ਲੱਗਿਆ ਵੀ ਰਾਤ ਬਹੁਤ ਵੱਡੀ ਰਹਿੰਦੀ ਹੈ, ਉੱਥੇ ਨਹੀਂ ਸਾਨੂੰ ਕੋਈ ਫੌਜ ਸੀ, ਕਿਉਂਕਿ ਅਸੀਂ ਬੌਂਦਲੇ ਪਏ ਸੀ ਬੱਚੇ ਦੇ ਬਿਮਾਰੀ 'ਚ, ਮੂੰਹ ਨੰਗਾ ਕਰਿਆ। ਕਹਿੰਦੇ, ਵਾਹ ਬਈ ਵਾਹ, ਇਹਦਾ ਚੰਗਾ ਭਲਾ, ਜਾਓ ਮੁੜ ਜਾਓ ਘਰ। ਬੀਬੀ ਨੇ ਇਸ਼ਾਰਾ ਕਰਿਆ, ਕਹਿੰਦੀ, ਬੱਚਾ ਤਾਂ ਹਿੱਲਣ ਲੱਗ ਗਿਆ, ਪਹਿਲਾਂ ਤਾਂ ਜਮਾਂ ਹੀ ਖਤਮੇ ਹੋਇਆ, ਘਰ ਚਲੀ ਗਈ, ਜਾ ਕੇ ਬੱਚਾ ਨੌਂਬਰ ਨਾ ਹੋ ਗਿਆ। ਇਹ ਮਹਾਂਪੁਰਸ਼ਾਂ ਦੇ ਬਚਨ ਹੁੰਦੇ ਨੇ ਸਾਧ ਸਿੰਘ, ਪਰ ਮਹਿੰਗੇ ਮਿਲਦੇ ਨੇ, ਸਸਤੇ ਨਹੀਂ, ਕਿਤੇ ਦਿਆਲੂ ਹੋ ਜਾਣ ਐਂ ਵੀ ਵਰਤਾ ਦਿਆ ਕਰਦੇ। ਸੋ ਸਮਾਂ ਲੰਘਦਾ ਗਿਆ, ਸਾਲ ਤੋਂ ਬਾਅਦ ਜਦ ਦੁਬਾਰਾ ਗਏ ਉੱਥੇ, ਪਤਾ ਲੱਗ ਗਿਆ ਉਹਨਾਂ ਨੂੰ ਵੀ ਆ ਰਹੇ ਨੇ। ਉਸ ਵੇਲੇ ਉਹ ਪਠਾਨ ਨਜੁੱਲਾ ਖਾਨ ਅਤੇ ਅਜੀਮ ਖਾਨ ਵੀ ਨਾਲ, ਅਤੇ ਪਠਾਣੇ ਪਠਾਣ ਇਕੱਠੇ ਕਰੇ ਹੋਏ ਨੇ, ਬੇਅੰਤ ਢੋਲ ਵੱਜ ਰਿਹਾ ਅਤੇ ਭੰਗੜਾ ਪੈ ਰਿਹਾ, ਬਾਬਾ ਜੀ ਆ ਰਹੇ, ਟੋਕਰਾ ਭਰਿਆ ਰੱਖਿਆ ਹੋਇਆ ਹਾਰਾਂ ਦਾ, ਮੂਹਰੇ ਚਲਿਆ ਗਿਆ ਰਸਤੇ 'ਚ, ਹਾਰੇ ਹਾਰ ਪਾ ਤੇ। ਬਾਬਾ ਤੂੰ ਤਾਂ ਉਹ ਗੱਲ ਕਰਦੀ ਕਿ ਪ੍ਰਗਟ ਕਰਤਾ ਵੀ ਗੁਰੂ ਨਾਨਕ ਦਾ ਦਰਸ਼ਨ ਤੇ ਵਿੱਚ, ਮੈਂ ਥੱਕ ਗਿਆ ਸੀ, ਮਨ ਤਾਂ ਮਨ ਮੰਨ ਕੇ ਸਭ ਪੀਰਾਂ ਫਕੀਰਾਂ ਨੇ ਲਿਆ ਕੇ ਆਪਣਾ ਪੁੱਤਰ ਚਰਨਾਂ 'ਚ ਪਾ ਤਾ, ਆਹ ਤੁਹਾਡਾ ਬਖਸ਼ਿਆ ਆਇਆ, ਮਾਂ ਮਹਾਂਪੁਰਸ਼ਾਂ ਨੇ ਨਾਂ ਰੱਖਤਾ। ਸੋ ਇਸ ਤਰ੍ਹਾਂ ਜੋ ਹਰ ਦਰਸ਼ਨ ਕੀ ਉਸਤ ਹੈ ਸਾਂ ਹਰ ਕੀ ਵਡਿਆਈ, ਉਹ ਵਡਿਆਈ ਸੰਤਾਂ ਦੀ ਹੁੰਦੀ ਹੈ। ਕਿੰਨੀ ਕੁ ਵਡਿਆਈ ਕਰੀ ਜਾਈਏ, ਚਾਹੇ ਜ਼ਿੰਦਗੀ ਭਰ ਕਰੀ ਜਾਓ, ਸੰਤਾਂ ਦੀ ਵਡਿਆਈ ਨਹੀਂ ਖਤਮ ਹੋਇਆ ਕਰਦੀ। ਮਹਾਰਾਜ ਜੀ ਨੂੰ ਗਿਆਨ ਨੂੰ ਕਿੰਨੇ ਸਾਲ ਹੋ, ਗੱਲਾਂ ਹੀ ਨਹੀਂ ਮੁੱਕਦੀਆਂ ਜਦ ਅਸੀਂ ਦੋ ਇਕੱਠੇ ਹੋਵਾਂਗੇ, ਗੱਲਾਂ ਉਹੀ ਨੇ, ਰੋਜ਼ ਕਰਦੇ ਹਾਂ, ਰੋਜ਼ ਨਵੀਆਂ ਨੇ, ਰੋਜ਼ ਨਵਾਂ ਅਸਰ ਪੈਂਦਾ, ਨਿਤ ਨਵੀਆਂ ਬਾਤਾਂ ਨੇ ਉਹੀ। ਸੋ ਅੱਜ ਆਪ ਦਰਾਏ ਗਏ ਹੋਏ ਨੇ, ਉੱਥੇ ਕਿਸ਼ੋਰੀ ਲਾਲ, ਉਹਦੇ ਪੁੱਤਰ ਨਹੀਂ ਸੀ ਹੁੰਦਾ ਅਤੇ ਉਸਨੂੰ ਵੀ ਵਚਨ ਦਿੱਤਾ ਅਤੇ ਪੁੱਤਰ ਹੋਇਆ, ਅਤੇ ਉਹਨੇ ਆਪਣੇ ਘਰ ਵਿੱਚ ਅਖੰਡ ਪਾਠ ਕਰਾਇਆ। ਭੋਗਦੇ ਸਮੇਂ ਮਹਾਂਪੁਰਸ਼ ਜਾਂਦੇ ਨੇ, ਉਸਨੇ ਕਾਰ ਭੇਜੀ, ਕਹਿੰਦੇ ਲੈ ਭਾਈ ਕਾਰ ਦੀ ਕੀ ਲੋੜ ਹੈ, ਆਹ ਦੋ ਡਿੰਗਾਂ 'ਤੇ ਤਾਂ ਦਰਾ ਹੈ ਰਾਮਪੁਰ ਤੋਂ, ਅਸੀਂ ਆਏ ਤੁਸੀਂ ਕਾਰ ਲੈ ਜਾਓ। ਇਸ ਤਰ੍ਹਾਂ ਨਹੀਂ ਸੀ, ਸੋਰ ਨਹੀਂ ਸੀ ਹੋਇਆ ਕਰਦੇ, ਸੰਤ ਬੜੇ ਕਰਦੇ ਸੀਗੇ, ਹੁਣ ਤਾਂ ਸਾਰੇ ਕਹਿੰਦੇ ਆ ਘਰ 'ਚੋਂ ਹੀ ਸਾਨੂੰ ਕਾਰ 'ਚ ਲੈ ਕੇ ਜਾਓ, ਜੇ ਨਾ ਹੋਵੇ ਅਗਲੇ ਕੋਲ ਫਿਰ ਕੀ ਕਰੇ, ਇਹ ਤਾਂ ਮੁਸ਼ਕਿਲ ਹੋ ਗਿਆ। ਕਾਰ ਵਾਲਾ ਵੀ ਕਾਰ ਵਾਲੇ ਨੂੰ ਵੀ ਪਤਾ ਲੱਗ ਜਾਂਦਾ ਵੀ ਇਹਨੇ ਸੰਤਾਂ ਨੂੰ ਲਿਆਉਣਾ, ਮੰਗ ਲਓ ਜਿੰਨੇ ਪੈਸੇ ਮੰਗਣੇ, ਨਾ ਕਹਿੰਦੇ ਬਾਬੂ ਜੀ ਨੂੰ ਕਹਿ ਦਿਓ ਵੀ ਲੈ ਜਾਵੇ, ਅਸੀਂ ਤੁਰ ਕੇ ਆਉਂਦੇ ਹਾਂ, ਸਿੱਧੇ ਹੀ ਆਪ ਹੋਲੇ ਅਤੇ ਦਰਾਜੇ ਪਹੁੰਚ ਗਏ ਪੁਲ ਤੋਂ ਲੰਘ ਕੇ ਰੇਲ ਵਾਲੇ ਤੋਂ। ਉਹਦੇ ਘਰ ਚਲੇ ਗਏ ਤੇ ਭੋਗ ਪੈ ਗਿਆ। ਉਸ ਵੇਲੇ ਮਹਾਰਾਜ ਜੀ ਨੂੰ ਇਸ਼ਾਰਾ ਕਰਿਆ ਵੱਡੇ ਮਹਾਂਪੁਰਸ਼ਾਂ ਨੇ, ਕਹਿੰਦੇ ਤੁਸੀਂ ਆਹ ਸ਼ਬਦ ਪੜੋ।
ਤਨ ਜੋਗਨ ਫੁੱਲਾਂ ਦੀਆਂ ਵਾੜੀਆਂ ਖਿੜੀਆਂ ਨਾ ਸਾਰੇ
ਟਲ ਟੁਲ ਜੰਮਣ ਹਾਰ ਰੰਗ ਮਾਣ ਲੈ ਪਿਆਰਿਆ ਜਾਂ ਜੋਗਨ ਨਾ ਹੁੱਲਾ ਦਿਨ ਥੋੜੇ ਥੱਕੇ ਪਿਆ ਪ੍ਰੰਗ। ਮਹਾਰਾਜ ਜੀ ਕਹਿੰਦੇ ਫੇਰ ਸਾਨੂੰ ਜਦੇ ਇਸ਼ਾਰਾ ਕਰਕੇ ਆਹ ਸ਼ਬਦ ਪੜਾ ਤਾ,
ਦਿਨ ਥੋੜੇ ਰਹਿ ਗਏ ਪਿਆ ਪ੍ਰੰਗ। Thank you.
सजन मेरे रंगले जाय सुते जिरान हम भी वंजा डूमणी रोवा चीनी। इस तरह के महाराज कहते भी सत्य कई शब्द पढ़ाए। तुम क्या अज दस दस के क्यों पढ़ा रहे ने, कोई पता ना लगे इस गल भी अज महापुरश आप शब्द क्यों दस रहे ने भी आ पढ़ो आ पढ़ो। उथे एक वेदांती बैठा सी भाग सिंह, दीवान की समाप्ति हुई महापुरशा को आ गया। कहना महाराज तुम अभेद अवस्था के शब्द पढ़िया करो, क्योंकि थोड़ी अवस्था यह नहीं है विराग के शब्द पढ़ने की, तो तुम ऐसे विराग के शब्द क्यों पढ़ते हैं। कहते पादशाह बस उन्होंने पता लग जू भी क्यों पढ़ते हैं। उतों आए आके जैलदार ने बुला लिया, बहुत विश्वासी सी, आपने लकड़ी का बक्सा बनवा लिया। कहते लै जैलदार भेत ना किसी को दई, तो डब्बा बुक करा दे होती मरदान का, जो मेरे नाल वायदा करया तां उत्थों लिआए सी वापस सानू, वह वायदा हुण पूरा करन दा समां आ गया, भेत ना किसे नूं दे। आप रामपुर दे पिंड लंघ के उत्थे बहुत बड़ा चढ़ा सी, उत्थे सारा पिंड बुला लिया। कहिंदे लो भई प्रेमियो देखो किड्डा चढ़ है, बलदां नूं किन्नी तकलीफ हुंदी है, वह बेजान बेचारे बेजवान जिहड़े जानवर ने सीसां दिंदे ने इक दरसीसां नूं, लिआओ गड्डे जोड़ के अज आ भर के सवेर तों भरन लग गए शाम हो गई। जो चढ़ा भरा था बहुत वधिया रस्ता बन गया। कहते गुरु दियां संगतां आउंदियां कितनी तकलीफ है, उत्थे चले गए थोड़ा जिहा मंजी ते बैठ गए। महाराज जी कहते असीं पुछिया वी की गल, कहते यार धर्म जी लगदी है सानू। दूसरा दिन होया कहते मंजा साडा खुले थों डाए हो, अज अद्धी रात होई ते आपने अमृत वेले शरीर छड़ता। महापुरश कित जाया नहीं करते, इस तरह ही होंगे उन्हों का।
लहर मिलगी सागर उठ के ज्योति Thank you.
ਸਾਥੀ ਸੰਗ ਜੋ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਜਨ ਕੈ ਸਤਿਪੁਰਬ। ਸਮੁੰਦਰ ਦੀਆਂ ਲਹਿਰਾਂ ਉੱਠਦੀਆਂ, ਬੜੇ ਸਫ਼ਰ ਕਰਦੀਆਂ ਨੇ, ਹਜ਼ਾਰਾਂ ਮੀਲ ਦਾ ਸਫ਼ਰ ਕਰਦੀਆਂ ਤੁਰੀਆਂ ਆਉਂਦੀਆਂ, ਗੰਢੇ ਤੇ ਆ ਕੇ ਟਕਰਾਉਂਦੀਆਂ, ਉਹਦੇ ਬਾਅਦ ਜਾਂਦੀਆਂ ਕਿੱਥੇ ਨੇ, ਸਮੁੰਦਰ ਚ ਲੱਗ ਜਾਂਦੇ। ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ, ਕਤੇ ਗਏ ਕਤੇ ਆਇਓ, ਜਲ ਤੇ ਉੱਠੇ ਅਨਕ ਤਰੰਗਾ, ਕਨਕ ਭੂਖਣ ਕੀਨੇ ਬੋਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤਾਂ ਇਕ ਅੰਕਾਰ, ਸਹਿਜ ਘਟਾ ਮੈਂ ਇਕ ਅਕਾਸ਼, ਘੱਟ ਬੂਟੇ ਤਾਂ ਉਹੀ ਪ੍ਰਕਾਸ਼। ਇਸ ਤਰ੍ਹਾਂ ਮਹਾਂਪੁਰਸ਼ਾਂ ਨੇ ਆਤਮ ਬਰਮ ਲੀਨ ਕਹਿੰਦੇ ਨੇ, ਵੱਖਰੇ ਨਹੀਂ ਰਹਿੰਦੇ ਮਹਾਂਪੁਰਸ਼, ਲੀਨ ਹੋ ਜਾਇਆ ਕਰਦੇ ਨੇ, ਪਰਮੇਸ਼ਰ ਦਾ ਰੂਪ ਬਣ ਜਾਂਦੇ ਨੇ, ਵੱਖਰੇ ਨਹੀਂ ਹੋਇਆ ਕਰਦੇ। ਸੋ ਐਸੇ ਜੋ ਮਹਾਂਪੁਰਸ਼ ਨੇ, ਇਹ ਨਾ ਤਾਂ ਦਿਖਾਵੇ ਨਾਲ ਬਣਿਆ ਕਰਦੇ, ਨਾ ਪਬਲਿਸਿਟੀ ਨਾਲ ਬਣਦੇ ਆ, ਇਹਨਾਂ ਦੀ ਤਾਂ ਰਹਿਤ ਹੋਇਆ ਕਰਦੀ ਹੈ, ਬਾਣਾ ਹੋਇਆ ਕਰਦਾ। ਕਈ ਬਾਣੇ ਤੇ ਹੋ ਜਾਂਦਾ ਜੀ, ਫਿਰ ਲੰਮਾ ਚੋਲਾ ਹੋਵੇ, ਗਿੱਟਿਆਂ ਤੱਕ ਦਾ ਚੋਲਾ ਹੋਵੇ, ਨਹੀਂ ਇਹ ਬਾਣਾ ਨਹੀਂ ਸੰਤਾਂ ਦਾ, ਸੰਤਾਂ ਦਾ ਬਾਣਾ ਹੈ ਆਟ ਪਹਿਰ ਨਿਕਟ ਕਰ ਜਾਣ, ਪ੍ਰਭ ਕਾ ਕੀਆ ਮਿੱਠਾ ਮਨ ਹੈ, ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਾਤਸ਼ਾਹ। ਸੰਤ ਰਹਿਤ ਸੁਣੋ ਮੇਰੇ ਭਾਈ, ਯੁਆ ਕੀ ਮਹਿਮਾ ਕਥਨ ਨਾ ਜਾਈ, ਵਰਤਣ ਜਾ ਕੇ ਕੇਵਲ ਨਾਮ, ਕਦੇ ਉੱਥੇ ਪੋਲੀਟੀਕਲ ਗੱਲਾਂ ਨਹੀਂ ਹੋਣਗੀਆਂ, ਕਦੇ ਦੁਨਿਆਵੀ ਬਾਤਾਂ ਨਹੀਂ ਹੋਣਗੀਆਂ, ਜਦ ਗੱਲ ਹੋਏਗੀ ਨਾਮ ਦੀ ਹੋਏਗੀ, ਬੰਦਗੀ ਦੀ ਹੋਏਗੀ, ਭਜਨ ਦੀ ਹੋਏਗੀ, ਤੇ ਨਾਮ ਦੀਆਂ ਗੱਲਾਂ ਕਰਨਗੇ, ਅੰਧ ਰੂਪ ਕੀਰਤਨ ਵਿਸਰਾਮ, ਮਿੱਤਰ ਸਤਰ ਜਾ ਕੇ ਇੱਕ ਸਮਾਨੇ, ਚਾਹੇ ਮਿੱਤਰ ਆ ਜਾਏ ਚਾਹੇ ਸ਼ਤਰੂ ਆ ਜਾਏ। ਇੱਥੇ ਹੁਣੇ ਸੁਣਾਉਂਦੇ ਸੀ ਬਈ ਕਤਲ ਕਰਕੇ ਆ ਜਾਵੇ ਤਾਂ ਵੀ ਲੰਗਰ ਤਿਆਰ ਹੈ, ਮਿੱਤਰ ਆ ਜਾਵੇ ਤਾਂ ਵੀ ਉਸੇ ਪੰਗਤ ਚ ਬਿਠਾ ਦੇਣਾ, ਜੇ ਨਾਮ ਦੀ ਸੋਝੀ ਦੇਣੀ ਹੈ ਦੋਹਾਂ ਨੂੰ ਦੇਣੀ ਹੈ, ਜਿਹੜਾ ਸ਼ਤਰੂ ਹੈ ਨਹੀਂ ਕਹਿਣਾ ਇਹ ਸ਼ਤਰੂ ਹੈ, ਕਿਉਂਕਿ ਉਹਨਾਂ ਦਾ ਤਾਂ ਹੈ ਹੀ ਨਹੀਂ ਮਨ ਮੇਰੇ, ਜਿਹਨਾਂ ਆਪਣਾ ਭਰਮ ਗਵਾਤਾ, ਤਿਸਦੇ ਪਾਣੇ ਕੋਏ ਨਾ ਪੁੱਲਾ, ਜਿਨ ਸਕਲੋ ਬਰਮ ਪਛਾਤਾ, ਜਿਹਨੇ ਸਾਰਿਆਂ ਦੇ ਅੰਦਰ ਇੱਕੋ ਪਰਮੇਸ਼ੁਰ ਦੀ ਜੋਤੀ ਦੇ ਤੱਕ ਲਈ, ਆਪਣੇ ਅੰਦਰ ਤੱਕ ਲਈ, ਹੁਣ ਦੂਜਾ ਤਾਂ ਕੋਈ ਰਿਹਾ ਹੀ ਨਾ, ਆਪੇ ਹੀ ਆਪ ਹੋ ਗਿਆ ਸਾਰਿਆਂ ਦੇ। ਸੋ ਇਸ ਕਰਕੇ ਮਿੱਤਰ ਸ਼ਤਰ ਨਹੀਂ, ਵਿਸਰ ਗਈ ਸਭ ਤਾਤ ਪਰ ਆਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਘ ਹਮ ਕੋ ਮਾਨਾ। ਸੋ ਮਿੱਤਰ ਸਤਰ ਜਾ ਕੇ ਇੱਕ ਸਮਾਨਾ, ਪ੍ਰਭ ਆਪਣੇ ਬਿਨਾਂ ਵਰਨਾ ਜਾਣਾ, ਕੋਟ ਕੋਟ ਅਗ ਕਾਟਣ ਹਾਰੇ, ਦੁੱਖ ਦੂਰ ਕਰਨ ਜੀ ਕੇ ਦਾਤਾਰ, ਸੂਰਬੀਨ ਬਚਨ ਕੇ ਬਲੀ, ਬਚਨ ਕੀਤਾ ਹੋਇਆ ਅੰਥਾ ਨਹੀਂ ਜਾਂਦਾ, ਕਹਿ ਦੇਣ ਇੱਕ ਵਾਰੀ ਮਹਾਂਪੁਰਸ਼ ਫੇਰ ਨਹੀਂ ਜਾਏਗਾ। ਮਹਾਰਾਜ ਜੀ ਫਾਪੜ ਗਏ ਹੋਏ ਨੇ ਤੇ ਉੱਥੇ ਗੁਰਦੇਵ ਸਿੰਘ ਨੂੰ ਤੁਸੀਂ ਹੁਣ ਦੇਖਿਆ ਸਟੇਜ ਤੇ ਬੋਲਦੇ ਸੀ, ਇਹ ਵੀ ਆਏ ਹੋਏ ਸੀ, ਮੈਂ ਵੀ ਆਇਆ ਹੋਇਆ ਸੀ। ਉੱਥੇ ਇੱਕ ਮੁੰਡਾ ਚੰਗਾ ਜਵਾਨ ਸਿਰ ਹਿਲਾਈ ਜਾਂਦਾ ਬਾਹਰ, ਉੱਥੇ ਆਲੇ ਦੁਆਲੇ ਖੜੇ ਨੇ ਬਹੁਤ ਸਾਰੇ, ਤੇ ਮੈਂ ਵੀ ਚਲਿਆ ਗਿਆ, ਮੈਂ ਕਿਹਾ ਵੀ ਇਹ ਕੀ ਹੋ ਰਿਹਾ ਤਮਾਸ਼ਾ। ਕਹਿਣ ਲੱਗੇ ਜੇ ਕੋਈ ਪ੍ਰੇਤ ਆਇਆ ਹੋਇਆ ਬੋਲਦਾ। ਮੈਂ ਕਿਹਾ ਇਹ ਗੱਲ ਕਦੇ ਹੁੰਦਾ, ਮੈਂ ਤਾਂ ਭੂਤ ਪ੍ਰੇਤ ਮੰਨਦਾ ਹੀ ਨਹੀਂ ਹਾਂ। ਕਹਿਣ ਲੱਗੇ ਕਹਿੰਦੇ ਆ ਜਾ ਥੋੜੀ ਗੱਲ ਕਰਾ ਦਿੰਦੇ ਹਾਂ, ਉੱਥੇ ਜਾ ਕੇ ਉਹਨੂੰ ਕਿਹਾ, ਕਹਿੰਦੇ ਗੱਲ ਕਰ ਲਓ ਸਰਦਾਰ ਨਾਲ, ਕਿਉਂਕਿ ਸੰਤਾਂ ਮੈਨੂੰ ਉਹੀ ਕਹਿਣ ਲੱਗ ਗਿਆ, ਮੈਂ ਤਾਂ ਘਰਵਾਰੀ ਬੰਦਾ, ਬਾਲ ਬੱਚਿਆਂ 'ਚ ਹੁਣ ਵੀ ਆ, ਬੱਚੇ ਮੇਰੇ ਆਲੇ ਦੁਆਲੇ ਬੈਠੇ ਸੀ, ਸੰਤ ਨਹੀਂ ਹੈ, ਸੰਤ ਐਵੇਂ ਵਾਧੂ ਦੀ ਵਾਧੀ ਮਾਰ ਪਾਈ ਹੋਈ ਆ, ਮੈਂ ਬਥੇਰਾ ਟਲਦਾ ਫੇਰ ਨਹੀਂ ਹਟਦੇ ਕਹਿਣ ਦੇ। ਸੋ ਉੱਥੇ ਮੈਂ ਉਹਨੂੰ ਕਿਹਾ, ਮੈਂ ਕਿਹਾ ਗੱਲ ਕਰਾਓ, ਕਹਿੰਦੇ ਸਰਦਾਰ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ, ਕਹਿੰਦਾ ਮੈਂ ਸਰਦਾਰ ਤੋਂ ਮਰਬੇ ਲੈਣੇ ਨੇ ਮੈਂ ਗੱਲ ਕਰਾਂ, ਮੇਰੇ ਮੂੰਹੋਂ ਨਿਕਲ ਗਿਆ। ਮੈਂ ਕਿਹਾ ਵੀ ਤੇਰੀ ਮਹਾਰਾਜ ਨਾਲ ਮੁਲਾਕਾਤ ਕਰਾ ਦੂੰ, ਕਹਿ ਦਿੰਦਾ ਬੈਠਾ ਤੂੰ ਇੱਥੇ। ਕਹਿਣ ਲੱਗਿਆ ਕਰਾ ਦੋਗੇ ਮਖਾ, ਮੇਰੇ ਨਾਲ ਗੱਲਾਂ ਕਰਨ ਲੱਗ ਗਿਆ, ਪੁੱਛਣ ਲੱਗ ਗਿਆ ਮੇਰੇ ਤੇ ਗੱਲਾਂ। ਮੈਂ ਕਿਹਾ ਚੰਗਾ ਵੀ ਨਾ ਤੇਰੀ ਮੁਲਾਕਾਤ ਇਹ ਕਰਾਈ। ਮੈਂ ਮਹਾਰਾਜ ਜੀ ਨੂੰ ਜਾ ਕੇ ਕਿਹਾ, ਮਹਾਰਾਜ ਭੂਤਾਂ ਵਾਲੇ ਨਾਲ ਨਹੀਂ ਸੀ ਗੱਲ ਕਰਦੇ, ਜੇ ਕੋਈ ਆ ਜਾਣਾ ਬਾਤ ਇਹ ਨਾ ਕਰਨੀ ਉਹਨਾਂ। ਮੈਂ ਕਿਹਾ ਮਹਾਰਾਜ ਜੀ ਇਸ ਤਰ੍ਹਾਂ ਨਾਲ ਇੱਕ ਐ ਰੂਹ ਹੈ, ਈਵਲ ਸਪਿਰਿਟ ਹੈ, ਤੇ ਐਂ ਕਰਦੀ ਆ। ਮੈਂ ਬਥੇਰਾ ਕਿਹਾ, ਮਹਾਰਾਜ ਜੀ ਕਹਿੰਦੇ ਨਾ ਨਾ, ਇੱਥੇ ਤਾਂ ਡੋਲੀਆਂ ਖੋਲਣ ਲੱਗ ਜਾਣਗੀਆਂ ਜੇ ਆਪਾਂ ਇੱਕ ਨੂੰ ਕਰਤਾ, ਐ ਨਾਮ ਚ ਪਾਈਏ ਕਿ ਭੂਤਾਂ ਵਾਲਿਆਂ ਨੂੰ ਸਾਂਭੀਏ, ਇਵੇਂ ਜਿਵੇਂ ਹੀ ਹੈ ਸਾਧ ਸਿੰਘ ਮੇਰੇ ਕੋਲ ਵੀ ਬਹੁਤ ਆਉਂਦੇ ਜੀ ਹਵਾ ਹੈ। ਮੈਂ ਕਿਹਾ ਮੈਂ ਹਵਾ ਨੂੰ ਕੀ ਕਰਾਂ, ਮੈਂ ਕੋਈ ਚਿਲੇ ਕੱਟੇ ਹੋਏ ਨੇ, ਤੂੰ ਜਪਜੀ ਸਾਹਿਬ ਦਾ ਪਾਠ ਕਰ ਲੈ, 25 ਪਾਠ ਕਰ ਲੈ, ਫਿਰ ਕਹਿੰਦੇ ਅਸੀਂ ਅਨਪੜ੍ਹ ਹਾਂ। ਮੈਂ ਫਿਰ ਅਨਪੜ੍ਹ ਹੈ, ਤੂੰ ਮੂਲ ਮੰਤਰ ਪੜ੍ਹੀ ਜਾ, ਕਹਿੰਦੇ ਯਾਦ ਨਹੀਂ ਹੁੰਦਾ। ਇਹ ਤੂੰ ਵਾਹਿਗੁਰੂ ਕਰੀ ਜਾ ਜੇ ਤੇ ਕੁਛ ਨੀ ਹੁੰਦਾ ਨਾ, ਤੂੰ ਸਵੇਰ ਤੋਂ ਲੱਗ ਜਾ ਕਰ ਸੂਰਜ ਛਿਪੇ ਤਾਈ, ਜਦ ਤਾਈ ਨੀਂਦ ਨੀ ਆਉਂਦੀ ਵਾਹਿਗੁਰੂ ਕਰੀ ਜੇ, ਕਿਹਦੇ ਨਾਲ ਨਾ ਗੱਲ ਕਰੀ, ਜੇ ਦੌੜਾ ਪੈ ਗਿਆ ਤਾਂ ਮੈਨੂੰ ਫੜ ਲਈ ਆ ਕੇ। ਗੁਰੂ ਨਾਨਕ ਸਾਹਿਬ ਦੇ ਚਰਨ ਆਪਣੇ ਹਿਰਦੇ ਚ ਵਸਾ ਦੀ, ਜਦ ਤੇਰੇ ਅੰਦਰ ਗੁਰੂ ਨਾਨਕ ਨੇ ਫਿਰ ਭੂਤ ਤਗੜਾ, ਗੁਰੂ ਨਾਨਕ ਤਗੜਾ, ਗੁਰੂ ਨਾਨਕ ਨੂੰ ਤਾਂ ਵਸਾਉਣਾ ਨੀ ਜਿਹੜਾ ਅੰਗ ਸੰਗ ਵਿਆਪਕ ਹੈ, ਭੂਤ ਜਿਹੜਾ ਬਾਹਰ ਹੈ ਕਦੇ ਆਉਂਦਾ ਕਦੇ ਜਾਂਦਾ ਉਹਨੂੰ ਵਸਾਉਣਾ। ਗੁਰੂ ਨਾਨਕ ਮਾਰ ਬਾਣੀ ਕਹਿੰਦੀ ਹੈ ਵੀ ਗੁਰੂ ਨਾਨਕ ਹਰੇਕ ਦੇ ਨਾਲ ਰਹਿੰਦਾ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸਮਰ। ਗੁਰੂ ਨੂੰ ਜੇ ਭੁੱਲਿਆ ਫਿਰ ਤਾਂ ਭੂਤ ਪ੍ਰੇਤ ਆਉਣੇ ਹੀ ਹੋਏ ਭਾਈ, ਫਿਰ ਕਮਜ਼ੋਰੀਆਂ ਵੀ ਆਉਣੀਆਂ, ਫਿਰ ਵਿਘਨ ਵੀ ਆਉਣੇ ਹੈ। ਜੇ ਪ੍ਰਭੂ ਨੂੰ ਯਾਦ ਰੱਖੇ, ਪ੍ਰਭ ਸਿਮਰਤ ਕਛ ਵਿਘਨ ਨਾ ਲੱਗੇ, ਸਾਰੇ ਵਿਘਨ ਦੂਰ ਹੋ ਜਾਣਗੇ। ਸੰਤਾਂ ਕੋਲ ਕੋਈ ਮੰਤਰ ਜੰਤਰ ਨਹੀਂ ਹੁੰਦੇ, ਉਹ ਸਿਰਫ ਨਾਮ ਦੇ ਲੜ ਲਾਉਂਦੇ ਆ ਵੀ ਚੱਲ ਕਿਵੇਂ ਲੱਗ ਜਾਵੇ, ਲੇਕਿਨ ਸੰਸਾਰ ਨਹੀਂ ਲੱਗਿਆ ਕਰਦਾ, ਆਪਣਾ ਮਤਲਬ ਕੱਢ ਕੇ ਰਾਹ ਪੈਂਦਾ। ਮਹਾਰਾਜ ਜੀ ਕਹਿੰਦੇ ਨਾ ਇਹ ਗੱਲ ਤਾਂ ਨਹੀਂ ਆਪਾਂ ਕਰਨੀ, ਇੱਥੇ ਤਾਂ ਕਹਿੰਦੇ ਬੇਅੰਤ ਆ ਜਾਣਗੇ। ਮੈਂ ਕਿਹਾ ਨਹੀਂ ਮਹਾਰਾਜ ਕਿਰਪਾ ਕਰੋ ਆਪ, ਉਹ ਮੈਂ ਭੁੱਲ ਗਿਆ। ਮੈਂ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਇਹ ਤਾਂ ਮੈਨੂੰ ਇਹਨੇ ਦੱਸਿਆ ਵੀ ਮੈਂ ਪੀਰ ਸੀਗਾ, ਇਰਾਨ ਚੋਂ ਆਇਆ ਸੀ ਮੈਂ, ਤੇ ਮੇਰੀ ਮਾਨਤਾ ਸੀ ਬਹੁਤ ਇੱਥੇ, ਮੇਰੇ ਚੇਲੇ ਚਾਗੜੇ ਬਹੁਤ ਸੀ, ਤੇ ਕਿਰਪਾ ਕਰੋ ਇਹ ਭਟਕਿਆ ਹੋਇਆ ਕੋਈ ਸਾਧ ਹੈ, ਗਲਤ ਹੋਇਆ ਹੋਇਆ ਬੰਦਾ, ਰੂਹਾਨੀ ਹੈ, ਗੱਲਾਂ ਰੂਹਾਨੀ ਕਰਦਾ। ਮਹਾਰਾਜ ਕਹਿੰਦੇ ਚੰਗਾ ਤੂੰ ਆਪਣੀ ਜ਼ਿੰਮੇਵਾਰੀ ਤੇ ਲਿਆ। ਦੂਸਰੇ ਦਿਨ ਮੈਂ ਫਾਰਮ ਨੂੰ ਜਾਣਾ ਸੀ, ਇਹ ਗੁਰਦੇਵ ਸਿੰਘ ਹੋਣੀ ਉੱਥੇ ਸੀ, ਉਹ ਮਹਾਰਾਜ ਦੇ ਪੇਸ਼ ਕਰਤਾ, ਜਿਉਂ ਲੱਗਿਆ ਰੋਣ ਚੁੱਪੇ ਨਾ ਕਰੇ। ਮਹਾਰਾਜ ਜੀ ਉੱਠ ਕੇ ਚਲੇ ਗਏ, ਕਹਿੰਦੇ ਟਾਈਮ ਵੇਸਟ ਕਰਦਾ। ਉਸ ਦਿਨ ਫਿਰ ਉਹਦਾ ਸਾਰਾ ਟੇਪ ਕਰਿਆ ਵੀ ਤੂੰ ਕੌਣ ਆਇਆ, ਕਿੱਥੋਂ ਆਇਆ, ਕਿਵੇਂ ਤੂੰ ਪ੍ਰੇਤ ਬਣ ਗਿਆ। ਕਹਿਣ ਲੱਗਿਆ ਮੈਂ ਇੱਥੇ ਮੁਗਲ ਖੇੜੀ ਹਸਨਪੁਰ ਤਹਿਸੀਲ ਦੇ ਅੰਦਰ ਮੇਰੀ ਉੱਥੇ ਜ਼ਿਆਰਤ ਹੈ, ਮੈਂ ਉੱਥੇ ਦਾ ਬਹੁਤ ਪੜ੍ਹਿਆ ਲਿਖਿਆ ਉਲਮਾ ਸੀ, ਲੇਕਿਨ ਮੇਰਾ ਕਰੈਕਟਰ ਨਹੀਂ ਸੀ ਚੰਗਾ, ਸਿੱਧੀਆਂ ਮੇਰੇ 'ਚ ਬਹੁਤ ਸੀ। 36 ਸਾਲ ਮੈਂ ਕਹਿੰਦਾ ਤਪ ਕਰਿਆ, ਮੈਨੂੰ ਵੀ ਦੱਸਦਾ ਸੀ, ਕਹਿੰਦਾ ਮੇਰੇ 'ਤੇ ਲੈ ਲਓ ਜੇ ਕੁਛ ਲੈਣਾ, ਮੈਂ ਤੁਹਾਨੂੰ ਵਿੱਦਿਆ ਦਿੰਦਾ ਗੁਪਤ, ਤੁਸੀਂ ਬੈਠੇ ਬੈਠੇ ਹੀ ਗੁਪਤ ਹੋ ਜਾਇਆ ਕਰੋਗੇ, ਕਿਸੇ ਨੂੰ ਦਿਸਣਾ ਹੀ ਨਹੀਂ। ਜੇ ਕਹੋਗੇ ਇੰਨੇ 1000 ਰੁਪਈਆ ਆ ਜਾਵੇ, ਚਾਹੇ ਜ਼ਮੀਨ ਵੇਚ ਕੇ ਲਿਆਵੇ ਤਾਂ ਲਿਆ ਕੇ ਰੱਖੋ। ਮੈਂ ਫਿਰ ਮੈਨੂੰ ਮੰਤਰ ਦੱਸਣ ਲੱਗ ਗਿਆ, ਮੈਂ ਕੰਨਾਂ ਚੁੰਗਲੀਆਂ ਦੇ ਲਈਆਂ। ਮੈਂ ਕਿਹਾ ਇਹ ਕਹਿੰਦਾ ਤੁਸੀਂ ਤਾਂ ਮੇਰੀ ਗੱਲ ਨਹੀਂ ਸੁਣਦੇ। ਮੈਂ ਕਿਹਾ ਸੁਲੇਮਾਨ ਤੂੰ ਬਣ ਗਿਆ ਪ੍ਰੇਤ, ਮੈਨੂੰ ਖਬਰ ਕੀ ਬਣਾ ਦੇਗਾ, ਮੈਂ ਤਾਂ ਇਹ ਗੱਲ ਦੇ ਰਾਹ ਨਹੀਂ ਪੈਣਾ। ਇਹ ਮੰਤਰਾਂ ਜੰਤਰਾਂ ਸਾਡੇ ਕੋਲ ਤਾਂ ਇੱਕ ਮੰਤਰ ਹੈ, ਮਹਾਂਮੰਤਰ ਹੈ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਕੋਈ ਦੁਨੀਆਂ ਦਾ ਮੰਤਰ ਇਸ ਤੋਂ ਵੱਡਾ ਨਹੀਂ ਹੈ, ਸਾਨੂੰ ਕੀ ਲੋੜ ਹੈ ਕੱਚੇ ਵਿੱਚੇ ਮੰਤਰ ਸਿੱਖਣ ਦੀ, ਕਿਉਂਕਿ ਮੰਤਰ 84 ਚ ਲੈ ਜਾਂਦੇ ਨੇ। ਇੱਕ ਵਾਰੀ ਮੈਨੂੰ ਰਾੜੇ ਸਾਹਿਬ ਇੱਕ ਭਾਈ ਸਾਹਿਬ ਹੋਇਆ ਕਰਦੇ ਸੀ ਗੁਰਬਚਨ ਸਿੰਘ, ਬਹੁਤ ਬੰਦਗੀ ਵਾਲਾ ਸੀ, ਉਹ 6 ਮਹੀਨੇ ਮਹਾਰਾਜ ਨੇ ਭੋਰੇ ਚ ਵਾੜਤਾ, 6 ਮਹੀਨੇ ਬੰਦਗੀ ਕਰੀ ਆ ਲਗਾਤਾਰ ਸੀ, ਬਹੁਤ ਚੰਗਾ। ਉਹਨੂੰ ਮੰਤਰ ਆਉਂਦੇ ਸੀ, ਉੱਥੇ ਆ ਕੇ ਲੋਕ ਬਲਦ ਲਿਆਉਂਦੇ ਸੀ ਮਤਾੜੇ ਹੋਏ, ਉਹਨੇ ਐਂ ਝਾੜ ਦੇਣੇ, ਇੱਕ ਉਹਦੇ ਕੋਲ ਸੱਪ ਸੀ, ਸੱਪ ਲੜਿਆ ਹੋਇਆ ਕੋਈ ਆ ਜਾਵੇ ਤੇ ਉਹਨੇ ਉਸੇ ਵੇਲੇ ਮੰਤਰ ਜਿਹਾ ਕਰਕੇ ਜਲ ਪਿਲਾ ਦੇਣਾ ਤੇ ਸੱਪ ਦਾ ਜ਼ਹਿਰ ਉਤਰ ਜਾਣਾ। ਮੈਨੂੰ ਕਹਿੰਦਾ ਤੁਸੀਂ ਸਿੱਖ ਲਓ, ਮੈਨੂੰ ਲਿਖਾ ਵੀ ਦਿੱਤੇ ਉਹਨਾਂ ਨੇ ਵੀ ਆਹ ਲਿਖ ਲਿਆ, ਇਹ ਬੜੀ ਕੀਮਤੀ ਚੀਜ਼ ਹੈ। ਉਹ ਐਵੇਂ ਸੀ ਗੌਰਜਾਂ ਫਲਾਣੀ ਧਿਮਕੀ ਲੱਡੂਆਂ ਦਾ ਭਰਿਆ ਹੋਇਆ ਇਸ ਤਰ੍ਹਾਂ ਗੋਰਖ ਜਤੀ। ਮੈਨੂੰ ਕਹਿੰਦੇ ਵੀ ਤੁਸੀਂ ਇਹ ਦੀਵਾਲੀ ਵਾਲੀ ਰਾਤ ਨੂੰ ਖੂਹ ਤੇ ਬੈਠ ਕੇ ਪਾ ਲਿਓ, ਪਰ ਪੜਿਓ ਉੱਥੇ ਜਿੱਥੇ ਬਰਮੀ ਹੋਵੇ ਸੱਪ ਦੀ, ਤੇ ਸੱਪ ਆਊਗਾ ਡਰਿਓ ਨਾ। ਮੈਂ ਕਿਹਾ ਚਲੋ ਪਰਵਕਾਰ ਦੀ ਬਾਤ ਹੈ, ਵਾਹਿਗੁਰੂ ਵਾਹਿਗੁਰੂ ਬਹੁਤਾ ਸੀਗਾ, ਇਹ ਮੰਤਰ ਘੱਟ ਸੀ। ਉਹ ਜਦ ਮੈਂ ਅੱਧੀ ਰਾਤ ਚਲੇ ਗਿਆ ਖੂਹ ਤੇ, ਦੀਵਾਲੀ ਦੀ ਰਾਤ ਉਹੀ ਡਰ ਲੱਗਦਾ ਹੁੰਦਾ, ਛੋਟਾ ਜਿਹਾ ਸੀ ਬਹੁਤੀ ਬੜੀ, 17 ਸਾਲ ਦਾ ਸੀ, 18 ਸਾਲ ਦਾ। ਮੈਂ ਉੱਥੇ ਗੜਵਾ ਪਾਣੀ ਦਾ ਭਰ ਕੇ ਬਰਮੀ ਮੈਂ ਦਿਨ ਵਿੱਚ ਢਾ ਲਈ। ਉਹ ਕਹਿੰਦਾ ਸੀ ਗਲੀਆਂ ਨਾ ਬੰਦ ਕਰੀ। ਮੈਂ ਕਿਹਾ ਚੰਗਾ, ਪਹਿਲਾਂ ਤਾਂ ਮੈਨੂੰ ਖਿਆਲ ਹੋ ਗਿਆ, ਮੈਂ ਵਿੱਚੋਂ ਹੀ ਸੱਪ ਹੇਠੋਂ ਹੀ ਲੰਘ ਨਾ ਮਾਰੇ, ਪੜ੍ਹਦੇ ਪੜ੍ਹਦੇ ਦੇ ਮੰਤਰ ਸਿੱਧ ਕਦ ਹੋਣੇ। ਫਿਰ ਉਹ ਕਹਿੰਦਾ ਜੀ ਸੱਪ ਆਊਗਾ ਡਰੀ ਨਾ। ਜਦ ਮੈਂ ਇੱਕ ਵਾਰੀ ਪੜ੍ਹਿਆ, ਮੈਂ ਕਿਹਾ ਮਨਾ ਤ੍ਰਿਕਾਰ ਹੈ, ਤ੍ਰਿਗਜੇ ਬਾਗੁਰ ਸ਼ਬਦ ਬਿਨ ਹੋਰ ਮੰਤਰ ਸਿਮਰ। ਮੈਂ ਕਿਹਾ ਮੈਂ ਤਾਂ ਹੋਰ ਮੰਤਰ ਸਿਮਰਨ ਲੱਗ ਗਿਆ, ਇਹ ਤਾਂ ਮੇਰੀ ਜੀਭਾ ਜਿਹੜੀ ਹੈ ਤਰਕਾਰਯੋਗ ਹੈ, ਮੰਤਰ ਮੈਂ ਕਹਾਂ ਅੰਦਰੋਂ ਵਾਹਿਗੁਰੂ ਵਾਹਿਗੁਰੂ ਆਈ ਜਾਵੇ, ਮੈਂ ਖੁਦ ਹੀ ਮੌਣ ਤੇ ਪੈ ਗਿਆ ਉੱਠ ਕੇ। ਮੈਂ ਛੱਡੋ ਇਹਨਾਂ ਗੱਲਾਂ ਨੂੰ, ਕੂੜੀਆਂ ਬਾਤਾਂ ਨੇ ਸਾਰੀ। ਸੋ ਕਹਿਣ ਲੱਗਿਆ ਤੁਸੀਂ ਮੰਤਰ ਸਿੱਖ ਲਓ। ਮੈਂ ਕਿਹਾ ਨਾ ਸੁਲੇਮਾਨ, ਮੰਤਰ ਸ਼ੰਤਰ ਮੈਂ ਕੁਛ ਨਹੀਂ ਸਿੱਖਣਾ, ਤੂੰ ਗੱਲ ਕਰ ਮਤਲਬ ਦੀ। ਉਹ ਮਹਾਰਾਜ ਜੀ ਨੇ ਪੇਸ਼ ਕਰਤਾ। ਦੂਸਰੇ ਦਿਨ ਮੈਂ ਫਾਰਮ ਤੋਂ ਆਇਆ ਨਾ, ਮੇਰੇ ਆਉਣ ਤੋਂ ਪਹਿਲਾਂ ਮਹਾਰਾਜ ਜੀ ਨਾਲ ਗੱਲ ਕਰੀ ਤਾਂ ਉੱਥੇ ਮਹਾਰਾਜ ਜੀ ਕਹਿਣ ਲੱਗੇ, ਆ ਚਰਨਜੀਤ ਸਿੰਘ ਜਿਹੜੇ ਪਰਸੋਂ ਚੜ੍ਹਾਈ ਕਰ ਗਏ, ਕਹਿੰਦੇ ਇਹਦੇ ਘਰ ਭੇਜ ਦਈਏ, ਤੈਨੂੰ ਕੀ ਚਾਹੁੰਦਾ। ਰੋਇਆ ਬੜਾ, ਕਹਿੰਦਾ ਵੀਰ ਜੀ 1000 ਸਾਲ ਦੀ ਉਮਰ ਹੋ ਗਈ ਮੇਰੀ, ਤੇ ਮੈਂ ਬਹੁਤ ਭਟਕਦਾ ਫਿਰਦਾ, ਕਿਰਪਾ ਕਰੋ ਮੇਰੇ ਤੇ ਕਿਰਪਾ ਕਰੋ। ਮਹਾਰਾਜ ਕਹਿੰਦੇ ਚਾਹੁੰਦਾ ਕੀ ਹੈ? ਕਹਿੰਦੇ ਨਜ਼ਾਤ ਚਾਹੁੰਦਾ, ਕਿਉਂਕਿ ਸੰਤਾਂ ਦੀ ਸਿਫਤ ਹੈ ਸਾਧ ਸੰਗਤ ਜੀ, ਜਿਉਂਦਿਆਂ ਦੇ ਤਾਂ ਬਾਲੀ ਵਾਰਸ ਸਾਰੇ ਹੁੰਦੇ ਨੇ, ਲੇਕਿਨ ਜਿਹੜੇ ਸਾਧੂ ਹੁੰਦੇ ਨੇ ਉਹਨਾਂ ਦੇ ਬਾਰੇ ਇਸ ਤਰ੍ਹਾਂ ਫਰਮਾਨ ਹੈ।
ਸੰਤ ਮੋਇਆਂ ਦੀ ਓੜ ਲਵਾਉਂਦੇ ਦੁਨੀਆਂ ਛੱਡੇ,
ਸਮਝਣ ਸੰਤ ਪੱਕਿਆ ਓਏ ਜੀਵ ਦੇ ਵਿਛੜੇ ਉਹ ਮੋਇਆ ਨਾ ਜਾਈ ਛੋ। ਸਾਡੇ ਪਿੰਡ ਇੱਕ ਰਾਮ ਗੋਪਾਲ ਲਾਲਾ ਹੋਇਆ, ਬੜਾ ਚੰਗਾ ਸੀ। ਸਾਡੇ ਖੂਹ ਦੇ ਨਾਲ ਉਹਦਾ ਖੂਹ ਹੈ, ਬਾਉਂਡਰੀ ਨਾ ਬਾਉਂਡਰੀ ਕਰਦੀ। ਇੱਕ ਵਾਰੀ ਮੈਂ ਫਾਰਮ ਤੋਂ ਆਇਆ ਯੂਪੀ ਤੋਂ, ਤੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਪਿੰਡ ਵੱਲ ਦੀ ਹੋ ਗਿਆ ਵੀ ਪਿੰਡ ਵੱਲ ਦੀ ਲੰਘ ਚੱਲੇ। ਉੱਥੇ ਬੱਸ ਆਉਣ ਚ ਦੇਰ ਸੀ ਤੇ ਮੈਂ ਟਾਹਲੀ ਦੇ ਥੱਲੇ ਖੜਾ ਸੀ। ਉੱਥੇ ਉਹ ਰਾਮ ਗੋਪਾਲ ਲਾਲਾ ਵੀ ਮੰਜੀ ਤੇ ਪਿਆ, ਤਖ਼ਤ ਪੋਸ਼ ਗਾਇਆ ਹੋਇਆ, ਉਹਨੇ ਚੱਕੀ ਸੀ ਉਹਦੀ। ਉੱਥੇ ਮੈਨੂੰ ਕਹਿੰਦਾ ਕਿੱਥੋਂ ਆਇਆ? ਮੈਂ ਕਿਹਾ ਰਾੜੇ ਸਾਹਿਬ ਤੇ। ਜਦ ਮੈਂ ਰਾੜੇ ਸਾਹਿਬ ਦਾ ਨਾਮ ਲਿਆ ਰੋਣ ਲੱਗ ਗਿਆ, ਰੋ ਹੀ ਜਾਵੇ। ਮੈਂ ਕਿਹਾ ਇਹਨੂੰ ਕੀ ਹੋ ਗਿਆ? ਮੈਂ ਕੋਲ ਜਾ ਕੇ ਬਹਿ ਗਿਆ। ਮੈਂ ਕਿਹਾ ਲਾਲਾ ਜੀ ਬੜਾ ਵਿਰਾਗ ਆ ਗਿਆ ਤੈਨੂੰ। ਕਹਿੰਦਾ ਮੇਰੇ ਭਗਵਾਨ ਕੋਲੋਂ ਆਇਆ ਤੁਸੀਂ। ਮੈਂ ਕਿਹਾ ਇੰਨੀ ਸ਼ਰਧਾ ਤੇਰੇ? ਉਹਦੇ ਸਹੁਰੇ ਸੀਗੇ, ਕੰਨ ਸੀ ਨਾਲ ਲੱਗਦਾ, ਰਾੜੇ ਸਾਹਿਬ ਦੇ ਪਿੰਡ ਹੈ। ਮੈਂ ਕਿਹਾ ਬਹੁਤ ਵਿਰਾਗ ਹੈ। ਮੈਂ ਆਪਣੇ ਅੰਦਰ ਝਾਤੀ ਮਾਰੀ ਵੀ ਸਾਸੀ ਤਾਂ ਨਾਂ ਲਏ ਤੇ ਰੋਂਦੇ ਹੀ ਨਹੀਂ ਆ, ਸਾਨੂੰ ਤਾਂ ਕੋਈ ਨੀ ਵਿਰਾਗ ਆਉਂਦਾ ਵੀ ਮੈਂ ਹੁਣ ਉੱਥੋਂ ਆਇਆ, ਮੈਨੂੰ ਹੁਣ ਵੀ ਨਹੀਂ ਮੇਰੇ ਤੇ ਅਸਰ ਹੋਇਆ, ਮੈਂ ਤਾਂ ਚੰਗਾ ਬਣਾ ਇਹ ਵਿਚਾਰਾ ਰੋ ਰਿਹਾ। ਉਹਨੂੰ ਬਰਾਇਆ ਬਰਾ ਕੇ ਮੈਂ ਕਿਹਾ ਸੇਠ ਜੀ ਕੀ ਗੱਲ ਹੈ? ਸੇਠ ਹੈ ਚੰਗਾ ਵਧੀਆ ਸੀਗਾ। ਮੈਂ ਕਿਹਾ ਤੂੰ ਭਗਵਾਨ ਕਿਵੇਂ ਕਹਿਣ ਲੱਗ ਗਿਆ ਉਹਨਾਂ ਨੂੰ? ਕਹਿੰਦਾ ਮੈਂ ਤਾਂ ਨਾ ਹੁਣ ਰਾਮ ਨੂੰ ਮੰਨਦਾ, ਨਾ ਕ੍ਰਿਸ਼ਨ ਨੂੰ ਮੰਨਦਾ, ਨਾ ਕਿਸੇ ਹੋਰ ਨੂੰ ਮੰਨਦਾ, ਮੈਂ ਤਾਂ ਉਹਨਾਂ ਨੂੰ ਹੀ ਮੰਨਦਾ। ਮੈਂ ਕਿਹਾ ਗੱਲ ਕੀ ਹੋਈ? ਕਹਿੰਦਾ ਗੱਲ ਇਹ ਹੋਈ, ਮੈਂ ਬਿਮਾਰ ਹੋ ਗਿਆ, ਬਿਮਾਰ ਹੋ ਕੇ ਮੈਂ ਮਰ ਗਿਆ। ਮਰਿਆ ਤਾਂ ਕਹਿੰਦਾ ਰੱਬ ਦਾ ਨਾਂ ਨਹੀਂ ਸੀ ਕਦੇ ਲਿਆ, ਕਦੇ ਦਾਨ ਨਹੀਂ ਸੀ ਕੀਤਾ। ਕਹਿੰਦਾ ਜਮਦੂਤ ਆ ਗਏ ਲੈਣ, ਮੈਂ ਤਾਂ ਡਰ ਗਿਆ ਬਹੁਤ। ਕਹਿੰਦਾ ਮੈਨੂੰ ਫੜ ਲਿਆ ਜਮਦੂਤਾਂ ਨੇ ਤੇ ਇੱਧਰ ਮੈਨੂੰ ਕਰਦਿਆਂ ਨੇ ਚੱਕ ਕੇ ਪੁੰਜੇ ਲਾ ਤਾ ਵੀ ਮਰਿਆ ਹੋਇਆ ਬੰਦਾ ਮਰ ਗਿਆ, ਇਹ ਤਾਂ ਥੱਲੇ ਲਾ ਦੋ। ਤੇ ਉਧਰਲੇ ਪਾਸੇ ਕਹਿੰਦਾ ਮੈਂ ਬਹੁਤ ਧਿਆਇਆ, ਕਦੇ ਕਿਸੇ ਨੂੰ ਧਿਆਉਣਾ, ਕਦੇ ਕਿਸੇ ਨੂੰ ਧਿਆਉਣਾ, ਕੋਈ ਨਹੀਂ ਆਉਂਦਾ। ਫਿਰ ਕਹਿੰਦਾ ਮੇਰੇ ਧਿਆਨ 'ਚ ਆ ਗਿਆ ਵੀ ਮੈਂ ਜਦ ਜਾਂਦਾ ਹੁੰਦਾ ਸੀ ਉਹ ਮਹਾਂਪੁਰਸ਼ ਬੈਠੇ ਹੁੰਦੇ ਕੁਰਸੀ ਤੇ, ਮੈਂ ਵੀ ਕਦੇ ਕਦੇ ਨਮਸਕਾਰ ਕਰ ਦਿੰਦਾ ਸੀ। ਮੈਂ ਕਹਿੰਦਾ ਧਿਆਇਆ? ਮੈਂ ਕਿਹਾ ਵੀ ਮਹਾਂਪੁਰਸ਼ ਹੋ, ਤੁਹਾਡਾ ਸਤਸੰਗ ਨਹੀਂ ਸੁਣਿਆ, ਕਦੇ ਮੈਂ ਤੁਹਾਡੇ ਨਾਲ ਨੇੜੇ ਦਾ ਸੰਪਰਕ ਪੈਦਾ ਨਹੀਂ ਕਰਿਆ, ਕਿਰਪਾ ਕਰੋ ਮੇਰੀ ਲਾਜ ਰੱਖੋ, ਇੰਨੀ ਉਹ ਰੱਖ ਲਓ, ਮੈਂ ਤੁਹਾਡੇ ਦਰਸ਼ਨ ਕਰਕੇ ਜਾਂਦਾ ਹੁੰਦਾ। ਤੇ ਮੈਂ ਸਾਧ ਦੇ ਦਰਸ਼ਨ ਦਾ ਬਹੁਤ ਬੜਾ ਮਹਾਤਮ ਸੁਣਿਆ, ਗੀਤਾ ਵਿੱਚ ਵੀ ਆਉਂਦਾ। ਕਹਿੰਦਾ ਮੇਰੀ ਹੈਰਾਨੀ ਦੀ ਹੱਦ ਨਾ ਰਹੀ, ਉਸੇ ਵੇਲੇ ਆ ਕੇ ਪ੍ਰਗਟ ਹੋ ਗਈ। ਉਹ ਜਮਦੂਤਾਂ ਨੂੰ ਕਹਿਣ ਲੱਗੇ ਉਹ ਤੁਸੀਂ ਇਹਨੂੰ ਕਿਉਂ ਫੜਿਆ? ਕਹਿੰਦੇ ਇਹਦੀ ਉਮਰ ਪੂਰੀ ਹੋ ਗਈ। ਮਹਾਰਾਜ ਕਹਿੰਦੇ ਛੱਡੋ ਇਹਨੂੰ, ਇਹਦੇ ਤਾਂ ਅਜੇ 6-7 ਸਾਲ ਹੋਰ ਰਹਿੰਦੇ ਨੇ। ਕਹਿੰਦਾ ਮੈਂ ਉੱਥੇ ਸਾਰੀ ਉਹ ਜ਼ਮੀਨ ਸਣੇ ਬਾਗ, ਆਪਣੇ ਬਾਗ ਲੱਗਿਆ ਸੀ ਸਾਡੇ ਖੂਹ ਦੇ ਨਾਲ ਸੀ। ਕਹਿੰਦਾ ਮੈਂ ਭੇਟਾ ਕਰਤੀ ਸਾਰੀ, ਭੇਟਾ ਕਰਕੇ ਮੈਨੂੰ ਇਕਦਮ ਮੇਰੀ ਰੂਹ ਪਾਤੀ, ਰੂਹ ਪੈਂਦੀ ਸਾਰ ਮੇਰੇ ਨੇਤਰ ਖੁੱਲ ਗਏ ਤੇ ਮੈਂ ਉੱਠ ਕੇ ਬਹਿ ਗਿਆ, ਧਾ ਪਿੰਜਰ ਪਿਆ ਹੋਇਆ। ਕਹਿੰਦਾ ਬੰਦ ਹੋ ਗਿਆ, ਕਹਿੰਦੇ ਜਿਉਂਦਾ ਹੋ ਗਿਆ, ਦੇਖੋ ਦੇਖੋ ਦੇਖੋ। ਘਰ ਵਾਲੀ ਆਈ ਮੇਰੀ, ਕਹਿਣ ਲੱਗੇ ਜਿਉਂਦੇ ਹੋ ਗਏ ਤੁਸੀਂ, ਬਹੁਤ ਚੰਗਾ ਹੋਇਆ। ਕਹਿੰਦੇ ਮੈਂ ਜਿਉਂਦਾ ਤਾਂ ਹੋ ਗਿਆ, ਹੁਣ ਗੱਲ ਸੁਣ ਲੈ, ਮੈਂ ਹਾਥੀ ਤੋਂ ਨਹੀਂ ਉੱਠਣਾ ਜਦ ਥਾਈ ਤੂੰ ਮੇਰੀ ਬਾਤ ਨਾਲ ਹਾਂ ਨਹੀਂ ਕਰਦੀ, ਨਹੀਂ ਮੈਂ ਤੂੰ ਮਰਿਆ ਹੀ ਚੰਗਾ। ਕਹਿੰਦੀ ਕੀ ਹੋ ਗਿਆ? ਕਹਿੰਦਾ ਮੈਨੂੰ ਰਾੜੇ ਵਾਲੇ ਮਹਾਂਪੁਰਸ਼ ਉਹਨਾਂ ਨੇ ਜਮਦੂਤਾਂ ਤੋਂ ਛਡਾਇਆ ਤੇ ਮੈਂ ਸਾਰੀ ਜਾਇਦਾਦ ਉਹਨਾਂ ਦੇ ਨਾਂ ਲਾਇਆ ਆ। ਇੱਕ ਲੜਕੀ, ਉਹ ਲੜਕੀ ਸੀ, ਲੜਕਾ ਨਹੀਂ ਸੀ ਉਹਦੇ। ਉਹ ਕਹਿੰਦੀ ਤੂੰ ਚਾਹੀਦਾ ਜਾਇਦਾਦ ਬਲ ਨਾ ਹੁਣ ਤੂੰ ਸੋਚ। ਉਹ ਕਹਿੰਦਾ ਮੈਂ ਮੱਥਾ ਟੇਕ ਦੇਣਾ, ਮੈਨੂੰ ਫਿਰ ਰੋਕੀ ਨਾ, ਐਵੇਂ ਕਿਣ ਕਿਣ ਨਾ ਕਰੀ। ਮੈਂ ਜਿੱਦਣ ਤੁਰ ਕੇ ਚਲਿਆ ਗਿਆ ਰਾੜੇ ਸਾਹਿਬ, ਉੱਦਣ ਮੈਂ ਸਾਰੀ ਜਾਇਦਾਦ ਉੱਥੇ ਨਮਸਕਾਰ ਕਰ ਦੇਣੀ, ਮੱਥਾ ਟੇਕ ਦੇਣਾ। ਕਹਿੰਦਾ 1.25 ਮਹੀਨੇ ਦੇ ਬਾਅਦ ਮੈਂ ਤੁਰਨ ਲੱਗ ਗਿਆ। ਤੁਰਦਾ ਮੈਂ ਮਹਾਰਾਜ ਜੀ ਕੋਲ ਗਿਆ, ਬੜਾ ਮੇਰੇ ਮਨ ਚ ਵਿਰਾਗ ਵੀ ਮੈਨੂੰ ਉੱਥੋਂ ਛਡਾ ਲਿਆ ਜਿੱਥੋਂ ਕੋਈ ਨਹੀਂ ਛਡਾ ਸਕਦਾ, ਕਿਉਂਕਿ ਐਸਾ ਗੁਰਬਾਣੀ ਚ ਹੁਕਮ ਹੈ, ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਆ ਪੁਕਾਰ, ਉੱਥੇ ਸਤਿਗੁਰ ਵੇਲੀ ਹੋਵੇ ਕੱਢ ਲਏ ਅੰਤੀ ਵਾਰ, ਕਿਸੇ ਦਾ ਹੱਥ ਨਹੀਂ ਉੱਥੇ ਪਹੁੰਚਦਾ। ਜੇ ਪਹੁੰਚਦਾ ਮਹਾਂਪੁਰਸ਼ਾਂ ਦਾ ਪਹੁੰਚਦਾ ਹੈ, ਸੰਤ ਬਾਬਾ ਸਾਹਿਬ ਸਿੰਘ ਜੀ ਉਨੇ ਸਾਹਿਬ ਵਾਲੇ ਇਸੇ ਸੰਪਰਦਾ ਚੋਂ ਆਪਣੇ ਸੁਣਿਆ ਉਹਨਾਂ ਦੇ ਬਾਰੇ ਸਾਰਾ। ਆਪਦੇ ਲਾਂਗਰੀ ਜਿਹੜੇ ਸ੍ਰੀਮਾਨ ਸੀ ਉਹਨਾਂ ਦੀ ਮਾਤਾ ਚੜ੍ਹਾਈ ਕਰ ਗਈ, ਚੜ੍ਹਾਈ ਕਰੀ ਤਾਂ ਸਵੇਰੇ ਆ ਕਿਹਾ ਮੈਂ ਕਹਿੰਦੇ ਬਾਬਾ ਜੀ ਲਾਭ ਆਪਣੇ ਭਾਗ ਸਿੰਘ ਦੀ ਮਾਤਾ ਚੜ੍ਹਾਈ ਕਰ ਗਈ, ਕਿਰਪਾ ਕਰੋ ਆਪਣੀ ਸੰਗਤ ਦਾ ਸਰੀਰ ਹੈ ਤੇ ਆਪ ਕਿਰਪਾ ਕਰੋ, ਬਾਬਾ ਜੀ ਅੰਤਰ ਧਿਆਨ ਹੋਏ। ਸਾਰਾ ਦੇਖ ਲਿਆ ਕਿਉਂਕਿ ਮਹਾਂਪੁਰਸ਼ ਜਿਹੜੇ ਸੱਚਖੰਡ ਤੱਕ ਜਾਂਦੇ ਨੇ, ਕਰਮਖੰਡ ਤਾਂ ਹੈ ਹੀ ਨੇੜੇ। ਪਹਿਲਾਂ ਕਰਮਖੰਡ ਆਉਂਦਾ ਜਿੱਥੇ ਧਰਮਰਾਜ ਦਾ ਮੰਡਲ ਹੁੰਦਾ, ਫਿਰ ਗਿਆਨਖੰਡ ਆਉਂਦਾ ਜਿੱਥੇ ਸਾਰੀ ਸ੍ਰਿਸ਼ਟੀ ਸੂਕਸ਼ਮ ਬਣਦੀ ਹੈ, ਫਿਰ ਸਰਮਖੰਡ ਆਉਂਦਾ ਜਿੱਥੋਂ ਪਰਮੇਸ਼ਰ ਦੇ ਰਸਤੇ ਤੇ ਮਾਇਆ ਤੋਂ ਉੱਤੇ ਹੋ ਕੇ ਜੀਵ ਫਿਰ ਉੱਪਰ ਨੂੰ ਚੱਲਦਾ, ਫਿਰ ਕਰਮਖੰਡ ਆਉਂਦਾ, ਫਿਰ ਸੱਚਖੰਡ ਆਉਂਦਾ। ਬਾਬਾ ਜੀ ਨੇ ਧਰਮਖੰਡ 'ਚ ਨਿਗਾਹ ਮਾਰੀ ਤੇ ਨਾਲ ਹੈਰਾਨ ਹੋਏ ਵੀ ਇਹਨੂੰ ਕਿਉਂ ਲੈ ਕੇ ਆਏ ਨੇ, ਇਹ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਹੈ, ਇਹ ਧਰਮਰਾਜ ਨੂੰ ਤਾਂ ਹੁਕਮ ਹੈ, ਧਰਮਰਾਜ ਨੂੰ ਹੁਕਮ ਹੈ ਵੀ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ, ਇਹ ਤੇਰੀ ਸਰਕਾਰ, ਜਿਹੜੇ ਦੁਆਇਤ ਵਿੱਚ ਵਸਦੇ ਲੋਕ ਨੇ ਇਹ ਤੇਰੇ ਕੋਲ ਆਉਣੇ, ਗੁਰੂ ਦੇ ਸਿੱਖ ਤਾਂ ਤੇਰੇ ਕੋਲ ਆਉਣੇ ਹੀ ਨਹੀਂ, ਜਿਹੜੇ ਗੁਰੂ ਵਾਲੇ ਨੇ ਇਹਨਾਂ ਨੇ ਗੁਰੂ ਕੋਲ ਜਾਣਾ, ਪਰ ਲੈਣ ਆਉਂਦਾ ਗੁਰੂ, ਐਸੀ ਬਾਤ ਨਹੀਂ ਹੈ। ਫਾਰਮ ਸਾਡੇ ਨਾਲ ਕਰਨਲ ਲਾਲ ਸਿੰਘ ਦਾ ਫਾਰਮ ਸੀ, ਬਹੁਤ ਸਾਰੇ ਪਟਿਆਲੇ 'ਚ ਨੌਕਰੀ ਕਰਨ ਵਾਲੇ ਜਾਣਦੇ ਨੇ ਉਹਨਾਂ ਨੂੰ, ਉਹ ਸਾਡੇ ਜੋ ਤਰਾਈ ਸਿੱਖ ਮਿਸ਼ਨ ਬਣਾਇਆ ਹੋਇਆ ਸੀ ਉਹਦੇ 'ਚ ਕਾਫੀ ਸਹਿਯੋਗ ਦਿੰਦੇ ਸੀ, ਜਦੋਂ ਮਹਾਰਾਜ ਜੀ ਗਏ ਉਸ ਵੇਲੇ ਉਹਨਾਂ ਨੇ ਬਹੁਤ ਸਾਨੂੰ ਸਹਿਯੋਗ ਦਿੱਤਾ, ਤੇ ਸਹਿਯੋਗੀ ਹੋਣ ਕਰਕੇ ਕਾਫੀ ਨੇੜਤਾ ਸੀ ਉਹਨਾਂ ਨਾਲ। ਪ੍ਰੋਗਰਾਮ ਬਣਾਇਆ ਵੀ ਆਪਾਂ ਇਹ ਜਾਟਵਾਂ ਦੇ ਅੰਦਰ ਯੂਪੀ ਦੇ ਲੋਕਾਂ 'ਚ ਪ੍ਰਚਾਰ ਕਰੀਏ, ਗੁਰੂ ਨਾਨਕ ਸਾਹਿਬ ਦਾ ਕੋਈ ਨਹੀਂ ਇੱਥੇ ਸੰਦੇਸ਼ਾ ਦੇਣ ਵਾਲਾ ਆਉਂਦਾ, ਪੈਸੇ ਲੈ ਕੇ ਤਾਂ ਪ੍ਰਚਾਰਕ ਆਉਂਦੇ ਨੇ, ਪੈਸੇ ਦੇ ਪ੍ਰਚਾਰਕ ਨੇ ਕੀ ਆ ਕੇ ਦੱਸਣਾ, ਤੁਰਿਆ ਫਿਰਨਾ ਬਾਣਾਂ ਦੇ ਅੰਦਰ, ਉਹਨੇ ਤਾਂ ਪੈਸੇ ਜਿੱਥੋਂ ਜ਼ਿਆਦਾ ਮਿਲਣੇ ਉੱਥੇ ਜਾਣਾ। ਪ੍ਰੋਗਰਾਮ ਬਣਾ ਲਿਆ ਪਰ ਕੁਦਰਤ ਨੇ ਉਹਨੂੰ ਹਾਰਟ ਅਟੈਕ ਕਰਾਤਾ, ਬੜਾ ਇਲਾਜ ਕਰਿਆ, 6 ਡਾਕਟਰ ਸੀ ਘਰ ਦੇ, ਮੌਤ ਦਾ ਇਲਾਜ ਕੋਈ ਨਹੀਂ ਕਰ ਸਕਦਾ, ਵਲਿੰਗਟਨ ਹੌਸਪੀਟਲ ਚਲੇ ਗਏ ਦਿੱਲੀ, ਤੇ ਜਿਸ ਵਕਤ ਉਹਨਾਂ ਦਾ ਮ੍ਰਿਤਕ ਸਰੀਰ ਲੈ ਕੇ ਆਏ ਤਾਂ ਉਹਨਾਂ ਦੇ ਲੜਕੇ ਸੀ ਉਸ ਵੇਲੇ ਬ੍ਰਿਗੇਡੀਅਰ ਸੀ, ਮੇਜਰ ਜਨਰਲ ਬਣ ਗਏ ਰਜਿੰਦਰ ਸਿੰਘ, ਤੇ ਇੱਕ ਦੂਸਰਾ ਲੜਕਾ ਸੀ ਏਅਰ ਕਮਾਂਡੋਰ ਹਰਮਿੰਦਰ ਸਿੰਘ ਮੇਰੇ ਕੋਲ ਆ ਕੇ ਕਹਿੰਦੇ, ਅੰਕਲ ਜੀ ਤੁਸੀਂ ਇਹਨਾਂ ਦੇ ਸਰੀਰ ਨੂੰ ਹੱਥ ਲਾਓ, ਇਹਨਾਂ ਦੀ ਰੂਹ ਨੂੰ ਸ਼ਾਂਤੀ ਆਉ। ਮੈਂ ਕਿਉਂ? ਕਹਿੰਦੇ ਤੁਹਾਨੂੰ ਯਾਦ ਕਰਦੇ ਸੀ ਅੰਤ ਸਮੇਂ। ਮੈਂ ਕਿਹਾ ਅੱਛਾ, ਤੁਸੀਂ ਮੈਨੂੰ ਐਂ ਦੱਸੋ ਵੀ ਇਹਨਾਂ ਦਾ ਅੰਤ ਸਮਾਂ ਕਿਵੇਂ ਆਇਆ, ਕਿਉਂ ਇਹਨਾਂ ਨੇ ਨਾਨਕ ਮਾਤਾ ਸਾਹਿਬ ਦੀ ਸੇਵਾ ਕਰੀ ਹੈ, ਮਹਾਂਪੁਰਸ਼ਾਂ ਦੀ ਬਹੁਤ ਸੇਵਾ ਕਰੀ ਹੈ, ਮਹਾਂਪੁਰਸ਼ ਪ੍ਰਸੰਨ ਸੀ ਇਹਦੇ ਉੱਤੇ। ਕਹਿਣ ਲੱਗੇ, ਅੰਕਲ ਜੀ ਅਸੀਂ ਐਂ ਖੜੇ ਸੀ ਹਸਪਤਾਲ 'ਚ, ਸਾਰੇ ਇਹ ਚੁੱਪ ਕਰ ਗਏ। ਕਹਿੰਦੇ ਸਾਡੇ ਚਾਚਾ ਜੀ ਡਾਕਟਰ ਮੁਨਸ਼ੀ ਸਿੰਘ, ਉਹ ਕਹਿਣ ਲੱਗੇ ਲਾਲ ਸਿੰਘ ਆ ਸਾਨੂੰ ਪਛਾਣਦਾ ਹੈ? ਕਹਿੰਦੇ ਨੇਤਰ ਖੋਲ੍ਹ ਕੇ ਸਾਡੇ ਸਾਰਿਆਂ ਦੇ ਨਾਂ ਲੈ ਤੇ ਵੀ ਆਹ ਫਲਾਣਾ ਕਿਹੜਾ ਫਲਾਣਾ ਕਿਹੜਾ। ਕਹਿੰਦੇ ਤੂੰ ਚੁੱਪ ਕਰ ਗਿਆ? ਕਹਿੰਦੇ ਵੀ ਮੇਰੇ ਮਨ 'ਚ ਕੋਈ ਬਹੁਤ ਆਨੰਦ ਆ ਰਿਹਾ, ਬਹੁਤ ਮੈਨੂੰ ਸਵਾਦ ਆ ਰਿਹਾ ਅੰਦਰੋਂ, ਜਿਹੜਾ ਕਦੇ ਦੇਖਿਆ ਜੀ, ਮੈਨੂੰ ਬੁਲਾਓ ਨਾ, ਮੇਰਾ ਉਹ ਰਸ ਟੁੱਟਦਾ। ਕਹਿੰਦੇ ਅਸੀਂ ਖੜੇ ਰਹੇ 15-20 ਮਿੰਟ ਹੋਏ, ਕਹਿੰਦੇ ਨੇਤਰ ਖੋਲ੍ਹ ਲਏ, ਕਹਿੰਦੇ ਲਓ ਬਈ ਜਾਓ ਆ ਗਏ ਗੁਰੂ ਨਾਨਕ ਸਾਹਿਬ, ਬੋਲ ਗੁਰੂ ਨਾਨਕ ਦੇਵ ਕੀ ਜੈ, ਬੋਲ ਗੁਰੂ ਅੰਗਦ ਸਾਹਿਬ ਕੀ ਜੈ, ਦਸਾਂ ਪਾਤਸ਼ਾਹਾਂ ਦੀ ਜੈ ਬੁਲਾ ਕੇ। ਕਹਿੰਦੇ ਹੱਸਣ ਖੁਸ਼ ਤੇ ਸਾਨੂੰ ਫਤਿਹ ਬੁਲਾਤੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਓ ਬਈ ਮੈਂ ਤਾਂ ਚੱਲਿਆ ਹੁਣ, ਗੁਰੂ ਨਾਨਕ ਸਾਹਿਬ ਮੈਨੂੰ ਲੈਣ ਆ ਗਏ। ਕਹਿੰਦੇ ਇੱਕ ਹੱਥ ਇੱਧਰ ਰੱਖ ਲਿਆ, ਇੱਕ ਇੱਧਰ ਰੱਖ ਲਿਆ, ਜੋਗੀਆਂ ਮੰਗਣ ਸਰੀਰ ਛੱਡਤਾ ਇੱਕ ਕਰਨਲ ਨੇ, ਤੇ ਲੈਣ ਗਾਉਣ ਆਏ ਗੁਰੂ ਨਾਨਕ ਸਾਹਿਬ, ਕਿਉਂ ਨਾਨਕ ਮਤੇ ਦੀ ਸੇਵਾ ਕਰੀ ਸੀ, ਰੀਠਾ ਸਾਹਿਬ ਦੀ ਸੇਵਾ ਕਰੀ ਸੀ ਉਹਨਾਂ ਨੇ, 31 ਵਿਘੇ ਜ਼ਮੀਨ ਆਲੇ ਦੁਆਲੇ ਦੀ ਮੁੱਲ ਲੈ ਕੇ ਦਿੱਤੀ, ਉੱਥੇ ਖੜਨ ਨੂੰ ਸੰਗਤਾਂ ਨੂੰ ਥਾਂ ਨਹੀਂ ਸੀਗਾ, ਪਹਾੜੀਆਂ ਨੇ ਪਾਣੀ ਛੱਡਤਾ ਰਾਤ ਨੂੰ, ਕਿਤੇ ਬੈਠਣ ਨੂੰ ਸਾਨੂੰ ਥਾਂ ਨਾ ਲੱਭੇ। ਬਾਗੇਸ਼ਰ ਦਾ ਗੁਰਦੁਆਰਾ ਗੁੰਮ ਹੁੰਦਾ ਕਢਾਇਆ, ਅਲਮੋੜੇ ਦਾ ਗੁਰਦੁਆਰਾ ਕਢਾਇਆ, ਜਿਹੜਾ ਸੇਵਾ ਕਰਦਾ ਹੈ ਉਹਦੀ ਸੇਵਾ ਵਿਥੀ ਨਹੀਂ ਜਾਇਆ ਕਰਦੀ, ਗੁਰਸੇਵਾ ਤੇ ਪਾਈ ਹੈ ਮਾਨ। ਗੁਰੂ ਨਾਨਕ ਲੈਣ ਆਏ ਨਾ, ਫਿਰ ਨਵਾ ਦਿੱਤੀ ਨਾ ਗੁਰੂ ਨਾਨਕ ਪਾਤਸ਼ਾਹ। ਸੋ ਭਾਗ ਸਿੰਘ ਦੀ ਮਾਤਾ ਜਦ ਦਰਗਾਹ 'ਚ ਗਈ, ਬਾਬਾ ਜੀ ਕਹਿੰਦੇ ਠਹਿਰੋ, ਉਹ ਆ ਜਾਏਗੀ, ਗਲਤੀ ਨਾਲ ਲੈ ਗਏ ਨੇ। ਉੱਥੇ ਜਦ ਧਰਮਰਾਜ ਦੇ ਪੇਸ਼ ਕਰੀ, ਧਰਮਰਾਜ ਕਹਿੰਦਾ ਇਹ ਤਾਂ ਗੁਰੂ ਨਾਨਕ ਦੀ ਹੈ ਭਾਈ, ਇਹਨੂੰ ਕਿਉਂ ਲੈ ਕੇ ਆਇਆ, ਆਪਣੀਆਂ ਕਿਤਾਬਾਂ 'ਚ ਤਾਂ ਇਹਦਾ ਨਾਂ ਹੀ ਨਹੀਂ ਹੈ, ਜਾਓ ਵਾਪਸ ਕਰੋ। ਉਹ ਮਾਤਾ ਜਿੱਥੋਂ ਜਿਉਂਦੀ ਹੋ ਗਈ ਬਾਬਾ ਜੀ ਕੋਲ ਲਿਆਏ। ਕਹਿੰਦੇ ਮਾਤਾ ਸੁਣਾ ਕਿਵੇਂ ਹੋਈ? ਕਹਿੰਦੀ ਬਾਬਾ ਜੀ ਉਹ ਤਾਂ ਬਹੁਤ ਪਛਤਾਏ ਮੈਨੂੰ ਲਿਜਾ ਕੇ, ਤੁਹਾਡੀ ਕਿਰਪਾ ਹੋ ਗਈ ਤੇ ਉਹਨਾਂ ਨੇ ਤਾਂ ਮੇਰਾ ਸਤਿਕਾਰ ਕਰਿਆ, ਸਾਧ ਕਹਿ ਸੰਗ ਧਰਮ ਰਾਏ ਕਰੇ ਸੇਵਾ। ਤੇ ਕਹਿੰਦੀ ਮੈਂ ਫਿਰ ਕਿਹਾ ਮੈਨੂੰ ਗੁਰੂ ਨਾਨਕ ਦੀ ਦਰਗਾਹ ਦਾ ਦਿਖਾ ਦਿਓ ਹੁਣ ਲੈ ਕੇ ਤਾਂ। ਕਹਿੰਦੇ ਮੈਨੂੰ ਜਦ ਉੱਥੇ ਲੈ ਕੇ ਗਏ, ਕਹਿੰਦੇ ਬੀਬੀ ਤੇਰੇ ਤਾਂ 7 ਸਾਲ ਅਜੇ ਰਹਿੰਦੇ ਨੇ, ਤੇਰਾ ਨਾਂ ਹੈ ਸਾਡੇ ਰਜਿਸਟਰ 'ਚ ਲਿਖਿਆ ਹੋਇਆ, ਜਿਹੜੇ ਅੰਮ੍ਰਿਤ ਛਕਦੇ ਨੇ ਨਾ ਇਹਨਾਂ ਦਾ ਨਾਂ ਗੁਰੂ ਦੇ ਰਜਿਸਟਰ 'ਚ ਚੜ ਜਾਂਦਾ। ਜੇ ਭਲਾ ਗੁਰੂ ਦੇ ਵਿੱਚੋਂ ਨਿਕਲਣਾ ਸ਼ਰਾਬ ਦੀ ਬੋਤਲ ਪਿਆਰੀ ਕਰਕੇ, ਫਿਰ ਉਹਦੇ ਨਾਲ ਮੰਦ ਭਾਗਾ ਕੌਣ ਹੈ ਦੁਨੀਆਂ ਦੇ ਅੰਦਰ? ਸੰਸਾਰ ਚ ਤਾਂ ਰਹਿਣਾ ਨੀ, ਜਾਣਾ ਕਿਉਂ ਵਿਸ਼ੇ ਵਿਕਾਰਾਂ ਚ ਪੈ ਕੇ ਗੁਰੂ ਦੇ ਨਾਂ ਕਟਾਉਣੇ ਰਜਿਸਟਰ ਚੋਂ? ਸੋ ਇਸ ਤਰ੍ਹਾਂ ਦੇ ਨਾਲ ਇਹ ਕਹਿਣ ਲੱਗਿਆ। ਫਿਰ ਮੈਂ ਜਦ ਰਾਜੀ ਹੋ ਗਿਆ, ਰਾਮ ਗੋਪਾਲ ਕਹਿਣ ਲੱਗਿਆ, ਮੈਂ ਸੰਤ ਮਹਾਰਾਜ ਕੋਲ ਗਿਆ, ਜਾ ਕੇ ਬੇਨਤੀ ਕਰੀ ਕਿ ਮਹਾਰਾਜ ਤੁਸੀਂ ਮੇਰੀ ਦਰਗਾਹ ਦੇ ਵਿੱਚ ਸਹਾਇਤਾ ਕਰੀ ਤੇ ਮੈਂ ਸਾਰੀ ਜ਼ਮੀਨ ਆਪਦੇ ਚਰਨਾਂ ਚ ਅਰਪਣ ਕਰ। ਮਹਾਰਾਜ ਕਹਿੰਦੇ ਕਿੰਨੀ ਜ਼ਮੀਨ ਹੈ? ਕਹਿੰਦੇ ਜੀ 25 ਵਿਘੇ, ਬਾਗ ਲੱਗਿਆ ਹੋਇਆ। ਮਹਾਰਾਜ ਕਹਿੰਦੇ ਛੋਟੇ ਸੰਤਾਂ ਨੂੰ ਮਿਲ। ਛੋਟੇ ਮਹਾਰਾਜ ਜੀ ਕੋਲ ਚਲੇ ਗਏ। ਉਹ ਕਹਿੰਦੇ ਲੈ ਬਈ ਲਾਲਾ ਗੱਲ ਸੁਣ, ਤੇਰੀ ਗੱਲ ਸੁਣ ਲਈ ਅਸੀਂ ਸਾਰੀ ਜ਼ਮੀਨ ਤਾਂ ਨਹੀਂ ਸਾਡੇ ਸਿੰਘਾਂ ਨੇ ਵਾਹੁਣੀ ਉੱਥੇ ਜਾ ਕੇ, ਤੇ ਅਸੀਂ ਮੁੱਲ ਪਾ ਦਿੰਦੇ ਹਾਂ, ਜਾਂ ਤੂੰ ਪਾ ਦੇ ਜਾਂ ਅਸੀਂ ਪਾ ਦਿੰਦੇ ਹਾਂ। ਕਹਿੰਦਾ ਬਾਬਾ ਜੀ ਤੁਸੀਂ ਉਹ ਮੁੱਲ ਪਾ ਦਿਓ। ਕਹਿੰਦੇ ਫਿਰ ਐਂ ਕਰੋ, ਬੋਲੀ ਨਾ ਤੂੰ ਜੇ ਕਹੇ ਜ਼ਿਆਦੇ ਹੈ ਜੀ ਘੱਟ ਹੈ। ਕਹਿੰਦੇ ਨਹੀਂ, ਕਹਿੰਦੇ ਸਾਰੀ ਤੇਰੀ ਜ਼ਮੀਨ ਦਾ ਮੁੱਲ 2500 ਰੁਪਈਆ, ਸਣੇ ਅੰਬਾਂ ਦੇ ਦਰਖਤਾਂ ਦੇ, ਸਣੇ ਨਿੰਬੂਆਂ ਦੇ, ਸਣੇ ਕੋਠੇ ਦੇ, ਸਭ ਕਾਹਦੇ ਦੇ? ਚੁੱਪ ਕਰ ਗਿਆ। ਹੁਣ ਪਹਿਲਾਂ ਕਹਿ ਚੁੱਕਿਆ ਸੀ ਜ਼ਮੀਨ ਦਾ ਮੁੱਲ ਤਾਂ ਸੀ ਬੇਅੰਤ, ਸਾਡਾ ਖੂਹ ਲੱਗਦਾ ਸੀ ਨਾਲ, ਕਿੰਨੀਆਂ ਲੱਖਾਂ ਰੁਪਏ ਦੇ ਏਕੜ ਸੀ, ਉਨੇ ਰੁਪਈਏ ਦੇ ਤੇ। ਕਹਿਣ ਲੱਗਿਆ ਵੀ ਮੈਂ ਹੁਣ ਦੱਸੋ ਭਗਵਾਨ ਮੰਨਾ ਕੀ ਮੰਨਾ? ਮੈਨੂੰ ਜਿਹਨਾਂ ਨੂੰ ਮੈਂ ਮੰਨਦਾ ਸੀ ਉਹਨਾਂ ਨੇ ਤਾਂ ਛਡਾਇਆ ਨੀ, ਤੇ ਇਹਨਾਂ ਨੇ ਛਡਾ ਦਿੱਤਾ। ਸੋ ਸੰਤ ਮਰਿਆ ਹੋਇਆ ਤੇ ਵੀ ਕਿਰਪਾ ਕਰਦੇ ਨੇ, ਜੁਨੀਆਂ ਚ ਪਿਆ ਹੋਇਆ ਤੇ ਵੀ ਕਿਰਪਾ ਕਰਦੇ ਆ। ਜਦੋਂ ਮਹਾਰਾਜ ਢੱਕੀ ਚ ਜਾ ਕੇ ਬੈਠੇ, ਬਾਬੂ ਜੀ ਤਾਂ ਨਾਲ ਹੀ ਰਹੇ ਨੇ, ਸਾਰੀਆਂ ਸੁਣਦੇ, ਇਹਨਾਂ ਦੇ ਮੇਰੇ ਨਾਲੋਂ ਜ਼ਿਆਦਾ ਯਾਦ ਨੇ। ਮੈਂ ਤਾਂ ਭੁੱਲਦਾ ਬਹੁਤ ਸਾਰੇ ਥਾਂ, ਇਹ ਭੁੱਲਦੇ ਹੀ ਨੀ, ਡੇਟਾਂ ਵੀ ਦੱਸ ਦਿੰਦੇ ਨੇ, ਕੋਈ ਲਿਖਣ ਵਾਲਾ ਚਾਹੀਦਾ ਇਹਨਾਂ ਕੋਲ। ਉੱਥੇ ਮਹਾਰਾਜ ਜਿੱਥੇ ਬੈਠਦੇ ਹੁੰਦੇ, ਮੂਹਰੇ ਇੱਕ ਸੱਪ ਨੇ ਆ ਜਾਣਾ, ਕਬਰਾਂ ਨਾਗ ਰੋਜ਼ ਹੀ ਆ ਗਿਆ ਕਰੇ, ਸੇਵਾਦਾਰ ਦੇਖ ਲਿਆ ਕਰਨ, ਉਹ ਮਹਾਰਾਜ ਕੋਲ ਆ ਕੇ ਫਣ ਖਿਲਾਰ ਕੇ ਖੜਾ ਰਿਹਾ ਕਰੇ। ਇੱਕ ਦਿਨ ਬੇਨਤੀ ਕਰੀ ਕਿ ਮਹਾਰਾਜ ਆ ਸੱਪ ਰੋਜ਼ ਆਉਂਦਾ ਤੁਹਾਡੇ ਕੋਲ। ਕਹਿੰਦੇ ਭਾਈ ਦੁਖੀ ਹੈ ਇਹ, ਨਿਸਤਾਰਾ ਚਾਹੁੰਦਾ ਆਪਣਾ। ਕਹਿੰਦੇ ਕੋਈ ਨੀ, ਇੱਕ ਦੋ ਦਿਨ ਹੋਰ ਨੇ, ਸੰਗਤ ਦੇ ਦਰਸ਼ਨ ਕਰਨ ਦਾ ਇਹਨੂੰ ਫਲ ਪੂਰਾ ਹੋਣ ਵਾਲਾ ਹੀ ਹੈ। ਤੇ ਦੂਸਰੇ ਦਿਨ, ਤੀਸਰੇ ਦਿਨ ਕੀ ਦੇਖਦੇ ਨੇ, ਮਹਾਰਾਜ ਦੀ ਜਿਹੜੀ ਝੌਂਪੜੀ ਸੀ, ਝੌਂਪੜੀਆਂ ਪਾਈਆਂ ਹੁੰਦੀਆਂ ਸਿੱਧੀਆਂ, ਤੇ ਉਹਦੇ ਪਿੱਛੇ ਸਿੱਧਾ ਸਟੋਰ ਪਿਆ ਮਰਿਆ ਹੋਇਆ ਕਾਲਾ ਨਾਗ। ਕਹਿੰਦੇ ਮਹਾਰਾਜ ਉਹ ਤਾਂ ਮਰ ਗਿਆ। ਕਹਿੰਦੇ ਭਾਈ ਉਧਾਰ ਹੋ ਗਿਆ, ਜੁਨੀ ਚੋਂ ਛੁੱਟ ਗਿਆ। ਕਹਿੰਦੇ ਮਹਾਰਾਜ ਐਂ ਵੀ ਦੱਸ ਦਿਓ ਕੌਣ ਹੈ? ਕਹਿੰਦੇ ਕੀ ਲੈਣੇ ਆ ਤੁਸੀਂ ਭੇਤ ਖੋਲ ਕੇ? ਕਹਿੰਦੇ ਨਹੀਂ ਮਹਾਰਾਜ, ਦੱਸ ਦਿਓ, ਕਿਰਪਾ ਕਰੋ। ਕਹਿੰਦੇ ਜਦੋਂ ਗੁਰੂ ਛੇਵੇਂ ਪਾਤਸ਼ਾਹ ਆਏ ਨੇ ਨਾ ਇੱਥੇ ਰਾੜੇ ਪਿੰਡ ਚ, ਜਿਹਦੇ ਨਾਂ ਤੇ ਰਾੜਾ ਸਾਹਿਬ ਬਣਿਆ ਇਹ, ਕਹਿੰਦੇ ਚੌਧਰੀ ਸੀ ਇੱਥੇ ਦਾ, ਇਲਾਕੇ ਦਾ ਬੜਾ ਹੀ ਹੈਂਕੜ ਵਾਲਾ ਚੌਧਰੀ ਸੀ। ਤੇ ਗੁਰੂ ਮਹਾਰਾਜ ਦਾ ਜਦ ਪਤਾ ਲੱਗਿਆ ਤਾਂ ਸੰਗਤ ਬੇਅੰਤ ਦਰਸ਼ਨ ਕਰਨ ਆਉਂਦੀ ਹੈ। ਇੱਕ ਦਿਨ ਇਹ ਵੀ ਆ ਗਿਆ ਤੇ ਨਾ ਇਹਨੇ ਨਮਸਕਾਰ ਕਰੀ ਗੁਰੂ ਮਹਾਰਾਜ ਨੂੰ ਆ ਕੇ, ਨਾ ਜਮਾਂ ਹੀ ਝੁਕਿਆ। ਸੰਤ ਤਾਂ ਨਹੀਂ ਕਹਿੰਦੇ ਵੀ ਸਾਨੂੰ ਕੋਈ ਝੁਕੋ, ਸੰਤ ਤਾਂ ਕਹਿੰਦੇ ਨਾ, ਸਾਨੂੰ ਕੀ ਲੋੜ ਹੈ ਕਿਸੇ ਨੂੰ ਝੁਕਾਉਣ ਦੀ, ਆਪਣੀ ਗਰਜ ਨੂੰ ਬੰਦਾ ਝੁਕਦਾ ਸੰਤਾਂ ਕੋਲ। ਇਹ ਨਾ ਝੁਕਿਆ, ਕਹਿੰਦੇ ਹੈਂਕੜ ਸੀ ਬਹੁਤ ਜ਼ਿਆਦਾ, ਹੈਂਕੜ ਹੋਣ ਦੇ ਨਾਲ ਮਰਨ ਤੋਂ ਬਾਅਦ ਇਹ ਸੱਪ ਬਣ ਗਿਆ, ਕਿਉਂਕਿ ਇਹਦੀ ਜਾਇਦਾਦ ਵਿੱਚ ਇਹ ਸੁਰਤ ਰਹਿ ਗਈ। ਉਸ ਵੇਲੇ ਦਾ ਇਹ ਦੁਖੀ ਹੁੰਦਾ ਫਿਰਦਾ ਹੈ, ਤੇ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਫਲ ਇਹਨੂੰ ਅਜੇ ਮਿਲਣਾ ਸੀ। ਕਹਿੰਦੇ ਹੁਣ ਮਿਲ ਗਿਆ, ਹੁਣ ਦੇਹੀ ਛੱਡ ਗਿਆ, ਹੁਣ ਚਲਿਆ ਗਿਆ ਠੀਕ ਤਰ੍ਹਾਂ ਟਿਕਾਣੇ। ਸੋ ਇਸ ਤਰ੍ਹਾਂ ਨਾਨਕ ਕੱਚੜਿਆਂ ਸਿਓ ਤੋੜ, ਟੂੰਡ ਸੱਜਣ ਸੰਤ ਪੱਕਿਆ, ਓਏ ਜੀਵ ਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ, ਦੁੱਖ ਦੂਰ ਕਰਦੇ ਨੇ ਇਸ ਤਰ੍ਹਾਂ ਨਾਲ ਪੜ ਲਓ।
ਜੀ ਕੇ ਤਾਰੇ ਜੀ ਦੁੱਖਾਂ ਨੂੰ ਦੂਰ ਕਰਦੇ, ਜੀ ਕੇ ਤਾਰੇ ਦੁੱਖਾਂ ਨੂੰ ਦੂਰ ਕਰਦੇ, ਕਰਦੇ
100 ਖਰਬ ਹੋਇਆ ਕਰਦੇ 100 ਖਰਬ ਪਾਪ ਨੂੰ ਇੱਕ ਨਿਗਾਹ ਦੇ ਨਾਲ ਦੂਰ ਕਰਨ ਵਾਲੇ ਨੇ, ਦੁੱਖ ਦੂਰ ਕਰਨ ਜੀ ਕੇ ਦਾਤਾਰ। ਸੋ ਮੈਂ ਬੇਨਤੀ ਕਰਦਾ ਸੀ ਕਿ ਉਹ ਆ ਕੇ ਰੋਇਆ ਵੀ ਮੈਨੂੰ ਮਹਾਰਾਜ ਕਿਰਪਾ ਕਰਕੇ ਇਸ ਸੰਕਟ ਚੋਂ ਕੱਢੋ, ਕਿਉਂਕਿ ਪ੍ਰੇਤ ਮਿੰਜਰ ਮੈਂ ਦੂਖ ਨੇਰਾ, ਮੈਂ ਬੜਾ ਦੁਖੀ ਹੋ ਰਿਹਾ, ਹਜ਼ਾਰ ਸਾਲ ਦਾ ਦੁਖੀ ਹੋ ਰਿਹਾ। ਕਿਆ ਚਾਹੁੰਦਾ ਮਹਾਂਪੁਰਸ਼ਾਂ ਨੇ ਕਿਹਾ, ਕਹਿੰਦਾ ਨਜ਼ਾਤ ਚਾਹੁੰਦਾ ਨਜ਼ਾਤ, ਕਿਉਂਕਿ ਬੜੀ ਸਲੀਸ ਫਾਰਸੀ ਯਾਰ ਉਰਦੂ ਦੇ ਵਿਚਾਲੇ ਦੀ ਜਵਾਨ ਬੋਲਦਾ ਸੀ, ਉਹ ਮੈਂ ਪੜਿਆ ਹੋਇਆ ਸੀ, ਮੈਂ ਸਮਝਦਾ ਸੀ ਵੀ ਇਹ ਕੀ ਕਹਿੰਦਾ। ਕਹਿੰਦਾ ਨਜ਼ਾਤ ਚਾਹੁੰਦਾ ਮਹਾਰਾਜ, ਕਹਿੰਦੇ ਨਜ਼ਾਤ ਤਾਂ ਮਨੁੱਖ ਬਣ ਕੇ ਮਿਲਿਆ ਕਰਦੀ ਹੈ, ਉਹ ਤਾਂ ਕਹਿੰਦਾ ਸੀ ਵੀ ਭੂਤ ਤੋਂ ਮੇਰਾ ਖਿਹੜਾ ਛੁੱਟ ਜਾਏ, ਦਿਆਲੂ ਵਹਾਂ ਹੀ ਵਧ ਕੇ ਸਿਰੇ ਲਾਤੀ ਗੱਲ। ਉਹ ਚਲਾਕ ਬੜਾ ਸੀ, ਉਹਨੇ ਸਮਝ ਲਿਆ ਵੀ ਮੈਨੂੰ ਮਨੁੱਖ ਬਣਾ ਦੇਣੀ। ਕਹਿੰਦਾ ਹਾਂ ਹਜ਼ੂਰ, ਮੈਂ ਇਸੇ ਤਰ੍ਹਾਂ ਨਜ਼ਾਤ ਚਾਹੁੰਦਾ। ਮਹਾਰਾਜ ਕਹਿੰਦੇ ਪਹਿਲਾਂ ਤਾਂ ਇਨਸਾਨ ਬਣਨਾ, ਫਿਰ ਕਰਮ ਕਰਨਾ, ਫਿਰ ਉਪਾਸ਼ਨਾ, ਫਿਰ ਉਹਦੇ ਬਾਅਦ ਗਿਆਨ ਹੁੰਦਾ, ਫਿਰ ਵਿਗਿਆਨ ਹੁੰਦਾ, ਚਾਰ ਅਵਸਥਾ ਜੀ ਲੰਘੇਗਾ ਫਿਰ ਤੇਰਾ ਤੈਨੂੰ ਨਜ਼ਾਤ ਪ੍ਰਾਪਤ ਹੋਏ। ਤੇ ਕਹਿੰਦੇ ਤੈਨੂੰ ਚਰਨਜੀਤ ਦੇ ਘਰ ਭੇਜ ਦਈਏ। ਕਹਿੰਦਾ ਦੇਖ ਆਉਣ ਦੋ, ਜਦੇ ਚਲੇ ਗਏ। ਕਹਿੰਦਾ ਜੀ ਉੱਥੇ ਤਾਂ ਕਾਰਾਂ ਹੀ ਬਹੁਤ ਨੇ। ਗੁਰਦੇਵ ਸੋਹਣੀ ਬੈਠੇ ਸੀ, ਇਹਨੇ ਗਰਦਨ ਕੱਢ ਕੇ ਦੇਖ ਲਿਆ, ਮਹਾਰਾਜ ਨੇ ਦੇਖ ਲਿਆ ਇਹਨੂੰ। ਕਹਿੰਦੇ ਫਿਰ ਗੁਰਦੇਵ ਸਿੰਘ ਤੇਰੇ ਘਰ ਭੇਜ ਦਈਏ। 10-12 ਸਾਲ ਦੀ ਲੜਕੀ ਹੋ ਗਈ ਸੀ, ਬਾਅਦ ਚ ਡਾਕਟਰਾਂ ਨੇ ਓਪਰੇਸ਼ਨ ਕਰਕੇ ਕਹਿਤਾ ਸੀ ਵੀ ਮੈਡੀਕਲੀ ਅਨਫਿਟ ਹੈ, ਬੱਚਾ ਨਹੀਂ ਹੋ ਸਕਦਾ। ਹੁਣ ਮੈਡੀਕਲ ਸਾਇੰਸ ਸੰਤਾਂ ਦੇ ਕੋਲ ਨਹੀਂ ਹੁੰਦੀ ਖੜੀ ਦੀ, ਦੁਨੀਆਂ ਦੇ ਕੋਲ ਹੁੰਦੀ ਹੈ। ਜੇ ਹੈਰਾਨ ਹੋਵੋ ਜੇ ਤੁਹਾਨੂੰ ਗੱਲਾਂ ਦੱਸੀਆਂ ਜੀ, ਅਜੇ ਬਈ ਆਹ ਵੀ ਗੱਲਾਂ ਹੋ ਸਕਦੀਆਂ ਨੇ। ਇੱਥੇ ਆਪਣੇ ਇੱਕ ਬੀਬੀ ਆਈ ਵਿੱਚ ਬੈਠੀ ਆ ਦੀਵਾਨ ਦੇ, ਕਹਿੰਦੀ ਬਾਬਾ ਜੀ ਮੇਰੀ ਇੱਕ ਅੱਖ ਬੰਦ ਹੋ ਗਈ ਹੈ, ਇੱਕ ਬੰਦ ਹੋਣ ਵਾਲੀ ਹੈ, ਬਲੱਡ ਪ੍ਰੈਸ਼ਰ ਮੈਨੂੰ 240 ਹੈ, ਸ਼ੂਗਰ ਮੈਨੂੰ 240 ਹੈ, ਕਿਡਨੀ ਦੇ ਵਿੱਚ ਸਟੋਨ ਹੈ, ਤੇ ਆ ਢਿੱਡ ਦੇ ਵਿੱਚ ਰਸੌਲੀ ਹੈ, ਤੇ ਰੀੜ੍ਹ ਦੀ ਹੱਡੀ ਕਰੈਕ ਹੋਈ ਹੋਈ ਹੈ। ਡਾਕਟਰਾਂ ਨੇ ਜਵਾਬ ਦਿੱਤਾ, ਕਹਿੰਦੇ ਤੇਰੀਆਂ ਨਾੜਾਂ ਪਿੱਛ ਗਈਆਂ, ਹੁਣ ਅੱਖਾਂ ਨਹੀਂ ਤੇਰੀਆਂ ਖੁੱਲ੍ਹ ਸਕਦੀਆਂ। ਉਹ ਕਹੀ ਗਈ ਜੇ ਬਹੁਤ ਮੈਨੂੰ ਕੁਣਤਾਇਆ, ਮਾ ਤੂੰ ਗੁਰਦੁਆਰੇ ਸਾਹਿਬ ਜਾ ਕੇ ਨਾ ਬਾਣੀ ਪੜ੍ਹ, ਇੱਕ ਸਾਲ ਪੜ੍ਹੀ ਜਾ, ਫਿਰ ਸਭ ਠੀਕ ਹੋ ਜੂ। ਬਲੱਡ ਪ੍ਰੈਸ਼ਰ ਤਾਂ 10 ਦਿਨਾਂ 'ਚ ਹੋ ਗਿਆ, ਸ਼ੂਗਰ ਜਿਹੜੀ ਸੀ 1 ਮਹੀਨੇ 'ਚ ਠੀਕ ਹੋ ਗਈ। ਜਦ ਉੱਥੇ ਗਈ ਬੀਬੀ ਦਿਖਾਉਣ ਵਾਸਤੇ ਹਸਪਤਾਲ, PGI ਕਾਰਡ ਬਣਿਆ ਹੋਇਆ ਸੀ, ਕਹਿੰਦੇ ਬੀਬੀ ਕੀ ਦਵਾਈ ਲਈ ਹੈ, ਤੇਰੀਆਂ 2 ਬਿਮਾਰੀਆਂ ਹਟ ਗਈਆਂ। ਕਹਿੰਦੀ ਦਵਾਈ ਕੀ ਖਾਂਦੀ ਹੈ, ਕਹਿੰਦੀ ਰੋਟੀ ਖਾਣ ਤੋਂ ਬਾਅਦ ਗੁੜ ਮਿਲਦਾ, ਵਿਆਹ ਸ਼ਾਦੀਆਂ ਹੁੰਦੀਆਂ ਲੱਡੂ ਜਲੇਬੀ ਜ਼ਰੂਰ ਇੱਕ ਅੱਧੀ ਮਿਲ ਜਾਂਦੀ ਹੈ, ਅਤੇ ਰੋਜ਼ ਪ੍ਰਸ਼ਾਦ ਮਿਲਦਾ। ਕਹਿੰਦੇ ਇਹਦੇ ਨਾਲ ਵੀ ਸ਼ੂਗਰ ਹਟਦੀ ਹੈ? ਕਹਿੰਦੀ ਮੈਂ ਤਾਂ ਆਹੀ ਖਾਧੀ, ਹੋਰ ਕੋਈ ਦਵਾਈ ਨਹੀਂ ਖਾਧੀ। ਹੁੰਦੇ ਹੁੰਦੇ 9 ਮਹੀਨੇ ਲੰਘ ਗਏ, ਮੈਂ ਅਮਰੀਕਾ ਨੂੰ ਜਾ ਰਿਹਾ ਸੀ, ਤੇ ਮੇਰੇ ਕੋਲ ਕਾਗਜ਼ 'ਚ ਬੁਲੇਟੇ ਹੋਇਆ, ਪੂਰੀ ਬੰਨੀ ਹੋਈ ਹੈ। ਮੈਂ ਕਿਹਾ ਕੀ ਹੈ ਬੀਬੀ? ਕਹਿੰਦੀ ਜੀ ਸਟੋਨ 3 ਟੁਕੜੇ ਹੋ ਕੇ ਨਿਕਲ ਗਿਆ, ਜਿਹੜਾ ਪੱਥਰ ਸੀ ਕਿਡਨੀ ਦੇ ਅੰਦਰ ਪੱਥਰੀ, 3 ਟੁਕੜੇ ਹੋ ਕੇ ਕੱਢਤੀ ਮਹਾਰਾਜ ਨੇ। ਪਰ ਇਹ ਵੀ ਸੀਗਾ ਉਹਦੇ 'ਚ, 2 ਵਜੇ ਉੱਠ ਕੇ ਜਦ ਤਾਈਂ ਪਾਠ ਨਹੀਂ ਸੀ ਕਰਦੀ, ਮੈਂ ਇੱਥੇ ਕਈ ਵਾਰ 7 ਵਜੇ ਆਉਣਾ, ਜਦ ਪਾਠ ਅਜੇ ਕਰੇ ਰਹੀ ਹੁੰਦੀ। ਬਾਣੀ ਦੀ ਤਾਕਤ ਦੱਸਦਾ ਤੁਹਾਨੂੰ। ਉਹਦੇ ਬਾਅਦ ਜਦ ਮੈਂ ਗਿਆ, 3 ਬਿਮਾਰੀਆਂ ਦੂਰ ਹੋ ਗਈਆਂ, ਸ਼ੂਗਰ ਹਟ ਗਈ, 1 ਅੱਖ ਦੀ ਨਿਗਾਹ ਖੁੱਲ੍ਹ ਗਈ, ਅਤੇ ਬਲੱਡ ਪ੍ਰੈਸ਼ਰ ਹਟ ਗਿਆ, ਅਤੇ ਆਹ ਸਟੋਨ ਨਿਕਲ ਗਿਆ। ਜਦ ਮੈਂ ਅਮਰੀਕਾ 'ਚੋਂ ਮੁੜ ਕੇ ਇੰਗਲੈਂਡ ਆਇਆ, ਉੱਥੇ ਚਿੱਠੀ ਆਈ ਮੈਨੂੰ ਇਹਦੀ, ਕਹਿੰਦੀ ਵੀਰ ਜੀ ਮੈਂ ਕਾਣੀਓ ਜਾਊਂਗੀ ਘਰ ਨੂੰ। ਮੈਨੂੰ ਬੜਾ ਤਰਸ ਆਇਆ, ਮੈਂ ਕਿਹਾ ਜਦ ਮਹਾਰਾਜ ਨੇ 1 ਦੇ ਤੀ, 2 ਵੀ ਦੇ ਦੂ। ਮੈਂ ਲਿਖਤੀ ਚਿੱਠੀ, ਮੈਂ ਕਿਹਾ ਤੂੰ ਜਾਈ ਨਾ ਮੇਰੇ ਆਏ ਬਿਨ, ਇੱਥੇ ਆਇਆ ਤਾਂ ਮੈਂ ਕਿਹਾ ਵੀ ਤੂੰ ਕਹਿੰਦੀ ਮੇਰੀ ਅੱਖ ਨਹੀਂ ਖੁੱਲੀ ਮਹਾਂ ਤੂੰ ਚਾਰ ਮਹੀਨੇ ਹੋਰ ਰਹਿ ਉਹ ਚਾਰ ਮਹੀਨੇ ਕਿਹਾ ਉਹ 15 ਕੁ ਦਿਨਾਂ 'ਚ ਦੂਜੀ ਅੱਖ ਖੁੱਲ ਗਈ ਦੋ ਅੱਖਾਂ ਸਾਫ਼ ਤੇ ਡਾਕਟਰ ਕਹਿੰਦੇ ਸੀ ਵੀ ਤੇਰੀਆਂ ਤਾਂ ਨਾੜਾਂ ਹੀ ਪਿੱਛ ਗਈਆਂ ਖੁੱਲਣੀਆਂ ਨਹੀਂ ਡਾਕਟਰ ਹੁਣ ਹੈਰਾਨ ਨੇ ਵੀ ਇਹ ਨਾੜਾਂ ਕਿਹਨੇ ਖੋਲਤੀਆਂ ਪੱਥਰੀ ਦਾ ਆਪਰੇਸ਼ਨ ਕਿਹਨੇ ਕਰ ਦਿੱਤਾ ਬਲੱਡ ਸ਼ੂਗਰ ਦੀ ਦਵਾਈ ਕਿਹਨੇ ਦੇਤੀ ਬਲੱਡ ਪ੍ਰੈਸ਼ਰ ਦੀ ਦਵਾਈ ਕਿਹਨੇ ਦੇਤੀ ਉਹ 2 ਮਹੀਨੇ 'ਚ ਖੁੱਲ ਗਈ ਤੇ ਜਾ ਕੇ ਟੈਸਟ ਕਰਾਇਆ ਕਹਿੰਦੀ ਵੀਰ ਜੀ ਮੇਰੀ ਤਾਂ ਜਿਹੜੀ ਰਸੌਲੀ ਸੀ ਉਹ ਹੋਈ ਨਹੀਂ ਹੁਣ ਖਤਮ ਹੋ ਗਈ ਮਹਾਂ ਫਿਰ ਤਾਂ ਵਧੀਆ ਹੋ ਗਿਆ ਹੁਣ ਤੂੰ 2 ਮਹੀਨੇ ਹੋਰ ਨਾ ਜਾਈਂ ਕਹਿੰਦੀ ਰੀੜ੍ਹ ਦੀ ਹੱਡੀ ਚੈੱਕ ਕਰਾਉਣੀ ਹੈ ਜਦ ਉੱਥੇ ਕਰਾਈ ਉਹ ਕਹਿੰਦੇ ਕਰੈਕ ਹੈ ਨਹੀਂ ਤੇਰੀ ਰੀੜ੍ਹ ਦੀ ਹੱਡੀ ਤਾਂ ਠੀਕ ਹੋ ਗਈ ਉਹ 2 ਮਹੀਨੇ ਜਦ ਠੀਕ ਹੋਈ ਨਾ ਜਦ ਘਰ ਦਾ ਮੋਹ ਜਾਗ ਪਿਆ ਬਈ ਚੱਲੀਏ ਕਹਿੰਦੇ ਮੇਰੀ ਪੋਤੀ ਆ ਮੈਂ ਉਹਦਾ ਇਮਤਿਹਾਨ ਦਵਾਉਣਾ ਫਲਾਣਾ ਮੈਂ ਕਿਹਾ ਚੰਗਾ ਜਾ ਐਨਕ ਲਾ ਲਈ ਡੂਢ ਨੰਬਰ ਦੀ ਲੱਗੀ 3.5 ਦੀ ਸੀ ਜਦ ਬੰਦ ਹੋਈ ਕਹਿੰਦੀ ਡੂਢ ਦੀ ਲੱਗ ਗਈ ਮਹਾਂ ਬੀਬੀ ਜੇ 2 ਮਹੀਨੇ ਹੋਰ ਰਹਿੰਦੀ ਨਾ ਗੁਰੂ ਨੇ ਅੱਖਾਂ ਤੈਨੂੰ ਨਵੀਆਂ ਦਿੱਤੀਆਂ ਸੀ ਤੇਰੀ ਐਨਕ ਵੀ ਨਹੀਂ ਸੀ ਲੱਗਣੀ ਬੱਚਿਆਂ ਵਰਗੀਆਂ ਅੱਖਾਂ ਸੀ ਹੁਣ ਇਹਨੂੰ ਡਾਕਟਰ ਕੀ ਕਹਿਣਗੇ ਪੁੱਛ ਲਓ ਡਾਕਟਰਾਂ ਆਪ ਡਾਕਟਰ ਆਉਂਦੇ ਨੇ ਇੱਥੇ ਸੋ ਇਹ ਬਾਣੀ ਦੇ ਵਿੱਚ ਬੇਅੰਤ ਸੱਤਿ ਹੈ ਸਾਧ ਸੰਗਤ ਜੀ ਇਹਨੂੰ ਕੋਈ ਕਹਿ ਨਹੀਂ ਸਕਦਾ ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਇਹਨਾਂ ਨੇ ਮੈਡੀਕਲੀ ਓਪਰੇਸ਼ਨ ਕਰਾ ਲਿਆ ਸੀ ਉਹ ਕਹਿੰਦੇ ਸੀ ਵੀ ਇਹ ਹੁੰਦਾ ਨਹੀਂ ਬੱਚਾ ਮਹਾਰਾਜ ਕਹਿੰਦੇ ਤੇਰੇ ਘਰ ਭੇਜ ਦੀਏ ਇਹ ਕਹਿੰਦੇ ਹਾਂ ਭੇਜ ਦੋ ਇਹਨਾਂ ਨੂੰ ਮੈਂ ਆ ਗਿਆ ਅਸੀਂ ਰਾਤ ਨੂੰ ਇਕੱਠੇ ਹੀ ਪਏ ਹਾਂ ਮਹਾਰਾਜ ਕਹਿੰਦੇ ਇਹਦੇ ਚੱਲਿਆ ਜਾ ਰਾਤ ਨੂੰ ਪਏ ਤਾਂ ਮੰਜਾ ਸਾਡਾ ਨਾਲ ਨਾਲ ਹੈ ਉੱਬੜ ਬਾਹੇ ਉੱਠੀ ਜਾਂਦੇ ਨੇ ਮੈਂ ਕਿਹਾ ਗੁਰਦੇਵ ਸਿਆ ਤੂੰ ਅੱਜ ਉੱਬੜ ਬਾਹੇ ਕਿਉਂ ਉੱਠੀ ਜਾਂਦਾ ਕਹਿੰਦਾ ਪਤਾ ਨਹੀਂ ਮੇਰੇ ਉੱਤੇ ਵਜਨ ਪੈ ਜਾਂਦਾ ਜਦ ਅਸੀਂ ਸਵੇਰੇ ਹੀ ਗਏ ਉਹ ਮੁੰਡਾ ਸਾਨੂੰ ਫੇਰ ਮਿਲ ਗਿਆ ਮੋਹਨ ਸਿੰਘ ਅੱਜ ਕੱਲ੍ਹ ਦਾ ਸੰਤ ਬਣਿਆ ਹੋਇਆ ਤੇ ਉਹ ਮੈਨੂੰ ਦੇਖਦੀ ਸਾਰੇ ਫੇਰ ਆ ਗਿਆ ਹੱਸਿਆ ਬੜੇ ਜ਼ੋਰ ਦੀ ਮੈਂ ਕਿਹਾ ਕੀ ਗੱਲ ਸੁਲੇਮਾਨ ਹੱਸਦਾ ਹੈ ਕਹਿੰਦਾ ਰਾਤ ਪਿਤਾ ਜੀ ਕੋ ਨਮਸਕਾਰ ਕਰਨੇ ਗਿਆ ਸੀ 3 ਵਾਰੀ ਕਹਿੰਦਾ ਉੱਠ ਕੇ ਬਹਿ ਜਾਂਦੇ ਸੀ ਅਖੀਰ ਸਾਧ ਸੰਗਤ ਜੀ ਇਹਦੇ ਬੜੀਆਂ ਗੱਲਾਂ ਨੇ ਇੱਕ ਨਹੀਂ ਇੱਥੇ ਪੈਂਫਲੇਟ ਛਪਿਆ ਹੋਇਆ ਅਖੀਰ ਕਿੰਨਿਆਂ ਦੇ ਮਨ ਡੋਲ ਗਏ ਵੀ ਮਹਾਰਾਜ ਨੇ ਕਹਿਤਾ ਜੇ ਲੜਕੀ ਹੋ ਗਈ ਸਾਰੀ ਸੰਗਤ ਦੇ ਸਾਹਮਣੇ ਕਹਿਤਾ ਜੇ ਭਲਾ ਪ੍ਰੇਤ ਆਇਆ ਹੀ ਨਾ ਫਿਰ ਕੀ ਹੋਊਗਾ ਕਈ ਕਹਿਣ ਬਈ ਆਪਾਂ ਨੂੰ ਦੱਸਣਾ ਚਾਹੀਦਾ ਸੀ ਮਹਾਰਾਜ ਜੀ ਨੂੰ ਵੀ ਇਹਦਾ ਤਾਂ ਆਪਰੇਸ਼ਨ ਹੋਇਆ ਬੱਚਾ ਹੋਣਾ ਨਹੀਂ ਵੀ ਬੜੀ ਗਲਤੀ ਕਰੀ ਇੱਕ ਮੈਨੂੰ ਕਹਿੰਦਾ ਵੀ ਦੇਖੋ ਪਰਦੇ ਚ ਰੱਖਣ ਵਾਲੀ ਗੱਲ ਹੈ ਜੇ ਲੜਕੀ ਹੋ ਗਈ ਫੇਰ ਕੀ ਕਰਾਂਗੇ ਆਪਾਂ ਮੈਂ ਕਿਹਾ ਤੁਹਾਨੂੰ ਵਿਸ਼ਵਾਸ ਹੈ ਨਹੀਂ ਤੁਸੀਂ ਨਾਲ ਗੜਵੇ ਚੱਕੀ ਫਿਰਦੇ ਹੋ ਤੁਸੀਂ ਮਹਾਤਮਾ ਨੂੰ ਸਮਝਦੇ ਕੀ ਹੋ ਉਹ ਸੰਤਾਂ ਦਾ ਤਾਂ ਵਚਨ ਹੋ ਗਿਆ ਤੇ ਫਿਰ ਟਲਿਆ ਨਹੀਂ ਕਰਦਾ ਕੁਛ ਹੋਵੇ ਰੱਬ ਨੂੰ ਸਾਰੀ ਕੁਦਰਤ ਬਦਲਣੀ ਪੈਂਦੀ ਹੈ ਕੀ ਦੇਖ ਲਓ ਹੁਣ ਇਹਨਾਂ ਨੇ ਦੱਸਿਆ ਵੀ ਲੜਕਾ BA ਚ ਪੜ੍ਹਦਾ ਉਹਨੇ ਮੈਨੂੰ ਇੱਕ ਗੱਲ ਕਹੀ ਸੀ ਕਹਿੰਦਾ ਜਦ ਮੈਂ 5 ਸਾਲ ਦਾ ਹੋ ਜਾਣਾ ਤੁਸੀਂ ਮੈਨੂੰ ਇਹ ਸਾਰੀ ਕਹਾਣੀ ਸੁਣਾਇਓ ਮੇਰੇ ਤੋਂ ਪਹਿਲਾਂ ਹੀ ਲੋਕਾਂ ਨੇ ਸੁਣਾ ਤੀ ਮੈਂ ਤਾਂ ਹਾਲ ਤੀ ਮਿਲਿਆ ਬੜੀਆਂ ਮੇਰੇ ਨਾਲ ਗੱਲਾਂ ਹੋਈਆਂ ਸੋ ਇਸ ਤਰ੍ਹਾਂ ਜੀ ਕੇ ਦਤਾਰੇ ਕੋਟ ਕੋਟ ਅੱਗ ਕੱਟਣ ਹਾਰੇ ਦੁੱਖ ਦੂਰ ਕਰਨ ਜੀ ਕੇ ਦਿੱਤਾ ਸੋ ਇਹਨਾਂ ਦਾ ਕਿਹਾ ਹੋਇਆ ਪਰਮੇਸ਼ਰ ਮੰਨਦਾ
ਮੰਨੇ ਵਾਹਿਗੁਰੂ ਕੀਤਾ ਆਪਣੇ ਸੰਤਾਂ ਦਾ Thank you.
ਓਏ ਰਾਮ ਨਾਮ ਰੰਗ ਰਾਤੇ ਤਿੰਨ ਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪੁਰ ਮੇਰੇ ਰਾਮ ਸੰਤਾਂ ਜੇਵਟ ਨਾ ਕੋਈ ਭਗਤਾਂ ਬਾਣਾ ਹੀ ਪ੍ਰਭ ਆਪਣੇ ਸਿਉ ਜਲ ਤਲ ਮਈ ਹਰ ਸਿਉ। ਇੱਥੇ ਚੰਡੀਗੜ੍ਹ ਮਹਾਰਾਜ ਨੇ 27 ਦੀਵਾਨ ਲਾਏ। ਉਦੋਂ ਬਾਅਦ ਆਪ ਭੀਮਤਾਲ ਨੂੰ ਚੱਲੇ, ਬਾਬੂ ਜੀ ਨਾਲ ਸੀਗੇ ਜਿਹੜੇ ਮੇਰੇ ਬਰਾਬਰ ਬੈਠੇ ਨੇ ਇੱਧਰ, ਤੇ ਉੱਥੇ ਰਸਤੇ ਦੇ ਅੰਦਰ ਮੁਰਾਦਾਬਾਦ ਆਉਂਦਾ, ਉੱਥੇ ਖੇੜੇ ਦੇ ਹੀ ਟਰਾਂਸਪੋਰਟ ਚੰਨਣ ਸਿੰਘ ਵਗੈਰਾ ਸੁਰਜੀਤ ਸਿੰਘ ਉੱਥੇ ਰਹਿੰਦੇ ਸੀ, ਉਹਨਾਂ ਨੂੰ ਪਤਾ ਲੱਗਿਆ ਵੀ ਮਹਾਰਾਜ ਨੇ ਆਉਣਾ, ਉਹਨਾਂ ਨੇ ਰਸਤੇ 'ਚ ਰੋਕਣ ਦਾ ਪ੍ਰਬੰਧ ਕਰ ਲਿਆ ਬਚਨ ਲੈ ਕੇ। ਉਹਨਾਂ ਨੇ ਰਮੇਸ਼ ਕੁਮਾਰ ਸਾਹੂ ਕੋਟਦਵਾਰ ਦਾ ਰਾਜਾ ਸੀ ਛੋਟਾ ਜਿਹਾ, ਤੇ MP ਵੀ ਰਿਹਾ, MLA ਵੀ ਰਿਹਾ, ਉਹਦਾ ਮਹਿਲ ਜਿਹਾ ਸੀ ਪੁਰਾਣੇ ਰਾਜਿਆਂ ਵਰਗਾ, ਉੱਥੇ ਮਹਾਰਾਜ ਦਾ ਉਤਾਰਾ ਕਰਾਤਾ, ਸੇਵਾ ਕਰੀ ਸੰਗਤ ਨੇ। ਤੇ ਉੱਥੇ ਸੁਰਜੀਤ ਜਦੋਂ ਮਹਾਰਾਜ ਜੀ ਦੁਪਹਿਰ ਤੋਂ ਬਾਅਦ ਉੱਠੇ ਤਾਂ ਉਹਨਾਂ ਨੇ ਜਾਣਾ ਸੀ, 4 ਵੱਜ ਗਏ। ਇਹ ਸੁਰਜੀਤ ਸਿੰਘ ਕਹਿਣ ਲੱਗਿਆ, ਕਹਿੰਦਾ ਉਹ ਤੇਰੇ ਘਰ ਇੱਕ ਬਹੁਤ ਵੱਡੇ ਮਹਾਂਪੁਰਸ਼ ਆਏ ਹੋਏ ਨੇ, ਰਾਜਾ ਸਾਹਿਬ ਸ਼ਾਹੂ ਸਾਹਿਬ, ਕੁਛ ਮੰਗ ਲਾ ਇਹਨਾਂ ਤੇ। ਕਹਿੰਦਾ ਮਿਲ ਜੂਗਾ? ਕਹਿੰਦੇ ਹਾਂ ਮਿਲ ਜੂ, ਨਿੱਚ ਇਹਦੇ ਨਾਲ ਜਾ। ਉਹਨੇ ਰਾਣੀ ਉਠਾ ਲਈ ਆਪਣੀ, ਦੋਵਾਂ ਨੇ ਇਸ਼ਨਾਨ ਕਰਿਆ, ਚਿੱਟੇ ਕੱਪੜੇ ਵਸਤਰ ਪਹਿਨੇ, ਵਸਤਰ ਪਹਿਨ ਕੇ ਗਲ ਚ ਪੱਲੇ ਪਾ ਲਏ। ਜਿਹੜੇ ਸਾਡੇ ਗਲ ਚ ਪੱਲੇ ਪਾਏ ਹੋਏ ਨੇ ਇਹ ਦੱਸਦੇ ਨੇ ਵੀ ਭਾਈ ਅਸੀਂ ਸਾਰਿਆਂ ਨਾਲੋਂ ਛੋਟੇ ਹਾਂ, ਇਹ ਨਿਮਰਤਾ ਦੇ ਸੂਚਕ ਆਉਂਦੇ ਨੇ। ਜੇ ਸੰਤ ਆਕੜਦਾ ਨਾ ਪਾ ਕੇ ਗਲ ਚ ਪੱਲਾ, ਤਾਂ ਉਹਨੂੰ ਪਤਾ ਹੀ ਨਹੀਂ ਵੀ ਇਹਦਾ ਮਤਲਬ ਕੀ ਹੁੰਦਾ। ਇਹਦਾ ਮਤਲਬ ਹੁੰਦਾ ਹੱਥ ਬੰਨ ਕੇ ਵੇ, ਅਸੀਂ ਤਾਂ ਦਾਸ ਹਾਂ, ਜਦ ਅਰਦਾਸ ਕਰਦੇ ਹਾਂ ਐਂ ਕਰਦੇ ਹਾਂ, ਜਾਂ ਤੇਰੇ ਕੈਦੀ ਖੜੇ ਹਾਂ ਅਸੀਂ। ਪੱਲਾ ਪਾ ਕੇ ਆ ਗਏ ਤੇ ਹੱਥ ਝੁਕਾ ਲਿਆ, ਤੇ ਮਹਾਰਾਜ ਜੀ ਬੈਠੇ ਨੇ ਤੇ ਸਾਰੀ ਸੰਗਤ ਬੈਠੀ ਹੈ, ਜਾਣ ਦੀ ਤਿਆਰੀ ਕਰੀ ਹੋਈ ਹੈ। ਤੇ ਉਹਨਾਂ ਨੇ 4 ਵਜੇ ਵਾਲੀ ਚਾਹ ਛੱਕ ਲਈ, ਤੇ ਉਧਰਲੇ ਪਾਸੇ ਸਮਾਨ ਲੱਦਿਆ ਜਾ ਰਿਹਾ। ਤੇ ਜਦੋਂ ਆਏ ਤਾਂ ਸੁਰਜੀਤ ਸਿਉਣੀ ਕਹਿਣ ਲੱਗੇ, ਕਹਿੰਦੇ ਮਹਾਰਾਜ ਇਹ ਰਮੇਸ਼ ਕੁਮਾਰ ਸਾਹੂ ਨੇ ਜਿਹਨਾਂ ਦੀ ਕੋਠੀ 'ਚ ਆਪਣੇ ਚਰਨ ਪਾਏ, ਕੋਈ ਬੇਨਤੀ ਕਰਨੀ ਚਾਹੁੰਦੇ? ਮਹਾਰਾਜ ਮੁਸਕਰਾ ਕੇ, ਵੀ ਦੁਨੀਆਦਾਰਾਂ ਨੇ ਕੋਈ ਨਾ ਕੋਈ ਮੰਗ ਮੰਗਣੀ ਹੋਈ। ਕਹਿੰਦੇ ਹਾਂ ਦੱਸੋ ਕੀ ਬਾਤ ਹੈ? ਬੜੇ ਹੀ ਪਿਆਰ, ਮਹਾਰਾਜ ਇੰਨਾ ਪਿਆਰ ਨਾਲ ਨਹੀਂ ਬੋਲਿਆ, ਬੀਬੀ ਜੀ ਮੈਨੂੰ ਕਈ ਵਾਰੀ ਟੋਕਦੀ ਰਹਿੰਦੀ ਆ ਵੀ ਤੁਸੀਂ ਬੜਾ ਕਰੜਾ ਬੋਲਦੇ ਹੋ। ਮੈਂ ਕਿਹਾ ਮੇਰੀ ਬੋਲੀ ਪਹਿਲਾਂ ਤਾਂ ਕਰੜੀ ਆ, ਹੈ ਹੀ ਨਹੀਂ, ਮੈਨੂੰ ਆਉਂਦਾ ਹੀ ਨਹੀਂ ਨਰਮ ਬੋਲਣਾ, ਸਿੱਧੀ ਹੋਈ ਆ ਪਿੰਡਾਂ ਵਾਲੀ, ਪੜ੍ਹਿਆ ਮੈਂ ਵਿਸ਼ਾਖਾ ਪਰ ਬੋਲੀ ਮੇਰੀ ਆਪਣੇ ਪਿੰਡ ਦੀ ਹੋਈ, ਇਹ ਨਹੀਂ ਬਦਲੀ। ਆ ਹੁਣ ਲਿਖਣ ਲੱਗਿਆ ਨੇ ਮੈਨੂੰ ਤਾਂ ਪਤਾ ਲੱਗਿਆ ਵੀ ਮੈਂ ਕਿਹਾ ਜਿਹਾ ਬੋਲਦਾ, ਲਿਖਣ ਵਾਲਾ ਤਾਂ ਬਹੁਤ ਫਰਕ ਪੈਂਦਾ। ਮਹਾਰਾਜ ਜੀ ਦੀ ਬੋਲੀ ਬਹੁਤ ਸ਼ਾਇਸਤਾ ਸੀ, ਉਹੋ ਜਿਹੀ ਬੋਲੀ ਨਹੀਂ ਕਿਸੇ ਦੀ ਹੋ ਸਕਦੀ, ਇੰਨੇ ਪਿਆਰ ਦੇ ਨਾਲ ਸੁਲਝੇ ਹੋਏ ਅੱਖਰ ਬੋਲਿਆ ਕਰ, ਦਿਲ ਖਿੜ ਜਾਂਦਾ ਸੀ। ਛੋਟੇ ਤੋਂ ਛੋਟੇ ਬੱਚੇ ਨੂੰ ਵੀ ਤੁਸੀਂ ਕਹਿ ਕੇ ਬੁਲਾਉਂਦੇ ਸੀ, ਤੂੰ ਨਹੀਂ ਸੀ ਕਹਿੰਦੇ, ਮੈਂ ਤਾਂ ਤੂੰ ਕਹਿਣਾ। ਕਹਿੰਦੇ ਆਓ ਤੁਸੀਂ ਕਿਵੇਂ ਆਏ? ਕਹਿੰਦੇ ਹਜ਼ੂਰ 25 ਲੜਕੀ ਹੋਈ ਹੈ, 25 ਸਾਲ ਹੋ ਗਏ, ਉਹਦੇ ਬਾਅਦ ਕੋਈ ਬੱਚਾ ਨਹੀਂ ਹੈ। ਡਾਕਟਰਾਂ ਨੇ ਜਵਾਬ ਦੇ ਤਾ। ਮਹਾਰਾਜ ਕਹਿੰਦੇ ਕੋਈ ਉਪਾਅ ਵੀ ਕਰਿਆ? ਕਹਿੰਦੇ ਸਭ ਕਰ ਲਏ, ਮੈਡੀਕਲ ਦੇ ਜਿੱਥੇ ਤੱਕ ਸੀ ਸਾਰੇ ਕਰ ਲਏ, ਸਾਧੂਆਂ ਦੇ ਜਗਰਾਤੇ ਕਰਾ ਲਏ, ਰਹਿਣ ਸਵਾਈਆਂ ਕਰ ਲਈਆਂ, 68 ਤੀਰਥਾਂ ਦੇ ਉੱਤੇ ਪੂਰੀ ਵਿਧੀ ਨਾਲ ਇਸ਼ਨਾਨ ਕਰਕੇ ਦਾਨ ਦੇ ਨੇ, ਪਰ ਅੱਜ ਤੱਕ ਸਾਡੀ ਝੋਲੀ 'ਚ ਖੈਰ ਨਹੀਂ ਪਈ। ਫਿਰ ਕਹਿੰਦੇ ਹੁਣ ਤੁਹਾਡੇ ਕੋਲ ਆਏ ਹਾਂ। ਕਹਿੰਦੇ ਦੇਖੋ ਬਈ, ਗੁਰੂ ਨਾਨਕ ਦਾ ਦਰ ਜਿਹੜਾ ਹੈ ਨਾ, ਇੱਥੋਂ ਕੋਈ ਨਿਰਾਸ਼ ਤਾਂ ਨਹੀਂ ਮੁੜਦਾ, ਪਰ ਇਹਦੇ ਨਾਲ ਇਹ ਹੈ ਵੀ ਹੋਰ ਆਸਾਂ ਛੱਡ ਕੇ ਇਹਦੀ ਇਕੱਲੇ ਦੀ ਆਸ ਰੱਖੋ। ਜੇ 20 ਥਾਂ ਟਿਕਾਣੇ ਰੱਖੇ ਨੇ ਫਿਰ ਨਹੀਂ ਆਸ ਪੂਰੀ ਹੋਇਆ ਕਰਦੀ, ਕੋਈ ਵੀ ਨਹੀਂ ਬੋੜਿਆ ਕਰਦਾ। ਫਿਰ ਉਹ ਕਹਿੰਦਾ ਇਹ ਕਰੇ, ਉਹ ਕਹਿੰਦਾ ਇਹ ਕਰੇ, ਜੇ ਇੱਕ ਦਾ ਲੜ ਫੜ ਲਿਆ ਫਿਰ ਉਹਨੂੰ ਕਰਨਾ ਹੀ ਪੈਂਦਾ। ਕਹਿੰਦੇ ਕੀ ਕਰਦਾ ਹੁੰਦਾ ਭਜਨ ਪਾਠ? ਕਹਿੰਦੇ ਮੈਂ ਮਹਾਰਾਜ ਉਪਾਸ਼ਨਾ ਕਰਦਾ ਹੁੰਦਾ ਵਿਸ਼ਨੂੰ ਜੀ ਦੀ। ਮਹਾਰਾਜ ਕਹਿੰਦੇ ਅਸੀਂ ਕੋਈ ਗੱਲ ਕਹਿ ਦਈਏ? ਕਹਿੰਦੇ ਕਹੋ ਮਹਾਰਾਜ। ਮਹਾਰਾਜ ਕਹਿੰਦੇ ਐਂ ਕਰ, ਵਿਸ਼ਨੂੰ ਦੀ ਉਪਾਸ਼ਨਾ ਕਰਕੇ ਤੂੰ ਥੱਕ ਗਿਆ, ਉਹ ਤਾਂ ਦੇਵਤਾ ਨੇ, ਉਹਨਾਂ ਦਾ ਅਖਤਿਆਰ ਨਹੀਂ ਹੈ, ਕਿਉਂਕਿ ਅਖਤਿਆਰ ਨਿਰੰਕਾਰ ਦਾ, ਨਿਰੰਕਾਰ ਦੀ ਕਲਮ ਨੂੰ ਨਾ ਵਰਮਾ ਬਦਲ ਸਕਦਾ, ਨਾ ਵਿਸ਼ਨੂੰ ਬਦਲ ਸਕਦਾ, ਨਾ ਸ਼ਿਵ ਜੀ ਬਦਲ ਸਕਦਾ। ਦੁਨੀਆਂ ਦੇ ਅੰਦਰ ਕੋਈ ਨਹੀਂ ਜਿਹੜਾ ਨਿਰੰਕਾਰ ਦੀ ਕੀਤੀ ਹੋਈ ਨੂੰ ਬਦਲ ਦੇਵੇ। ਇੱਕ ਸੰਤ ਨੇ ਜਿਨ੍ਹਾਂ ਦੇ ਬਾਰੇ ਉਹ ਕਹਿੰਦੇ ਨੇ, ਇਸ ਤਰ੍ਹਾਂ ਪੜ੍ਹ ਲਓ।
ਮੇਰੀ ਬੰਨੀ ਹੋਈ ਭਗਤ ਛਡਾਉਂਦੇ ਨੇ ਪਰਮਾਤਮਾ।
ਬੰਨ ਦਿੱਤਾ ਤੇਰੀ ਕਿਸਮਤ ਚ ਨਹੀਂ ਹੈ, ਕਿਸਮਤ ਖੋਲ ਦਿੰਦੇ ਨੇ ਕਿਉਂਕਿ ਉਹਨਾਂ ਦੇ ਹੱਥ ਵਿੱਚ ਬੀਟੋ ਪਵਰ ਹੈ। ਇਸੇ ਕਰਕੇ ਸਾਧਕੀ ਮਹਿਮਾ ਵੇਦ ਨਾ ਜਾ ਕਹਿਣ ਲੱਗੇ। ਫਿਰ ਗੁਰੂ ਨਾਨਕ ਪਾਤਸ਼ਾਹ ਸਾਰੀਆਂ ਦਾਤਾਂ ਦਾ ਦਾਤਾ ਹੈ, ਐਂ ਕਰ ਬਾਕੀ ਤਾਂ ਉਵੇਂ ਜਿਵੇਂ ਕਰੀ ਜਾ ਜਿਵੇਂ ਤੂੰ ਕਰਦਾ ਪੂਜਾ, ਭੋਗ ਲਵਾਈ ਜਾ, ਹੋਰ ਜਿਹੜੇ ਮੰਤਰ ਪੜ੍ਹਦਾ ਗੁਰੂ ਨਾਨਕ ਸਾਹਿਬ ਨੂੰ ਸਾਹਮਣੇ ਰੱਖ ਲੈ। ਉਹਨੇ ਵਿਸ਼ਨੂੰ ਜੀ ਦੀ ਤਸਵੀਰ ਚੱਕਤੀ, ਗੁਰੂ ਨਾਨਕ ਸਾਹਿਬ ਦੀ ਰੱਖ ਲਈ। 10 ਮਹੀਨੇ ਦੇ ਬਾਅਦ ਉਹਦੇ ਲੜਕਾ ਹੋ ਗਿਆ। ਜਦ ਮੈਂ ਗਿਆ 5 ਸਾਲ ਦਾ ਸੀ ਤੇ ਸਾਨੂੰ ਪੂਰੀਆਂ ਵਰਤਾਉਂਦਾ ਫਿਰਦਾ ਸੀ। ਸੋ ਜੋ ਕੁਛ ਕਰੇ ਸੋਈ ਪ੍ਰਭ ਮਾਨੇ ਹੋਏ, ਰਾਮ ਨਾਮ ਰੰਗ ਰਾਤੇ, ਤਿੰਨ ਕੀ ਸੋਭਾ ਸਭਨੀ ਥਾਈ, ਜਿਨ ਪਰਬ ਕੇ ਚਰਨ ਪ੍ਰਾਤੇ। ਮੇਰੇ ਰਾਮ ਸੰਤਾਂ ਜੇਵਣ ਨਾ ਕੋਈ, ਭਗਤਾਂ ਬਾਣਾ ਹੀ ਪ੍ਰਭ ਆਪਣੇ ਸਿਉ ਜਲ ਤਲ ਮਈਆ। ਅਸੀਂ ਲਾਹੌਰ ਗਏ ਹੋਏ ਹਾਂ, ਧਰਮਪੁਰੇ ਸ਼ਮਸ਼ਾਨ ਭੂਮੀ ਚ ਸਾਡਾ ਡੇਰਾ ਲੱਗਿਆ ਹੋਇਆ। ਉਹਨਾਂ ਦਿਨਾਂ ਚ ਮਹਾਰਾਜ ਦੀ ਸੇਵਾ ਚ ਇੰਦਰ ਸਿੰਘ ਹੁੰਦਾ, ਫਿਰ ਬਾਬੂ ਜੀ ਆਏ ਸੀ, ਫਿਰ ਹੋਰ ਪ੍ਰੇਮੀ ਰਜਿੰਦਰ ਸਿੰਘ ਆਇਆ ਸੀ, ਤਾਂ ਮਹਾਰਾਜ ਦੇ ਮੈਂ ਨੇੜੇ ਰਹਿੰਦਾ ਹੁੰਦਾ ਬਹੁਤਾ ਜੀ। ਜਿੱਥੇ ਉਹਨਾਂ ਨੇ ਪੈਣਾ ਮੰਜੇ ਦੇ ਕੋਲ, ਕਹਿ ਦੇਣਾ ਵੀ ਆਹ ਸਭ ਤੇ ਤੂੰ ਪੈ ਜਾ। ਉੱਥੇ ਮਹਿੰਦਰ ਸਿੰਘ ਸੀਗਾ ਮਸਤਾਨਾ, ਉਹਨੂੰ ਕਹਿੰਦੇ ਹੁੰਦੇ, ਉਹਦੇ ਔਲਾਦ ਨਹੀਂ ਸੀ ਹੁੰਦੀ। ਬੀਬੀਆਂ ਨੇ ਬੀਬੀ ਨੂੰ ਲਿਆਂਦਾ, ਲਿਆ ਕੇ ਮਹਾਰਾਜ ਜੀ ਬੜੀ ਮੌਜ ਵਿੱਚ ਬੈਠੇ ਨੇ। ਕਹਿਣ ਲੱਗੀ ਆ ਮਹਾਰਾਜ ਬੇਨਤੀ ਹੈ, ਇਹ ਸੇਵਾ ਬਹੁਤ ਕਰਦਾ ਇਹਦੇ ਘਰ ਵਾਲਾ, ਪਰ ਔਲਾਦ ਨਹੀਂ ਹੈ। ਮਹਾਂਪੁਰਸ਼ ਮੌਜ ਚ ਬੈਠੇ ਸੀ, ਐ ਉਂਗਲੀ ਖੜੀ ਕਰ ਲਈ, ਐ ਅੰਗੂਠਾ ਲਾ ਤਾ। ਕਹਿੰਦੇ ਇੱਕ, ਉਹ ਬੋਲੀਆਂ ਹੀ ਨਾ। ਕਹਿੰਦੇ ਦੋ, ਫੇਰ ਨਾ ਬੋਲੀਆਂ। ਕਹਿੰਦੇ ਤਿੰਨ, ਕਹਿੰਦੇ ਫੋਰਨ ਫੇਰ ਨਾ। ਚਾਰ, ਪੰਜ, ਛੇ ਜਾਂ ਸੱਤ ਕਿਆ? ਕਹਿੰਦੇ ਸੰਭਾਲੇਂਗੇ ਕਿਵੇਂ ਨਾ, ਕਹਿੰਦੇ ਸੱਤ ਹੋਏ। ਕਹਿੰਦੇ ਮਹਾਂਪੁਰਸ਼ਾਂ ਨੇ ਗਿਣੀ ਜਾਣਾ ਇਹਦਾ ਨਹੀਂ। ਇਵੇਂ ਜਿਵੇਂ ਇੱਕ ਬਖਸ਼ੀਸ਼ ਸਿੰਘ ਅੱਜ ਕੱਲ੍ਹ ਲੰਡਨ ਚ ਨੇ, ਉਹ ਵੀ ਪੁੱਤਰ ਦੀ ਰਾਤ ਮੰਗਣ ਲੱਗ ਗਏ। ਮਹਾਰਾਜ ਨੇ ਇੱਕ ਦੋ ਗਿਣ ਲੱਗ ਗਏ, ਸੱਤ ਤੇ ਜਾ ਕੇ ਉਹਨੇ ਕਿਹਾ, ਉਹ ਕਹਿੰਦਾ ਬਸ ਕਰ ਬਸ ਕਰ, ਬਹੁਤ ਨੇ ਇਹ ਤਾਂ ਸੱਤ ਮਸਾਂ ਸਾਂਭੇ ਜਾਣ। ਕਿਉਂ ਮਹਾਂਪੁਰਸ਼ਾਂ ਦੀ ਮੌਜ ਹੈ, ਇੱਥੇ ਕੋਈ ਕੰਮ ਨਹੀਂ ਕਰਦੀ। ਕੋਟ ਅਪਰਾਧੀ ਸੰਤ ਸੰਗ ਉਧਰੇ, ਜਮ ਤਾਂ ਕਿ ਨੇੜ ਨਾ ਆਵੇ, ਜਨਮ ਜਨਮ ਕਾ ਵਿਛੜਿਆ ਹੋਵੇ, ਤਿੰਨ ਹਰਸੋਂ ਆਣ ਮਿਲਾਵੇ। ਮਾਇਆ ਮੋਹ ਭਰਮ ਪੋ ਕਾਟੇ, ਸੰਤ ਸਰਨ ਜੋ ਆਵੇ, ਜਿਹਾ ਮਨੋਰਥ ਕਰੇ ਅਰਾਧਾ, ਸੋ ਸੰਤਨ ਤੇ ਪਾ। ਜਾਨਕੀ ਮਹਿਮਾ ਕੇਤਕ ਵਰਨੋ, ਜੋ ਪ੍ਰਭ ਆਪਣੇ ਪਾਣੇ, ਕਹੋ ਨਾਨਕ ਜਿਨ ਸਤਿਗੁਰੂ ਭੇਟਿਆ, ਤੇ ਸਭ ਤੇ ਪਏ ਨਿਕਾਂ। ਇਹ ਚੀਜ਼ਾਂ ਤਾਂ ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਸੰਤਾਂ ਕੋਲ ਵੱਡੀ ਚੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਕਿ ਕਰੋੜਾਂ ਜਨਮਾਂ ਤੋਂ ਭਟਕਦੇ ਹੋਏ ਜੀਵਾਂ ਨੂੰ ਇਹਦੇ ਵਿੱਚੋਂ ਕੱਢ ਦੇਣ। ਇੱਕ ਦਿਨ ਜਦੋਂ ਮਹਾਰਾਜ ਜੀ ਅੰਤ ਸਮਾਂ ਨੇੜੇ ਆ ਗਿਆ, ਉਸ ਵੇਲੇ ਲੰਡਨ ਵਾਲਿਆਂ ਨੇ ਇਹਨਾਂ ਨੇ ਵੁਲਵਰਹੈਂਪਟਨ ਵਾਲਿਆਂ ਨੇ ਇੱਕ ਉਹਨਾਂ ਤੇ ਸਵਾਲ ਕਰਤਾ ਇਸ ਤਰ੍ਹਾਂ ਨਾਲ, ਮੈਨੂੰ ਦੱਸਿਓ ਪਿਆਰਿਓ ਅੱਗੇ ਮੇਲਾ ਕਿਵੇਂ ਸਭਨਾ ਮਰਨਾ ਆਇਆ ਵਿਛੋੜਾ ਸਭਨਾ। ਸਾਰਿਆਂ ਨੇ ਸੰਸਾਰ ਤੋਂ ਜਾਣਾ ਤੇ ਸਾਰਿਆਂ ਦਾ ਵਿਛੋੜਾ ਹੋਣਾ। ਹੁਣ ਜੇ ਪਿਆਰਿਆਂ ਨਾਲ ਵਿਛੋੜਾ ਹੋਵੇ, ਸੱਜਣ ਚੱਲੇ ਪਿਆਰਿਆ, ਸੱਜਣ ਤਾਂ ਚੱਲੇ ਤੇ ਅੱਗੇ ਮੇਲਾ ਕਿਵੇਂ ਹੋਵੇ? ਅੱਗੇ ਮਿਲਣ ਕਿ ਨਾ ਪੁੱਛੋ ਜਾਏ ਸਿਆਣੀਆਂ, ਅੱਗੇ ਮਿਲਣ ਕਿ ਨਾ ਜਾ ਕੇ ਸਿਆਣਿਆਂ ਨੂੰ। ਸੱਜਣ ਚੱਲੇ ਪਿਆਰਿਆ ਕਿਉਂ ਮੇਲਾ ਹੋਈ, ਜੇ ਕੁਣ ਹੋਵਣ ਗੰਢਲੀਆਂ ਮੇਲੇਗਾ ਸੋਈ। ਸੋ ਇਸ ਤਰ੍ਹਾਂ ਸਭਨਾ ਮਰਨਾ ਆਇਆ, ਬੋਲੋ ਨਾ ਭਾਈ, ਵਿਛੋੜਾ ਸਭਨਾ। ਪੁੱਛੋ ਜਾਏ ਸਿਆਣੀਆਂ, ਅੱਗੇ ਮਿਲਣ ਕਿ ਨਾ ਜਾ ਕੇ ਪੁੱਛੋ। ਹੁਣ ਸਿਆਣਿਆਂ ਨੂੰ, ਸੰਤਾਂ ਨੂੰ ਪੁੱਛੋ ਵੀ ਅੱਗੇ ਮੇਲਾ ਵੀ ਹੋ ਜਾਂਦਾ, ਅਸੀਂ ਤਾਂ ਉਹਨਾਂ ਦੀ ਯਾਦ ਮਨਾ ਰਹੇ ਬਈ ਇਹਦੇ ਵਿੱਚ ਅਸੀਂ ਰੁਲ ਜਾਵਾਂਗੇ ਕਿ ਮਿਲ ਵੀ ਪਵਾਂਗੇ। ਮਹਾਂਪੁਰਸ਼ ਕਹਿਣ ਲੱਗੇ ਦੇਖੋ ਰਸਤਾ ਜਾਂਦਾ, ਸਰੀਰ ਦਾ ਤਾਂ ਨਹੀਂ ਮਿਲਾਪ ਹੋਣਾ, ਇਹ ਤਾਂ ਇੱਥੇ ਤੁਹਾਡੇ ਸਾਹਮਣੇ ਹੀ ਰਹਿ ਜਾਣੇ। ਲੇਕਿਨ ਇਹਦੇ ਵਿੱਚ ਜੋ ਸ਼ਬਦ ਵਰਤ ਰਿਹਾ ਉਹਦਾ ਮਿਲਾਪ ਹੋ ਜਾਏਗਾ। ਜੋ ਅਸਲ ਚੀਜ਼ ਸ਼ਬਦ ਹੈ, ਉਸਨੂੰ ਆਤਮਾ ਕਹਿ ਲਓ, ਸ਼ਬਦ ਕਹਿ ਲਓ, ਇੱਕੋ ਹੀ ਗੱਲ ਹੈ। ਕਿਉਂਕਿ ਨਿਰੰਕਾਰ ਆਕਾਰ ਕਰ ਏਕ ਅੰਕਾਰ ਅਪਾਰ ਸਦਾਇਆ। ਨਿਰੰਕਾਰ ਨੇ ਜਦ ਆਕਾਰ ਕਰਿਆ ਤਾਂ ਏਕ ਅੰਕਾਰ ਦਾ ਨੌਂ ਤਰਾਇਆ। ਏਕ ਅੰਕਾਰੋਂ ਸ਼ਬਦ ਧੁਨ ਓਂਕਾਰ ਆਕਾਰ ਉਪਾਇਆ। ਜਿੰਨੇ ਆਕਾਰ ਨੇ ਸਾਰੇ ਮਹਾਰਾਜ ਨੇ ਪਹਿਲਾਂ ਏਕ ਓਂਕਾਰ ਏਕਾ ਪਾਇਆ, ਉਹਦੇ ਬਾਅਦ ਓਂਕਾਰ ਪਾਇਆ, ਤੇ ਹੁਣ ਇਹ ਓਂਕਾਰ ਸ਼ਬਦ ਹੈ। ਗੁਰੂ ਦਸਵੇਂ ਪਾਤਸ਼ਾਹ ਲਿਖਦੇ ਨੇ ਕਿ ਪ੍ਰਥਮ ਓਂਕਾਰ ਤਿੰਨ ਕਹਾ। ਜਿਹੜੀ ਵਾਹਿਗੁਰੂ ਦੀ ਆਵਾਜ਼ ਸੀ ਨਾ ਓਂਕਾਰ ਦੀ, ਉਹ ਚੇਤਨ ਆਵਾਜ਼ ਸਭ ਕੁਛ, ਕਿਉਂਕਿ ਰੂਪ ਧਾਰਿਆ ਸ਼ਬਦ ਦਾ ਅਕਾਲ ਪੁਰਖ ਨੇ। ਇਸ ਦਾ ਪਤਾ ਨਹੀਂ ਲੱਗਦਾ। ਈਸਾਈ ਲਿਖਦੇ ਨੇ ਕਿ ਵੈਨ ਦੇਅਰ ਵਾਜ ਨੋ ਕ੍ਰੀਏਸ਼ਨ ਦੇਅਰ ਵਾਜ ਲੋਗਾ। ਸ਼ਬਦ ਸੀ ਉਸ ਵੇਲੇ ਜਦੋਂ ਕੁਛ ਨਹੀਂ ਸੀਗਾ। ਲੇਕਿਨ ਗੁਰੂ ਨਾਨਕ ਕਹਿੰਦੇ ਨਹੀਂ, ਜਦੋਂ ਏਕੰਕਾਰ ਅਵਸਥਾ ਚੋਂ ਨਿਰੰਕਾਰ, ਨਿਰੰਕਾਰ ਤੋਂ ਏਕੰਕਾਰ, ਏਕੰਕਾਰ ਤੋਂ ਓਂਕਾਰ ਦਾ ਜਦੋਂ ਸਰੂਪ ਧਾਰਿਆ ਤਾਂ ਤਿੰਨੇ ਹੀ ਕਾਇਮ ਸੀਗੇ ਆਪਣੀ ਆਪਣੀ ਅਵਸਥਾ, ਇੱਕੋ ਹੀ ਸੀ, ਦੋ ਨਹੀਂ ਸੀ। ਸਮੁੰਦਰ ਉਛਲਿਆ, ਲਹਿਰਾਂ ਉੱਛਣ ਲੱਗ ਗਈਆਂ, ਲਹਿਰਾਂ ਨੂੰ ਸਮੁੰਦਰ ਤੋਂ ਬਾਹਰ ਕਿਵੇਂ ਕਹੋਗੇ? ਕਹਿੰਦੇ ਓਂਕਾਰ ਨੇ ਆਕਾਰ ਬਣਾ ਲਏ ਅਨੇਕਾਂ, ਜਿਵੇਂ ਸਮੁੰਦਰ ਉਛਲ ਕੇ ਲਹਿਰਾਂ ਬਣਦੀਆਂ, ਐਂ ਕਰੋੜਾਂ ਬ੍ਰਹਿਮੰਡ ਬਣ ਗਏ। ਓਂਕਾਰ ਬਰਮਾ ਉਤਪਤ, ਓਂਕਾਰ ਕੀਆ ਚਿੰਤ, ਓਂਕਾਰ ਸੈਲ ਯੁਗ ਪਏ, ਓਂਕਾਰ ਵੇਦ ਨਿਰਭਏ, ਓਂਕਾਰ ਸੈਲ ਯੁਗ ਪਏ। ਆਹ ਜਿਹੜਾ ਸਾਰੀ ਪ੍ਰਕਿਰਤੀ ਹੈ ਓਂਕਾਰ ਸ਼ਬਦ ਤੋਂ ਹੋਈ। ਸਾਇੰਸ ਕਹਿੰਦੀ ਹੈ ਬਈ ਇੱਕ ਵੱਡਾ ਧਮਾਕਾ ਹੋਇਆ ਸੀ ਬਿਗ ਬੈਂਗ, ਲੇਕਿਨ ਬਿਗ ਬੈਂਗ ਤਾਂ ਹੋਇਆ ਜਦੋਂ ਪ੍ਰਕਿਰਤੀ ਬਣੀ। ਪ੍ਰਕਿਰਤੀ ਤੋਂ ਪਹਿਲਾਂ ਨਿਰੰਕਾਰ ਸ਼ਬਦ ਰੂਪ ਦੇ ਵਿੱਚ ਸੀ। ਉਹ ਸ਼ਬਦ ਰੂਪ ਦੇ ਵਿੱਚ ਜਦੋਂ ਅਸੀਂ ਸ਼ਬਦ ਰੂਪ ਹੋ ਜਾਂਦੇ ਹਾਂ, ਹੁਣ ਸ਼ਬਦ ਰੂਪ ਹੋ ਕੇ ਮਿਲਾਪ ਹੁੰਦਾ, ਹੁਣ ਕਿਵੇਂ ਹੁੰਦਾ ਵੀ ਉੱਥੇ ਸਾਡੀ ਸੁਰਤ ਖਤਮ ਹੋ ਜਾਂਦੀ ਹੈ। ਆਹ ਜਿਹੜੀ ਹਉਮੈ ਦੀ ਸੁਰਤ ਹੈ ਇਹ ਤਾਂ ਖਤਮ ਹੋ ਜਾਂਦੀ ਹੈ, ਇਹਨੂੰ ਤਾਂ ਮਹਾਰਾਜ ਕਹਿੰਦੇ ਆ ਭੋਲਿਆ ਹਉਮੈ ਸੁਰਤ ਵਿਸ਼ਵਾਸ। ਜਿਹੜੀ ਕੌਸਮਿਕ ਸੁਰਤ ਆਤਮਿਕ ਵਿਸ਼ੈਣੀ ਬੁੱਧੀ ਜਾਗਣੀ ਆ ਸਾਡੇ ਅੰਦਰ, ਉਹ ਨਹੀਂ ਨਾਸ਼ ਹੋਇਆ ਕਰਦੀ, ਉਹਦਾ ਮਿਲਾਪ ਹੋ ਜਾਂਦਾ। ਮਿਲਾਪ ਕੀ ਹੁੰਦਾ, ਇੱਕੋ ਹੀ ਹੋ ਜਾਂਦੇ ਨੇ, ਸੋਈ ਫਿਰ ਕੇ ਤੂੰ ਵਿਆਹ ਜਾ ਕੋ ਕਹਿਤਾ ਹੋ। ਮਹਾਰਾਜ ਕਹਿਣ ਲੱਗੇ ਵੀ ਦੇਖੋ ਰਸਤਾ ਹੈ, ਰਸਤੇ ਰਸਤੇ ਚੱਲੇ ਚਲੋ ਫਿਰ ਆ ਜਾਓ। ਮਹਾਰਾਜ ਕਿਵੇਂ ਹੈ, ਕਹਿੰਦੇ ਪਹਿਲਾਂ ਅੰਮ੍ਰਿਤ ਛਕੋ, ਪੰਜ ਪਿਆਰਿਆਂ ਤੋਂ ਨਾਮ ਲਓ, ਪੰਜ ਬਾਣੀਆਂ ਦਾ ਪਾਠ ਕਰੋ, ਜਿੰਨਾ ਕਰ ਸਕਦੇ ਹੋ ਵੱਧ ਤੇ ਵੱਧ ਕਰੋ, ਫਿਰ ਤੁਸੀਂ ਮੂਲ ਮੰਤਰ ਦਾ ਪਾਠ ਕਰੋ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰਗ ਗੁਰਪ੍ਰਸ਼ਾਦ ਜਾ ਪਾਤ ਸਾਹ ਜੁਗਾਦ ਸਾਹ ਚੁਹੈਪੀ ਸਾਹ ਨਾਨਕੋ ਸੀ। ਇਹ ਮਨ ਨੂੰ ਐਨ ਸਰਲ ਕਰ ਲਓ, ਜਿਵੇਂ ਖਾਲ ਮਾਂਜੀ ਦਾ ਨਾ ਪਾਣੀ ਤੋਰਨ ਵਾਸਤੇ ਮੂਲ ਮੰਤਰ ਨਾਲ ਤੇ ਬਾਣੀਆਂ ਦੇ ਨਾਲ ਖਾਲਾ ਮਾਂਜ ਲਓ। ਫਿਰ ਇਹਦੇ ਚ ਵਾਹਿਗੁਰੂ ਮੰਤਰ ਦਾ ਜਾਪ ਸ਼ੁਰੂ ਕਰ ਦੋ, ਪਹਿਲਾਂ ਜੋ ਨਹੀਂ ਹੁੰਦਾ ਮਾਲਾ ਨਾਲ ਕਰ ਦੋ ਢਾਈ ਮਾਲਾ, ਫਿਰ ਉਹ ਗਿਣ ਕੇ ਇੱਥੇ ਹੀ ਬਸ ਨਾ ਕਰੋ। ਕਿਉਂਕਿ ਇੱਕ ਵਾਰੀ ਮਹਾਤਮਾ ਨੇ ਇਹ ਆਵਾਜ਼ ਦੇ ਤੀ ਬਈ ਨਮਾਜ਼ ਪੜ੍ਹਨ ਵਾਲੇ ਕਾਫਰ, ਨਾ ਪੜ੍ਹਨ ਵਾਲੇ ਮੋਮਨ। ਬਾਦਸ਼ਾਹ ਦੇ ਪੇਸ਼ ਕਰਤਾ ਫਕੀਰ ਨੂੰ ਵੀ ਤੂੰ ਇਹ ਸ਼ਰ੍ਹਾਂ ਤੇ ਉਲਟ ਗੱਲ ਕਹਿੰਦੇ। ਕਹਿੰਦਾ ਬਾਦਸ਼ਾਹ ਤੇਰੇ ਕੈ ਪੁੱਤਰ ਨੇ, ਕਹਿੰਦੇ ਦੋ। ਕਹਿੰਦੇ ਵੱਡਾ ਕਿੱਥੇ ਹੈ, ਕਹਿੰਦੇ ਉਹ ਤਾਂ ਬਾਹਰ ਪ੍ਰਦੇਸ਼ ਚ ਹੈ। ਛੋਟਾ, ਕਹਿੰਦੇ ਛੋਟਾ ਮੇਰੇ ਕੋਲ। ਕਹਿੰਦੇ ਬਹੁਤਾ ਯਾਦ ਤੇਰੇ ਕਿਹੜਾ ਰਹਿੰਦਾ। ਵੱਡਾ ਪੁੱਤਰ ਕਿੰਨੀ ਵਾਰੀ ਆਉਂਦਾ, ਕਹਿੰਦਾ ਦੋ ਚਾਰ ਵਾਰੀ ਯਾਦ ਆਉਂਦਾ। ਕਹਿੰਦੇ ਛੋਟਾ, ਕਹਿੰਦੇ ਇਹ ਤਾਂ ਮੇਰੇ ਹਰ ਵਕਤ ਯਾਦ ਰਹਿੰਦਾ। ਉਹ ਕਹਿੰਦਾ ਫਿਰ ਰੱਬ ਜਿਹੜਾ ਪਰਿਪੂਰਨ ਹੈ, ਜਿਹੜਾ ਉਹਨੂੰ ਪੰਜ ਵਾਰੀ ਯਾਦ ਕਰਦਾ ਫਿਰ ਕਾਫਰ ਹੋਇਆ ਕਿ ਨਾ ਹੋਇਆ। ਜਿਹੜਾ ਮੋਮਨ ਹੈ ਹਰ ਵਕਤ ਯਾਦ ਰੱਖਦਾ, ਹਰ ਵਕਤ ਯਾਦ ਕਰਨ ਵਾਲਾ ਵਾਹਿਗੁਰੂ ਦਾ ਤਾਂ ਹਰ ਵਕਤ ਸਾਰੇ ਵੇਲੇ ਵਾਹਿਗੁਰੂ ਦੇ ਨਾਮ ਦੇ ਨੇ। ਲੇਕਿਨ ਸੁਭਾਅ ਪਾਉਣ ਵਾਸਤੇ ਢਾਈ ਮਾਲਾ ਘੱਟ ਤੇ ਘੱਟ ਜ਼ਰੂਰ ਕਰਨੀਆਂ ਚਾਹੀਦੀਆਂ। ਮਾਲਾ ਹੱਥ ਚੋਂ ਨਿਕਲ ਜਾਇਆ ਕਰਦੀ, ਅਵਸਥਾ ਆਉਂਦੀ ਹੈ, ਫਿਰ ਨਾਮ ਰਸਨਾ ਤੇ ਆ ਜਾਂਦਾ। ਰਸਨਾ ਦੇ ਨਾਮ ਨੂੰ ਮਹਾਰਾਜ ਨੇ ਇਸ ਤਰ੍ਹਾਂ ਫਰਮਾਨ ਕੀਤਾ। ਸਾਸ ਸਾਸ ਦੇ ਗੇੜੇ ਜਪੋ ਭਾਈ, ਸਾਸ ਸਾਸ ਦੇ ਗੇੜੇ ਜਪੋ ਭਾਈ। ਪਹਿਲੀ ਤਾਂ ਗੱਲ ਇਹ ਹੈ ਵੀ ਵਾਹਿਗੁਰੂ ਨੂੰ ਐਂ ਸਮਝੋ ਵੀ ਮੇਰੇ ਨਾਲ ਹੈ। ਹਵਾ ਤੇ ਅਸਮਾਨ ਦਾ ਫਰਕ ਹੈ, ਇਹ ਨਿਰਜਿੰਦ ਚੀਜ਼ਾਂ ਨੇ, ਇਹਨਾਂ ਚ ਜਿੰਦ ਨਹੀਂ ਹੈ, ਸੋਝੀ ਨਹੀਂ ਹੈ। ਵਾਹਿਗੁਰੂ ਸਾਰਾ ਕੁਛ ਜਾਣਦਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਉਹਨੂੰ ਹਾਜ਼ਰ ਹਾਜ਼ਰ ਰੱਖ ਕੇ ਉਹਦੀ ਹਾਜ਼ਰੀ ਹਜ਼ੂਰੀ ਦੇ ਵਿੱਚ ਕਹੋ ਵਾਹਿਗੁਰੂ। ਜਦੋਂ ਨਾਮ ਜਪਦੇ ਆ ਇਹਦੇ ਚ ਭੇਤ ਨੇ ਸਾਧ ਸਿੰਘ ਜੀ, ਧਿਆਨ ਨਾਲ ਸੁਣਿਓ। ਮੈਨੂੰ ਬਹੁਤ ਪੁੱਛਦੇ ਨੇ, ਇੰਨਿਆਂ ਨੂੰ ਮੈਂ ਨਹੀਂ ਦੱਸ ਸਕਦਾ, ਸੰਗਤ ਵਿੱਚ ਦੱਸ ਦੇਣੀ ਗੱਲ ਹੈ, ਆਪਣੀ ਆਪਣੀ ਗੱਲ ਫੜ ਲਿਓ ਜਿਹਨੇ ਫੜਨੀ। ਪਹਿਲੀ ਗੱਲ ਤਾਂ ਮੈਨੂੰ ਪੁੱਛਦੇ ਆ ਜੀ, ਅਸੀਂ ਬਿਮਾਰ ਹਾਂ, ਮੈਂ ਬਿਮਾਰ ਹਾਂ, ਮੈਂ ਬਿਮਾਰ ਹਾਂ, ਮੇਰੇ ਤਾਂ ਕੰਨ ਥੱਕ ਜਾਂਦੇ ਨੇ ਸੁਣਦੇ, ਬੋਲਦੇ ਤਾਂ ਗੱਲ ਥੱਕ ਜਾਂਦਾ। ਚਾਰ ਘੰਟੇ ਤਾਂ ਮੈਂ ਉੱਥੇ ਬੋਲ ਕੇ ਆਉਣਾ ਤੁਲਸੀ ਤੇ, ਉਹਦੇ ਬਾਅਦ ਫਿਰ ਇੱਥੇ ਆ ਕੇ ਕੀਰਤਨ ਕਰਦਾ। ਮੈਂ ਕਿਹਾ ਤੁਸੀਂ ਤਾਂ ਦੋ ਕੀਰਤਨ ਕਰਾ ਦਿੰਦੇ। ਮੈਂ ਬਿਮਾਰ ਹਾਂ, ਮੇਰਾ ਕੰਮ ਨਹੀਂ ਚੱਲਦਾ, ਮੈਨੂੰ ਘਾਟਾ ਪੈਂਦਾ, ਦੇਖੋ ਮੈਂ ਦੱਸ ਦਿੰਦਾ ਤੁਹਾਨੂੰ ਸਾਰੀ, ਕੋਈ ਗੱਲ ਲੁਕੀ ਛੁਪੀ ਨਹੀਂ ਹੈ। ਬਈ ਬਿਮਾਰ ਹੈ, 25 ਪਾਠ ਜਪਜੀ ਸਾਹਿਬ ਦੇ ਸ਼ੁੱਧ ਹੋ ਕੇ ਕਰ ਲਓ, ਰੋਜ਼ ਜਲ ਰੱਖ ਲਓ ਅੱਗੇ, ਅੰਮ੍ਰਿਤ ਬਣਾ ਲਓ ਜਿਵੇਂ ਅੰਮ੍ਰਿਤ ਪੰਜ ਪਿਆਰੇ ਬਣਾਉਂਦੇ। ਹਰ ਪਾਠ ਦੇ ਬਾਅਦ ਕਿਰਪਾਨ ਭੇਟ ਕਰ ਲਓ, ਗੁਰੂ ਹਰਕ੍ਰਿਸ਼ਨ ਤੇ ਆਈਏ ਜਿਸ ਜਿੱਥੇ ਸਭ ਦੁੱਖ ਜਾਏ, ਸ਼ਰਧਾ ਦੇ ਨਾਲ ਕਹੋ। ਜਦੋਂ 25 ਪਾਠ ਹੋਣ ਜਲ ਪੀ ਲਓ, ਕਿਉਂਕਿ ਬਾਣੀ ਦੋਏ ਚੀਜ਼ਾਂ ਨੇ, ਸਰਵ ਰੋਗ ਕੋ ਔਖਧ ਨਾਮ, ਸਾਰੀਆਂ ਬਿਮਾਰੀਆਂ ਦਾ ਇਲਾਜ ਬਾਣੀ ਹੈ। ਜਮਾਂ ਦਾ ਇਲਾਜ ਵੀ, ਜਮਣ ਮਰਨ ਦਾ ਵੀ ਇਲਾਜ, ਸਰੀਰਕ ਘਾਟਿਆਂ ਦਾ ਵੀ, ਸਰੀਰਕ ਬਿਮਾਰੀਆਂ ਦਾ, ਸਾਰਿਆਂ ਦੀ ਇੱਕੋ ਇਲਾਜ ਹੈ ਨਾਮ। ਮੈਨੂੰ ਵਾਰ ਵਾਰ ਨਾ ਪੁੱਛਿਓ, ਆਪੇ ਹੀ ਕਰ ਲਿਆ ਕਰੋ, ਕਿਉਂ ਇਹ ਸੰਗਤ ਵਿੱਚ ਵਚਨ ਹੋ ਰਿਹਾ, ਤੇ ਇਹ ਕਰਕੇ ਜਲ ਪੀ ਲਿਆ ਕਰੋ, ਜਾਂ ਕੋਈ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਚੋਂ ਲੈ ਲਓ, ਬਿਲਾਵਲ ਰਾਗ ਦੇ ਵਿੱਚ ਸੋਰਠ ਦੇ ਵਿੱਚ ਹੈਗੇ, ਜਿੱਥੇ ਗੁਰੂ 6ਵੇਂ ਪਾਤਸ਼ਾਹ ਜਦੋਂ ਰਾਜੀ ਹੋਏ ਨੇ, ਗੁਰੂ 5ਵੇਂ ਪਾਤਸ਼ਾਹ ਨੇ ਉਚਾਰਨ ਕਰੇ, ਉਹਨਾਂ ਨੂੰ ਨੇਚੇ ਦੇ ਨਾਲ ਪੜੋ, ਉਹ ਪੜ੍ਹ ਕੇ ਜਲ ਪੀਂਦੇ ਜਾਓ, ਬਿਮਾਰ ਹੋ ਜਾਓ। ਬਾਬਾ ਜੀ ਕੁਛ ਨਹੀਂ ਕਰਦਾ, ਨਾ ਕੋਈ ਆਪਣੀ ਸ਼ਕਤੀ ਦਿੰਦਾ, ਨਾ ਮੇਰੇ 'ਚ ਹੈਗੀ, ਉਹ ਸਿਰਫ ਬਾਣੀ ਦੇ ਮਦਦ ਦੇ ਨਾਲ। ਕਿਉਂ ਮਨ ਤਕੜਾ ਹੋ ਜਾਵੇ, ਰੋਗ ਹਟ ਜਾਂਦੇ ਨੇ, ਮਨ ਮਾੜਾ ਹੋ ਜਾਵੇ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜਦੋਂ ਪਰਮੇਸ਼ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤੁਹਾਨੂੰ ਉੱਠ ਖਲੋਏ ਰੋਗ। ਪਹਿਲਾਂ ਹੀ ਧਿਆਨ ਦਿਆ ਕਰੋ ਵੀ ਰੱਬ ਨੂੰ ਭੁੱਲਦੇ ਆ, ਰੋਗੀ ਹੋ ਜਾਵੇ, ਰੋਗੀ ਹੋਵੋ ਹੀ ਨਾ, ਰੱਬ ਨੂੰ ਪਹਿਲਾਂ ਹੀ ਯਾਦ ਰੱਖੋ। ਰੋਗੀ ਉਹ ਹੀ ਹੁੰਦਾ ਜਿਹੜਾ ਪਰਮੇਸ਼ਰ ਨੂੰ ਭੁੱਲ ਜਾਂਦਾ। ਜਿਨ੍ਹਾਂ ਨੇ ਭੁਲਾ ਦਿੱਤਾ ਉਹ ਰੋਗੀਆਂ ਦੀ ਲਿਸਟ 'ਚ ਆ ਜਾਂਦਾ, ਕਿਉਂ ਉਹਦਾ ਪਰਮੇਸ਼ਰ ਨਾਲ ਉਸ ਕਨੈਕਸ਼ਨ ਟੁੱਟ ਗਿਆ। ਵਾਹਿਗੁਰੂ ਦੇ ਨਾਲ ਕਨੈਕਸ਼ਨ ਜੋੜ ਲਓ, ਰੋਗ ਨੱਠਣੇ ਸ਼ੁਰੂ ਹੋ ਜਾਣਗੇ, ਨਾ ਸਰੀਰਕ ਰਹੇ, ਨਾ ਦੁਨਿਆਵੀ ਰਹੇ, ਨਾ ਆਰਥਿਕ ਰਹੇ, ਕੋਈ ਨਹੀਂ ਰਹਿੰਦਾ, ਸਭ ਹਟ ਜਾਂਦੇ। ਇੱਕ ਗੱਲ ਤਾਂ ਇਹ, ਦੂਸਰੀ ਮੈਂ ਦੱਸਦਾ, ਮੈਨੂੰ ਪੁੱਛਦੇ ਨੇ ਕਹਾਂ ਬਈ ਬਾਣੀ 'ਚ ਮਨ ਨਹੀਂ ਲੱਗਦਾ। ਬਾਣੀ 'ਚ ਮਨ ਲਾਉਣ ਦਾ ਤਰੀਕਾ ਇਹ ਹੁੰਦਾ ਵੀ ਸ਼ਰਧਾ ਦੇ ਨਾਲ, ਐਂ ਸਮਝੋ ਵੀ ਅਸੀਂ ਹੁਣ ਗੁਰੂ ਨਾਨਕ ਸਾਹਿਬ ਨਾਲ ਗੱਲਾਂ ਕਰਨ ਲੱਗੇ। ਉਹ ਲਗਾ ਮਾਤਰਾ 'ਚ ਧਿਆਨ ਦੇਵੋ ਬਈ ਇਹ ਕੀ, ਦੇਖ ਕੇ ਪੜੋ ਜਿਹਦਾ ਮਨ ਨਹੀਂ ਲੱਗਦਾ, ਦੇਖੋ ਕਿਹੜੀ ਲੱਗ ਲੱਗੀ ਹੋਈ ਆ ਕਿਹੜੇ ਅੱਖਰ ਨੂੰ, ਮਨ ਉੱਥੇ ਹੀ ਰਹਿ ਜਾਏਗਾ ਅੱਖਰਾਂ 'ਚ, ਬਾਹਰ ਨਹੀਂ ਜਾਏਗਾ। ਫਿਰ ਜਦ ਪ੍ਰੈਕਟਿਸ ਹੋ ਜਾਵੇ ਫਿਰ ਅਰਥਾਂ 'ਚ ਧਿਆਨ ਦਿਓ। ਸੁਖਨੀ ਸਾਹਿਬ ਪੜ੍ਹਦੇ ਹੋ, ਅਰਥ ਪੜ੍ਹੋ, ਮਸਤੀ ਚੜ੍ਹ ਜਾਂਦੀ ਆ। ਬਾਣੀ ਪੜ੍ਹੋ, ਮਸਤੀ ਚੜ੍ਹ ਜਾਂਦੀ ਹੈ, ਕਿਉਂਕਿ ਅਰਥ। ਉਹਦੇ ਬਾਅਦ ਫਿਰ ਭਾਵ ਵਿੱਚ ਬਾਣੀ ਪੜ੍ਹੋ। ਭਾਵ ਇਹ ਹੁੰਦਾ ਹੈ ਵੀ ਇੱਕ ਬੱਚਾ ਬਾਹਰ ਗਿਆ ਹੋਇਆ, ਕਿਉਂਕਿ ਬੱਚਾ ਹੀ ਜ਼ਿਆਦਾ ਪਿਆਰਾ ਹੁੰਦਾ, ਉਹਦੀ ਚਿੱਠੀ ਆ ਗਈ, ਹੁਣ ਇੱਥੇ ਗਏ ਹੋਏ ਸੀਗੇ, ਬਾਹਰ ਗਿਆ ਹੋਇਆ, ਉਹਨੇ ਆ ਗਿਆ ਇਰਾਕ ਵਿੱਚ ਗਏ ਨੂੰ, ਵੀ ਅਸੀਂ ਬਹੁਤ ਔਖੇ ਹੋ ਗਏ, ਨਾ ਰੋਟੀ ਮਿਲਦੀ ਹੈ, ਨਾ ਪਾਣੀ ਮਿਲਦਾ, ਅਸੀਂ ਬਹੁਤ ਤੰਗ ਆ, ਪਤਾ ਨਹੀਂ ਜਿਉਣਾ ਇੱਕ ਬਚਣ। ਤੇ ਉੱਥੋਂ ਆ ਗਈ ਚਿੱਠੀ ਕਿਸੇ ਨਾ ਕਿਸੇ ਤਰੀਕੇ ਨਾਲ, ਜਦ ਮਾਂ ਨੇ ਪੜ੍ਹਨੀ ਹੈ, ਹੰਝੂ ਆਉਣੇ, ਰੋਟੀ ਨਹੀਂ ਖਾਣੀ, ਮੇਰੇ ਪੁੱਤ ਨੂੰ ਤਾਂ ਰੋਟੀ ਮਿਲਦੀ ਨਹੀਂ, ਮੈਂ ਕਿਉਂ ਖਾਵਾਂ, ਪਿਓ ਨੇ ਨਹੀਂ ਖਾਣੀ। ਇਹਨੂੰ ਭਾਵ ਕਹਿੰਦੇ ਨੇ, ਭਾਵਲੀਨ ਹੋ ਕੇ ਬਾਣੀ ਪੜੋ, ਜੋ ਬਾਣੀ ਦੇ ਵਿੱਚ ਜਿਸ ਭਾਵ 'ਚ ਉਚਾਰੀ ਹੈ, ਉੱਥੇ ਜਿਹੜੇ ਭਾਵਲੀਨ ਹੋ ਕੇ ਬਾਣੀ ਪੜ੍ਹਦੇ, ਹੁਣ ਸੰਤ ਕੀਰਤਨ ਕਰਦੇ ਨੇ ਅਵਤਾਰ ਸਿੰਘ, ਤੁਸੀਂ ਦੇਖਿਆ ਹੋਣਾ ਸਾਰਿਆਂ ਨੇ, ਜਦੋਂ ਆਉਂਦਾ ਨਾ ਵਿਰਾਗ ਦਾ ਸ਼ਬਦ ਨੇਤਰਾਂ 'ਚੋਂ ਫਟਾਫਟ ਜਲ ਚੱਲਣ ਲੱਗ ਜਾਂਦਾ, ਕਿਉਂਕਿ ਭਾਵਲੀਨ ਹੋ ਜਾਂਦੇ। ਇਸੇ ਤਰ੍ਹਾਂ ਕਈ ਪਾਠੀ ਜਿਹੜੇ ਸ਼ੁੱਧ ਨਿਸ਼ਕਾਮ ਨੇ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਨੇ ਤਾਂ ਨੇਤਰਾਂ 'ਚੋਂ ਜਲ ਚੱਲ ਪੈਂਦਾ, ਮੈਂ ਨੀਰ ਵਹਿ ਚੱਲੇ ਜੀ, ਉਹ ਪੜ੍ਹਦੇ ਨਹੀਂ ਹੈਗੇ, ਆਪਦੀਆਂ ਨੇਤਰਾਂ 'ਚੋਂ ਵੀ ਚੱਲਦਾ, ਉਹ ਭਾਵਲੀਨ ਹੋ ਕੇ ਬਾਣੀ ਪੜ੍ਹਨ। ਸੋ ਚਾਰ ਤਰੀਕੇ ਨੇ ਬਾਣੀ। ਇਹਦੇ ਬਾਅਦ ਬਾਣੀ ਪ੍ਰੇਰਦੀ ਹੈ, ਪ੍ਰਭ ਕਹਿ ਸਿਮਰਨ ਗਰਭ ਨਾ ਵਸੈ, ਪ੍ਰਭ ਕਹਿ ਸਿਮਰਨ ਦੁਖ ਜਮ ਨਸੈ, ਪ੍ਰਭ ਕਹਿ ਸਿਮਰਨ ਕਾਲ ਪੁਰ ਹਰੈ, ਪ੍ਰਭ ਕਹਿ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਵੀ ਗੰਨਾ ਲਾਗੈ, ਪ੍ਰਭ ਕਹਿ ਸਿਮਰਨ ਆਂਦਨ ਜਾਗੈ। ਨਾਮ ਵੱਲ ਪ੍ਰੇਰਦੀ ਹੈ, ਪੰਜ ਪਿਆਰਿਆਂ ਤੋਂ ਨਾਮ ਸਭ ਨੇ ਲਿਆ ਹੋਇਆ ਵਾਹਿਗੁਰੂ ਅੰਮ੍ਰਿਤਧਾਰੀਆਂ। ਫਿਰ ਵਾਹਿਗੁਰੂ ਦਾ ਜਾਪ ਕਰੋ ਰਸਨਾ ਦੇ ਨਾਲ, ਵਾਹਿਗੁਰੂ 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 ਕਰੀ ਜਾਓ, ਹਟੋ ਨਾ। ਇੱਥੇ ਮੈਨੂੰ ਆਉਂਦੀਆਂ ਬਾਅਦ ਤੁਸੀਂ ਨਾਮ ਤਾਂ ਲਿਆ ਹੋਇਆ ਵਾਹਿਗੁਰੂ, ਕਹਿੰਦੇ ਹਾਂ, ਫਿਰ ਮੈਂ ਕਿਉਂ ਹਟਦੇ ਹੋ, ਵਾਹਿਗੁਰੂ ਵਾਹਿਗੁਰੂ ਕਰੀ ਜਾ, ਇਹਦੇ 'ਚ ਕਿਹੜੀ ਜੁਗਤੀ ਹੈ, ਤੂੰ ਕਰੀ ਜਾ, ਨਾਮ ਨੇ ਆਪਾਂ ਹੀ ਦੱਸਣਾ ਤਰੀਕਾ। ਜਦੋਂ ਅਸੀਂ ਕਰਦੇ ਹਾਂ ਵਾਰ 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 ਕਰਦੇ ਹਾਂ, ਇਹ ਨਾਮ ਸਾਡਾ ਰਸਨਾ 'ਤੇ ਚਲਿਆ ਜਾਂਦਾ, ਆਪਣੀ 10 ਗੁਣਾ ਫਲ ਵੱਧ ਜਾਂਦਾ। 10 ਮਾਲਾ ਬਾਹਰ ਬੋਲ ਕੇ ਕਰੋ, ਇੱਕ ਵਾਰੀ ਰਸਨਾ ਨਾਲ ਕਰ ਲਓ, ਬਰਾਬਰ ਹੋ ਜਾਂਦਾ। ਇਹ ਕਰਦੇ ਕਰਦੇ ਕੰਠ 'ਤੇ ਚਲਿਆ ਜਾਂਦਾ, 10 ਗੁਣਾ ਫਲ ਹੋਰ ਵੱਧ ਜਾਂਦਾ, ਕੰਠ ਆਪੇ ਹੀ ਹਿੱਲੀ ਜਾਂਦਾ, ਆਪਣੇ ਆਪ ਹੀ ਹਰਕਤ 'ਚ ਆਏਗੀ। ਇੱਥੋਂ ਫਿਰ ਹਿਰਦੇ ਚਲੇ ਜਾਂਦਾ, ਖਿੱਚ ਪੈਂਦੀ ਆ ਨਾਮ ਦੇ ਨਾਲ, ਹੌਗਾ ਆਉਂਦਾ ਨਾਲ ਦੀ ਨਾਲ, ਭਰਿਆ ਹੋਇਆ ਆਉਂਦਾ, ਸਰੀਰ ਐਂ ਲੱਗਦਾ ਜਿਵੇਂ ਕਿਸੇ ਨੇ ਇੰਜੈਕਸ਼ਨ ਲਾ ਤਾ ਹੁੰਦਾ, ਆਨੰਦ ਆਨੰਦ ਹੋ ਜਾਂਦਾ। ਇਹਦੇ ਬਾਅਦ ਨਾਭੀ ਡੀਪ ਸਾਈਲੈਂਸ ਦਾ ਨਾਮ ਹੁੰਦਾ, ਜਿੱਥੇ ਕੋਈ ਫੁਰਨਾ ਨਹੀਂ ਹੁੰਦਾ, ਨਾਮ ਦੀ ਧੁਨ ਸੁਣਦੀ ਹੈ, ਉੱਥੋਂ ਸੁਰਤੀ ਉੱਠ ਕੇ ਆਗਿਆ ਚੱਕਰ ਚਲੀ ਜਾਂਦੀ। ਸੋ ਮਹਾਰਾਜ ਕਹਿੰਦੇ, ਭਾਈ ਪਹਿਲਾਂ ਤੁਸੀਂ ਪਾਰ ਬ੍ਰਹਮ ਪੂਰੇ ਗੁਰ ਕਾ ਸੁਣੋ ਉਪਦੇਸ਼, ਪਾਰ ਬ੍ਰਹਮ ਨਿਕਟ ਕਰਦੇ, ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰਾ ਚ। ਫਿਰ ਆਗਿਆ ਚੱਕਰ ਚਲੇ ਜਾਂਦਾ, ਜਿੱਥੇ ਜੀਵਾਤਮਾ ਨਿਵਾਸ ਕਰਦੀ ਹੈ, ਜਿੱਥੇ ਕੌਨਸ਼ੀਅਸਨੈਸ ਸਾਡੀ ਬਾਡੀ ਦੀ ਸਟੋਰ ਹੋ ਕੇ ਇੱਥੇ ਰਹਿੰਦੀ ਹੈ, ਦੋ ਅੱਖਾਂ ਤੇ ਨੱਕ ਦੀ ਜੜ੍ਹ 'ਚ। ਇੱਥੇ ਧਿਆਨ ਦੇ ਵਿੱਚ ਆਉਣਾ ਪੈਂਦਾ, ਨਾਮ ਵੀ ਨਾਲ ਹੈ ਤੇ ਧਿਆਨ ਵੀ ਨਾਲ ਹੈ, ਦੋ ਪ੍ਰੋਸੈਸ ਕਰਨੇ ਪੈਂਦੇ। ਤੇ ਉਹ ਧਿਆਨ ਦੇ ਬਾਰੇ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਫਰਮਾਨ ਕਰਿਆ,
ਕਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ, ਕਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ,
ਕਹਿੰਦੇ ਉਹਦਾ ਧਿਆਨ ਕਰੋ। ਗੁਰੂ ਦੀ ਮੂਰਤੀ ਕਈ ਕਿਸਮ ਦੀ ਹੈ। ਸਾਧ ਸਿੰਘ ਜੀ ਇੱਥੇ ਸ਼ੰਕਾਵਾਦੀ ਸ਼ੰਕਾ ਕਰਦਾ ਵੀ ਇਹ ਤਾਂ ਫਿਰ ਬੁੱਤ ਪ੍ਰਸਤੀ ਹੋ ਗਈ। ਬੁੱਤਾਂ ਨੂੰ ਤਾਂ ਅਸੀਂ ਹਰ ਵਕਤ ਪੂਜਦੇ ਹਾਂ, ਇਸਤਰੀ ਦਾ ਧਿਆਨ ਮਨ ਚ ਹੈ, ਬੱਚੇ ਦਾ ਧਿਆਨ ਮਨ ਚ ਹੈ, ਕੱਪੜੇ ਲੀੜੇ ਕੋਠੀਆਂ ਦਾ ਧਿਆਨ ਮਨ ਵਿੱਚ ਹੈ, ਹੋਰ ਕਾਰੋਬਾਰ ਫੈਲਿਆ ਹੋਇਆ ਸਾਰੇ ਦਾ ਧਿਆਨ ਮਨ ਵਿੱਚ ਹੈ। ਜੇ ਧਿਆਨ ਨਾ ਹੋਵੇ ਤਾਂ ਕਾਰੋਬਾਰ ਕਿਵੇਂ ਹੋਵੇ? ਲਿਖਣ ਵਾਲੇ ਦਾ ਲਿਖਣ ਵਿੱਚ ਧਿਆਨ ਹੈ, ਪੜ੍ਹਨ ਵਾਲੇ ਦਾ ਪੜ੍ਹਨ ਵਿੱਚ ਧਿਆਨ ਹੈ। ਧਿਆਨ ਨੇ ਤਾਂ ਕਿਤੇ ਦੀ ਕਿਤੇ ਲੱਗਣਾ ਹੀ ਹੈ। ਸੋ ਸਾਰਿਆਂ ਨਾਲੋਂ ਸ੍ਰੇਸ਼ਟ ਧਿਆਨ ਗੁਰ ਕੀ ਮੂਰਤ ਹੁੰਦਾ। ਗੁਰੂ ਐਸਾ ਨਹੀਂ ਹੈ ਸੁਣ ਮੁਣ ਨਹੀਂ ਵੀ ਧਿਆਨ ਕਰਿਆ ਗੁਰੂ ਨੂੰ ਪਤਾ ਨਹੀਂ, ਗੁਰੂ ਨੂੰ ਵੀ ਪਤਾ ਹੁੰਦਾ। ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਅੱਜ ਅੰਮ੍ਰਿਤ ਵੇਲੇ ਉੱਠ ਕੇ ਸੰਗਤ 'ਚ ਬੈਠੇ ਨੇ, ਦੂਰ ਤੱਕ ਦੀਵਾਨ ਭਰਿਆ ਜਿਵੇਂ ਆਪ ਲੋਕ ਬੈਠੇ ਹੋ ਸਾਰੇ, ਇਸ ਤੋਂ ਵੀ ਕਿਤੇ ਵੱਧ ਸੰਗਤ ਬੈਠੀ ਹੈ। ਤੇ ਅਰਦਾਸ ਹੋਈ ਵੀ ਸੱਚੇ ਪਾਤਸ਼ਾਹ ਦੀਵਾਨ ਦੀ ਸਮਾਪਤੀ ਤੋਂ ਬਾਅਦ ਕਿ ਸੱਚੇ ਪਾਤਸ਼ਾਹ ਲੰਗਰ ਦੇ ਵਿੱਚ ਚਲੋ ਲੰਗਰ ਛਕੋ। ਮਹਾਰਾਜ ਬੋਲੇ ਨੀ, ਉਵੇਂ ਜਿਵੇਂ ਬੈਠੇ। ਇਸੇ ਤਰ੍ਹਾਂ 12 ਵੱਜ ਗਏ, 2 ਵੱਜ ਗਏ, 4 ਵੱਜ ਗਏ। 4 ਵਜੇ ਮਹਾਰਾਜ ਨੇ ਕਿਹਾ ਧੰਨ ਗੁਰਸਿੱਖੀ, ਧੰਨ ਗੁਰਸਿੱਖੀ, ਧੰਨ ਗੁਰਸਿੱਖੀ। ਕਹਿੰਦੇ ਸੱਚੇ ਪਾਤਸ਼ਾਹ ਅੱਜ ਕੀ ਕੌਤਕ ਵਰਤਾਇਆ ਆਪਨੇ? ਕਹਿਣ ਲੱਗੇ ਧਰੇ ਧਿਆਨ ਦੋਨੋਂ ਪਦ ਗਏ, ਕਿਸ ਵਿਧ ਤਿਸਤੇ ਚਰਨ ਛਡਾਓ। ਕਾਬਲ ਮੈਂ ਗੋਂਦਾ ਸਿੱਖ ਰਹੇ, ਕਹਿੰਦੇ ਗੋਂਦਾ ਸਿੱਖ ਰਹਿੰਦਾ ਸਾਡਾ। ਤੇ ਧਰੇ ਧਿਆਨ ਦੋਨੋਂ ਪਦ ਗਏ, ਕਹਿੰਦੇ ਧਿਆਨ ਨਾਲ ਬੈਠਦੇ ਨੀ, 2 ਵਜੇ ਅੱਜ ਸਾਡੇ ਚਰਨ ਫੜ ਲਏ ਤੇ ਉਹਨੇ ਛੱਡੇ ਹੀ ਨੀ ਹੁਣ ਤਾਈ। ਤੇ ਜੇ ਉਹਨੇ ਛੱਡੇ ਨੀ ਹੈ ਤਾਂ ਅਸੀਂ ਕਹਿੰਦੇ ਦੱਸੋ ਕਿਵੇਂ, ਕਿਸ ਵਿਧ ਤਿਸਤੇ ਚਰਨ ਛੁਟਾਵੋ, ਬਿਨ ਛੁੱਟੇ ਕਿਵੇਂ ਲੰਗਰ ਜਾਵੋ। ਕਹਿੰਦੇ ਜਿੰਨੀ ਦੇਰ ਤੱਕ ਚਰਨ ਨਹੀਂ ਛੱਡੇ ਤਾਂ ਅਸੀਂ ਦੱਸੋ ਭਾਈ ਲੰਗਰ ਚ ਕਿਵੇਂ ਜਾ ਸਕਦੇ। ਤਿੰਨ ਕਿਸਮ ਦਾ ਧਿਆਨ ਹੁੰਦਾ, ਇੱਕ ਨੂੰ ਪ੍ਰਤੀਕ ਧਿਆਨ ਕਹਿੰਦੇ ਨੇ, ਇੱਕ ਨੂੰ ਸੰਪਤ ਧਿਆਨ ਕਹਿੰਦੇ ਨੇ, ਇੱਕ ਨੂੰ ਅਹੰਗ੍ਰਹਿ ਧਿਆਨ ਕਹਿੰਦੇ। ਧਿਆਨ ਚ ਨਾਲ ਗੱਲ ਸੁਣ ਲਿਓ ਜਿਹਨਾਂ ਨੇ ਨਾਮ ਜਪਣਾ। ਆਪਣੀ ਆਪਣੀ ਅਵਸਥਾ ਚ ਖੜ ਜਾਓ ਜਿੱਥੇ ਕੋਈ ਚਲਿਆ ਜਾਂਦਾ। ਸੰਪਤ ਧਿਆਨ ਇਹ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਸਾਕਸ਼ਾਤ ਪਰਮੇਸ਼ਰ ਦਾ ਰੂਪ ਜਾਣ ਕੇ ਸੇਵਾ ਕਰਨੀ। ਸ਼ਬਦ ਦਾ ਇਸ ਦਾ ਧਿਆਨ ਤਾਂ, ਅੱਖਰਾਂ ਦਾ ਧਿਆਨ ਨਹੀਂ, ਸ਼ਬਦ ਦਾ। ਸ਼ਬਦ ਕਹਿੰਦੇ ਨੇ ਆਵਾਜ਼ ਨੂੰ, ਸਾਊਂਡ ਨੂੰ। ਸ਼ਬਦ ਪੰਜ ਪਿਆਰਿਆਂ ਨੇ ਦੱਸਿਆ, ਵਾਹਿਗੁਰੂ ਵਾਹਿਗੁਰੂ, ਮੇਰੇ ਨਾਮ ਬੋਲੋ ਸਾਰੇ, ਵਾਹਿਗੁਰੂ ਵਾਹਿਗੁਰੂ। ਸ਼ਬਦ ਕਹਿੰਦੇ ਆ ਜਿਹੜੀ ਸਾਊਂਡ ਹੈ ਨਾ ਆਵਾਜ਼ ਹੈ ਇਹਦਾ ਧਿਆਨ ਧਰਨਾ ਇਹ ਸ਼ਬਦ ਧਿਆਨ ਕਹਾਇਆ ਕਰਦਾ ਇਹਨੂੰ ਇਹ ਜੀ ਪ੍ਰਵਾਨ ਹੈ ਗੁਰਮਤਿ ਦੇ ਅੰਦਰ ਕਿਉਂਕਿ ਇਹ ਉੱਥੇ ਤੱਕ ਜਾਂਦਾ ਦਿਵ ਗੁਰੂ ਸਰੂਪ ਦਿਵ ਗੁਰੂ ਹੈ ਨਾ ਜਿਹੜਾ ਇਹ ਦਿਵ ਸਰੂਪ ਧਾਰਨ ਕਰਦਾ ਜਦੋਂ ਧਿਆਨ ਧਰਦੇ ਗੁਰੂ ਨਾਨਕ ਸਾਹਿਬ ਦਾ ਧਿਆਨ ਧਰਦੇ ਹੌਲੀ ਹੌਲੀ ਗੁਰੂ ਨਾਨਕ ਸਾਹਿਬ ਦਾ ਧਿਆਨ ਸਾਕਾਰ ਹੋਣਾ ਸ਼ੁਰੂ ਹੋ ਜਾਂਦਾ ਲਾਈਟ ਬਣ ਜਾਂਦੀ ਹੈ ਉਹਦੀ ਪ੍ਰਕਾਸ਼ ਆ ਜਾਂਦਾ ਟਰਾਂਸਪੇਰੈਂਟ ਹੋ ਜਾਂਦਾ ਆਰ ਪਾਰ ਸਾਰਾ ਹੀ ਦਿੰਦਾ ਵਿੱਚ ਲਾਈਟ ਦਿੰਦੀ ਹੈ ਗੁਰੂ ਨਾਨਕ ਸਾਹਿਬ ਦੀ ਬਣੀ ਆਪ ਉਹਦੇ ਵਿੱਚ ਸਮਾ ਜਾਂਦਾ ਜਿੱਦਣ ਆਪ ਸਮਾ ਜਾਵੇ ਉਦਣ ਤਰੁਕਟੀ ਟੁੱਟਦੀ ਹੈ ਧਿਆਤਾ ਧਿਆਨ ਤੇ ਇਹਦੀ ਉਦੋਂ ਪਹਿਲਾਂ ਨਹੀਂ ਟੁੱਟਿਆ ਕਰਦੀ ਸੋ ਮਹਾਰਾਜ ਕਹਿੰਦੇ ਗੁਰ ਕੀ ਮੂਰਤ ਹਿਰਦੇ ਵਸਾਈ ਜੋ ਇੱਛੇ ਸੋ ਹੀ ਫਲ ਪਾਈ ਦੂਸਰਾ ਹੋਇਆ ਕਰਦਾ ਸੰਪਤ ਧਿਆਨ ਉਹ ਹੋਇਆ ਕਰਦਾ ਆਪਣੇ ਗੁਰੂ ਨੂੰ ਵਾਹਿਗੁਰੂ ਸਮਝਣ ਘੱਟ ਨਹੀਂ ਸਮਝਣਾ ਵਾਹਿਗੁਰੂ ਤੇ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਪੁੱਛਿਆ ਸਾਰਿਆਂ ਨੂੰ ਕਿ ਭਾਈ ਬਾਲਾ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਰਹੇ ਹੋ ਤੁਸੀਂ ਗੁਰੂ ਨਾਨਕ ਨੂੰ ਕੀ ਸਮਝਦੇ ਰਹੇ ਕਹਿਣ ਲੱਗੇ ਸੱਚੇ ਪਾਤਸ਼ਾਹ ਗੁਰੂ ਨਾਨਕ ਤਾਂ ਪੂਰਨ ਸੰਤ ਸੀ ਕਹਿੰਦੇ ਤੂੰ ਸੰਤ ਹੋਇਆ ਭਾਈ ਬਾਬਾ ਬੁੱਢਾ ਜੀ ਤੁਸੀਂ ਗੁਰੂ ਨਾਨਕ ਨੂੰ ਕੀ ਸਮਝਦੇ ਰਹੇ ਕਹਿੰਦੇ ਮਹਾਰਾਜ ਉਹ ਤਾਂ ਪੂਰਨ ਬ੍ਰਹਮ ਗਿਆਨੀ ਸੀ ਕਹਿੰਦੇ ਤੁਸੀਂ ਬ੍ਰਹਮ ਗਿਆਨੀ ਹੋ ਸਾਰਿਆਂ ਨੂੰ ਪੁੱਛਿਆ ਜਦ ਗੁਰੂ ਮਹਾਰਾਜ ਨੂੰ ਪੁੱਛਿਆ ਮਹਾਰਾਜ ਨੇ ਚੁੱਪ ਹੋ ਗਏ ਗੰਭੀਰ ਹੋ ਗਏ ਕਹਿਣ ਲੱਗੇ ਪ੍ਰੇਮੀਓ ਕੋਟ ਬ੍ਰਹਮੰਡ ਕੋ ਠਾਕਰ ਸਵਾਮੀ ਉਹ ਤਾਂ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਗੁਰੂ ਨਾਨਕ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰੇ ਉਹ ਤਾਂ ਪਰਮੇਸ਼ਰ ਸੀਗੇ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਤਾਂ ਹੀ ਪਰਮੇਸ਼ਰ ਬਣ ਗਏ ਸਾਡੀ ਨੇਸ਼ਟਾ ਘੱਟ ਸੀ ਚਾਰ ਨੇਸ਼ਟਾਂ ਹੁੰਦੀਆਂ ਮੇਰਾ ਗੁਰੂ ਜਿਹੜਾ ਉਹ ਬਹੁਤ ਚੰਗਾ ਸੰਤ ਹੈ ਦੂਸਰੀ ਹੁੰਦੀ ਹੈ ਮੇਰਾ ਗੁਰੂ ਸਾਰੇ ਸੰਤਾਂ ਨਾਲੋਂ ਚੰਗਾ ਸੰਤ ਹੈ ਤੀਸਰੀ ਨੇਸ਼ਟਾ ਹੁੰਦੀ ਹੈ ਮੇਰਾ ਗੁਰੂ ਜਿਹੜਾ ਹੈਗਾ ਉਹ ਤਾਂ ਰੱਬ ਵਰਗ ਹੈ ਚੌਥੀ ਨੇਸ਼ਟਾ ਹੁੰਦੀ ਹੈ ਕਿ ਮੇਰਾ ਗੁਰੂ ਤਾਂ ਆਪ ਹੀ ਪਰਮੇਸ਼ਰ ਆਇਆ ਹੈ ਜੇ ਇਹੋ ਜਿਹੀ ਨੇਸ਼ਟਾ ਕਰੇਗਾ ਉਹ ਅਜਾ ਫਲ ਹੋਏਗਾ ਸੋ ਧਿਆਨ ਆਗਿਆ ਚੱਕਰ ਜਾਂ ਬਿਰਤੀ ਪਹੁੰਚਦੀ ਹੈ ਉੱਥੇ ਅਸੀਂ ਧਿਆਨ ਧਰਦੇ ਹਾਂ ਧਿਆਨ ਧਰਦੇ ਧਰਦੇ ਜਦੋਂ ਤ੍ਰਿਪਟੀ ਟੁੱਟ ਜਾਂਦੀ ਹੈ ਪਹਿਲੀ ਧਿਆਤਾ ਧਿਆਨ ਤੇ ਦੀ ਫਿਰ ਇਹ ਨਾਮ ਸਾਰੇ ਸਰੀਰ ਚ ਰਚਣਾ ਸ਼ੁਰੂ ਹੋ ਜਾਂਦਾ ਇਹ ਸਰੀਰ ਦੇ ਵਿੱਚ 3.5 ਕਰੋੜ ਰੋਮ ਨੇ ਉਹ ਨਾਮ ਇੰਨਾ ਰਚਦਾ ਸਾਰੇ ਸਰੀਰ ਦੇ ਅੰਦਰ ਝਰਨਾਟਾਂ ਆਉਣੀਆਂ ਸ਼ੁਰੂ ਹੋ ਜਾਂਦੀ ਤੇ ਰੋਮ ਰੋਮ ਦੇ ਵਿੱਚੋਂ ਨਾਮ ਦੀ ਧੁਨੀ ਨਿਕਲਦੀ ਹੈ 3-1 ਵਾਰੀ ਵਾਹਿਗੁਰੂ ਕਹੋ ਵਾਹਿਗੁਰੂ ਨਾਲ ਇੱਥੇ 3.5 ਕਰੋੜ ਵਾਰੀ ਆਪੇ ਹੀ ਕਹਿ ਹੋ ਜਾਂਦੀ ਇਸ ਅਵਸਥਾ ਨੂੰ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਫਰਮਾਨ ਕਰਿਆ
ਰੋਮ ਰੋਮ ਦੇ ਗੇੜੇ ਸਿਮਰੋ ਵਾਹਿਗੁਰੂ
ਇੱਕ ਵਾਰੀ ਮਹਾਰਾਜ ਜੀ ਇੱਥੇ ਚੰਡੀਗੜ੍ਹ ਆਏ ਹੋਏ ਸੀ ਇੱਥੇ ਸੇਵਾ ਕਰ ਰਹੇ ਸੀ ਸੇਵਾਦਾਰ ਜਥੇਦਾਰ ਮਹਿੰਦਰ ਸਿੰਘ ਹੋਣੀ ਹੋਰ ਸਾਰੇ ਪ੍ਰੇਮੀ ਸਾਡਾ ਛੋਟਾ ਕਾਕਾ ਨਾਲ ਲੰਘ ਗਿਆ ਮੇਰੇ ਉੱਥੇ ਜਾ ਕੇ ਉਹਨੇ ਕਰਿਆ ਚਰਨਾਂ ਨਾਲ ਮੱਥਾ ਲਾਤਾ ਇੱਕ ਨੇ ਲਾਇਆ ਫਿਰ ਦੂਏ ਚਰਨ ਨੂੰ ਲਾਤਾ ਫਿਰ ਲਾਇਆ ਫਿਰ ਲਾਇਆ ਮਹਾਰਾਜ ਉੱਠ ਕੇ ਬੈਠ ਗਏ ਕਹਿੰਦੇ ਕੀ ਕਰੀ ਜਾਂਦਾ ਛੋਟਾ ਸੀਗਾ ਅਜੇ ਬਹੁਤਾ ਸੁਰਤ ਵਾਲਾ ਨਹੀਂ ਬਾਹਰ ਆ ਗਿਆ ਆ ਕੇ ਆਪਣੀ ਬੀਬੀ ਨੂੰ ਕਹਿੰਦਾ ਬੀਬੀ ਬੀਜੀ ਕਹਿੰਦਾ ਮੈਂ ਤਾਂ ਹੈਰਾਨ ਹੋ ਗਿਆ ਕਹਿੰਦੇ ਕੀ ਹੋ ਗਿਆ ਕਹਿੰਦੇ ਜਦ ਮੇਰਾ ਮੱਥਾ ਲੱਗਿਆ ਨਾ ਮਹਾਰਾਜ ਦੇ ਚਰਨ ਨਾਲ ਕਹਿੰਦਾ ਵਾਹਿਗੁਰੂ ਹੋਵੇ ਕਹਿੰਦਾ ਮੇਰੇ ਅੰਦਰ ਕਹਿੰਦਾ ਆਵਾਜ਼ ਆਵੇ ਵਾਹਿਗੁਰੂ ਦੂਜੇ ਤੇ ਲਾਇਆ ਕਹਿੰਦਾ ਫਿਰ ਉਧਰੋਂ ਵੀ ਵਾਹਿਗੁਰੂ ਦੀ ਆਵਾਜ਼ ਆਵੇ ਫਿਰ ਲਾਇਆ ਫਿਰ ਵਾਹਿਗੁਰੂ ਕਿਉਂਕਿ ਸਾਰਾ ਸਰੀਰ ਨਾਮ ਦੇ ਵਿੱਚ ਰਚ ਜਾਂਦਾ ਇਸੇ ਕਰਕੇ ਸੰਤਾਂ ਦਾ ਜਿੱਥੇ ਚਰਨ ਲੱਗ ਜਾਵੇ ਉਹ ਥਾਂ ਪਵਿੱਤਰ ਹੋ ਜਾਂਦਾ ਕਿਉਂਕਿ ਨਾਮ ਪ੍ਰਵੇਸ਼ ਕਰ ਜਾਂਦਾ ਉਹਦੇ ਵਿੱਚ, ਨਾਮ ਸ਼ਕਤੀ ਸਾਰੇ ਸਰੀਰ ਚ ਪ੍ਰਵੇਸ਼ ਕਰ ਜਾਂਦਾ। ਸੋ ਇੱਥੋਂ ਜਦ ਬਿਰਤੀ ਬਹੁਤ ਟਿਕ ਜਾਂਦੀ ਹੈ, ਫੇਰ ਬਾਹਰਲੀਆਂ ਆਵਾਜ਼ਾਂ ਸਾਰੀਆਂ ਹੀ ਨਾਮ ਬਣ ਜਾਂਦੀਆਂ ਨੇ।
ਨਾਮ ਹਰੀ ਦਾ ਜਪਦੇ ਸਾਰੇ ਬਣਦੇ, ਨਾਮ ਹਰੀ ਦਾ ਜਪਦੇ ਸਾਰੇ
ਇੱਕ ਧੁਨੀ ਲਗਾਤਾਰ ਨਾਮ ਦੀ, ਉਹਨਾਂ ਦੇ ਅੰਦਰ ਵੀ ਨਾਮ ਹੈ ਸਾਧ ਜੀ, ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਨੂੰ, ਉਹ ਸਾਰਿਆਂ ਦੇ ਨਾਲ ਧੁਨੀ ਸਾਂਝੀ ਹੋ ਜਾਂਦੀ ਹੈ। ਜਦੋਂ ਇਹ ਵਸਤਾ ਹੁੰਦੀ ਹੈ ਫਿਰ ਕੁਦਰਤ ਦੇ ਅੰਦਰ ਹਵਾ ਵੀ ਨਾਮ ਜਪਦੀ, ਅੱਗ ਵੀ ਨਾਮ ਜਪਦੀ, ਪੌਣ ਵੀ, ਪਾਣੀ ਵੀ, ਧਰਤੀ ਵੀ, ਸਭ ਚੀਜ਼ਾਂ ਨਾਮ ਜਪਦੀਆਂ ਨਜ਼ਰ ਆਉਂਦੀਆਂ।
ਨਾਮ ਹਰੀ ਦਾ ਜਪਦਾ ਕਣ ਕਣ ਕੁਦਰਤ
ਹੈ ਮੇਰੀ ਜਿੰਦੜੀਏ ਸਭ ਹਰ 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 ਨਾਮ ਤੇ ਆਵੈ ਰਾਮ ਪਾਉਣ ਬਾਣੀ ਵੈ ਸੰਦਰੋ ਮੇਰੀ ਜਿੰਦੜੀਏ ਨਿਤ ਹਰ 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 ਜਸ ਗਾਵੈ ਰਾਮ ਬਣ ਤਿਰਨ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਤੇ ਆਵੈ ਨਾਨਕ ਤੇ ਹਰ ਹਰ ਦਰ ਪੈ ਨਾਈਐ ਮੇਰੀ ਜਿੰਦੜੀਏ ਜੋ ਗੁਰਮੁਖ ਭਗਤ ਮਨ ਲਾਵੈ ਸੋ ਨਾਮ ਇੰਨਾ ਪ੍ਰਵੇਸ਼ ਕਰ ਜਾਂਦਾ ਕਿ ਨਾਮ ਤੋਂ ਬਿਨਾਂ ਕੁਛ ਸੁਣਦਾ ਹੀ ਨਹੀਂ ਕਿਉਂਕਿ ਨਾਮ ਦੇ ਸ਼ਬਦ ਦੇ ਨਾਲ ਮਿਲ ਜਾਂਦਾ ਸ਼ਬਦ ਹਰ ਵਕਤ ਬੋਲਦਾ ਸ਼ਬਦ ਦੇ ਅੰਦਰ ਬੋਲਦਾ ਆਗਿਆ ਚੱਕਰ ਦੇ ਅੰਦਰ ਪੰਜ ਸ਼ਬਦ ਆਉਣੇ ਸ਼ੁਰੂ ਹੋ ਜਾਂਦੇ ਨੇ ਲਾਈਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਉਹ ਸ਼ਬਦ ਬਦਲਦੇ ਬਦਲਦੇ ਨਾਮ ਜਿਹੜਾ ਅਸਲੀ ਸ਼ਬਦ ਹੈ ਜਿਸ ਜੋ ਸਾਰੇ ਪਰਿਪੂਰਨ ਹੈ ਉਹਦੇ ਵਿੱਚ ਸੁਰਤੀ ਲੈ ਜਾਂਦੇ ਜਦੋਂ ਉੱਥੇ ਪਹੁੰਚਦੀ ਹੈ ਤਾਂ ਉੱਥੇ ਫਿਰ ਮਹਾਰਾਜ ਜੀ ਇਸ ਤਰ੍ਹਾਂ ਪ੍ਰਮਾਣ ਕਰ ਲੈਂਦੇ
ਦਸਵੇਂ ਪਾਸਾ ਪਾਇਆ ਜੀ
ਮੰਤਰ ਪੜ ਕੇ ਵੈਗਰੂ ਵੈਗਰੂ ਹੋਰ ਕੋਈ ਮੰਤਰ ਨਹੀਂ ਜਿਹੜਾ ਇਹਨਾਂ ਤੇ ਚੱਲੇ ਨਾ ਅੱਖਾਂ ਠਾਕੀਆਂ ਜਾਂਦੀਆਂ ਨਾ ਕੰਨ ਠਾਕੇ ਜਾਂਦੇ ਨਾ ਜ਼ਬਾਨ ਠਾਕੀ ਜਾਂਦੀ ਨਾ ਸਪਰਸ਼ ਠਾਕਿਆ ਜਾਂਦਾ ਨੌਵੇਂ ਦਰਵਾਜ਼ੇ ਠਾਕ ਤੇ ਵੈਗਰੂ 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 ਕਰਕੇ ਹੁਣ ਇਹਨਾਂ ਚ ਕੋਈ ਜ਼ੋਰ ਨਹੀਂ ਅੰਦਰ ਵੜਦਾ ਤਾਪਤਰ ਆਏ ਦਸਵੇਂ ਨਿਜ ਕਰ ਵਾਸਾ ਪਾਏ ਉੱਥੇ ਨਿਸ਼ਾਨੀ ਵੀ ਹੈ ਕੋਈ ਕਹਿੰਦੇ ਹਾਂ ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀ ਗੁਰਮਤੀ ਸਭ ਦਸ਼ਨਾ ਬਣਿਆ ਗੁਰੂ ਨੇ ਸੁਣਾਤਾ ਕਿਉਂਕਿ ਗੁਰੂ ਹੁੰਦਾ ਹੀ ਹੋਈ ਹੈ ਕਰਮੇ ਕਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ ਪੰਜ ਸ਼ਬਦ ਤੁਨਕਾਰ ਤੁਨ ਤੈ ਵਾਜੇ ਸ਼ਬਦ ਨਿਸ਼ਾਨ ਦੀਪ ਲੋ ਪਤਾਲ ਤੇ ਖੰਡ ਮੰਡਲ ਹੈਰਾਨ ਤਾਰ ਕੋਰ ਬਜੰਤਰ ਤੈ ਸਾਜ ਤਖਤ ਸੁਲਤਾਨ ਅੰਦਰ ਬੈਠਾ ਵਾਹਿਗੁਰੂ ਦੇਖ ਲਿਆ ਸੁਖਮਨ ਕੇ ਕਰ ਰਾਗ ਸੁਣ ਸੁਨ ਮੰਡਲ ਲਿਵ ਲਾਏ ਦਸਵੇਂ ਦੁਆਰੇ ਚ ਲਿਵ ਲਾ ਕੇ ਸੁਖਮਨਾ ਨਾੜੀ ਚ ਸੁਰਤੀ ਨੂੰ ਲਿਜਾ ਕੇ ਰਾਗ ਸੁਣ ਉੱਥੇ ਦਾ ਮਿਊਜ਼ਿਕ ਕੌਸਮਿਕ ਮਿਊਜ਼ਿਕ ਜਿਹੜਾ ਰੱਬ ਦੇ ਦਰਬਾਰ ਵਿੱਚ ਹੋ ਰਿਹਾ ਉਹ ਸੌ ਸ਼ਬਦ ਉਹਨੂੰ ਕਹਿੰਦੇ ਨੇ ਤਾਵਤ ਥੰਮਿਆ ਸਤਿਗੁਰ ਮਿਲਿਆ ਦਸਵਾਂ ਦੁਆਰ ਪਾਇਆ ਤਿੱਥਾ ਅੰਮ੍ਰਿਤ ਭੋਜਨ ਸਹਿਜ ਤੋਂ ਉਪਜਾਏ ਸਹਿਜ ਤੋਂ ਨਾ ਹੁਣ ਉੱਥੇ ਕੰਸੈਂਟਰੇਸ਼ਨ ਦੀ ਲੋੜ ਨਹੀਂ ਆਪੇ ਹੀ ਉਪਜਦੀ ਹੈ ਉਹ ਸ਼ਬਦ ਜਿੱਤ ਸ਼ਬਦ ਜਗਤ ਥੰਮ ਰਹਾਇਆ ਜੋ ਸ਼ਬਦ ਪਹਿਲੇ ਦਿਨ ਅਕਾਲ ਪੁਰਖ ਦੇ ਮੁੱਖ ਤੋਂ ਹੋਇਆ ਸੀ ਪ੍ਰਥਮ ਓਂਕਾਰ ਤਿਨਕਾ ਸੋ ਤੁਨ ਪੂਰ ਜਗਤ ਮੇਰਾ ਬੜੇ ਸ਼ਬਦ ਆਉਂਦੇ ਨੇ ਕਿਤੇ ਸੋਂਗ ਆਉਂਦਾ ਕਿਤੇ ਓਮ ਆਉਂਦਾ ਬੜੇ ਸ਼ਬਦ ਆਉਂਦੇ ਨੇ ਉਹਨਾਂ ਦੇ ਬਾਅਦ ਫਿਰ ਇਹ ਸ਼ਬਦ ਓਂਕਾਰ ਦਾ ਆਉਂਦਾ ਧੁਨ ਆਉਂਦੀ ਹੈ ਇਸ ਦੀ ਲਗਾਤਾਰ ਉਹ ਧੁਨ ਮਹਾਰਾਜ ਕਹਿੰਦੇ ਉੱਥੇ ਸੁਣਦੀ ਹੈ ਤਿੱਥੇ ਅੰਮ੍ਰਿਤ ਭੋਜਨ ਸਹਿਜ ਧੁਨ ਉਪਜਾ ਜਿੱਤ ਸ਼ਬਦ ਜਗਤ ਥੰਮ ਰਹੇ ਤੈ ਅਨੇਕ ਵਾਜੇ ਸਦਾ ਅਨਹਦ ਹੈ ਸੱਚੇ ਰਿਹਾ ਸੁਆਏ ਇਉਂ ਕਹੇ ਨਾਨਕ ਸਤਿਗੁਰ ਮਿਲਿਆ ਤਾਬਤ ਥੰਮਿਆ ਨਿਜ ਕਰ ਵਾਸਾ ਉਹਨੂੰ ਕਹਿੰਦੇ ਆ ਕਿ ਸੁਖਮਨ ਕੇ ਕਰ ਰਾਗ ਸੁਣ ਸੁਨ ਮੰਡਲ ਲਿਵ ਲਾਏ ਅਕਥ ਕਥਾ ਵਿਚਾਰੀਐ ਮਨਸਾ ਮਨੇ ਸਵਾਏ ਆਹ ਜਿਹੜਾ ਮਨ ਦੀਆਂ ਵਾਸ਼ਨਾਵਾਂ ਨੇ ਨਾ ਮਨੋ ਨਾਸ਼ ਵਾਸ਼ਨਾ ਕਹਿ ਤਤ ਗਿਆਨ ਉੱਥੇ ਤ੍ਰੁਪਟੀ ਦੂਸਰੀ ਖਤਮ ਹੋ ਜਾਂਦੀ ਹੈ ਜਿਹਨੂੰ ਗਿਆਤਾ ਗਿਆਨ ਗੇਤੀ ਕਹਿੰਦੇ ਨੇ ਵਿਵੇਕ ਮੰਡਲ ਦੇ ਵਿੱਚ ਦਾਖਲਾ ਮਿਲ ਜਾਂਦਾ ਜਿੱਥੇ ਜਾ ਕੇ ਪਰਮੇਸ਼ਰ ਨਜ਼ਰ ਆਉਂਦਾ ਸੋ ਉਹ ਚੀਜ਼ ਪ੍ਰਾਪਤ ਹੋ ਜਾਂਦੀ ਹੈ। ਸੋ ਆਪ ਨੇ ਪ੍ਰਮਾਣ ਕੀਤਾ ਕਿ ਇੱਥੇ ਜਦੋਂ ਜਗਿਆਸੂ ਪਹੁੰਚ ਰਿਹਾ ਹੈ ਤਰ੍ਹਾਂ ਦੇ ਨਾਲ ਬੇਨਤੀ ਕੀਤੀ ਸੀ ਕਿ ਇੱਥੇ ਆ ਕੇ ਅਗਲੀ ਤ੍ਰੁਪਟੀ ਗਿਆਤਾ ਗਿਆਨ ਦੀ ਟੁੱਟ ਕੇ ਦੋ ਸਮਾਧੀਆਂ ਲੱਗ ਜਾਂਦਾ ਸਾਵਿਕਲਪ ਤੇ ਨਿਰਵਿਕਲਪ, ਉਹਦੇ ਬਾਅਦ ਸਹਿਜ ਦੇ ਵਿੱਚ ਦਾਖਲਾ ਮਿਲ ਜਾਂਦਾ।
ਸਹਿਜ ਸਮਾਧ ਲਗੀ ਲੈ ਅੰਦਰ ਸੁਰਤ ਹੋਈ
ਸ਼ਬਦ ਸਮੇਤ, ਇੱਕ ਹੁੰਦੀ ਹੈ ਸ਼ਬਦ, ਇੱਕ ਨਿਰਵਿਕਲਪ ਹੋਇਆ ਕਰਦੀ ਹੈ ਧੇ ਸਮੇਤ, ਇੱਕ ਹੋਇਆ ਕਰਦੀ ਹੈ ਧੇ ਤੇ ਬੰਦ, ਪੰਜਵੀਂ ਹੋਇਆ ਕਰਦੀ ਹੈ ਸਮਾਧ। ਸਹਿ ਸਮਾਧ ਲਗੀ ਲੇਵੰਤਰ ਸੋ ਰਸ ਹੋਈ ਜਨ, ਮਨ ਨਿਰਮਲ ਹਰ ਹਰ ਰਵਿਆ ਲਾਗਾ ਸਹਿਜ ਧਿਆਨ। ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਅਕਾਲ, ਜਿੱਥੇ ਉਂਗ ਨਾ ਭੁੱਖਾ ਹੈ ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਕ ਨਹੀਂ ਜਿੱਥੇ ਆਤਮ ਰਾਮ ਪ੍ਰਕਾਸ਼, ਉੱਥੇ ਦਾ ਅਨੁਭਵ ਹੁੰਦਾ ਹੈ।
ਤੁਸੀਂ ਤੁਸੀਂ ਮੋਹਣਾ
ਘੱਟ 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 ਤੂੰ ਹੀ ਤੂੰ ਹੀ ਹੋਏ, ਜਾਂ ਤੂੰ ਵਿੱਚ ਚਲਿਆ ਗਿਆ, ਤੂੰ ਤੂੰ ਕਰਤਾ ਤੂੰ ਵਿਆ, ਮੁਝ ਮੈਂ ਰਹਾ ਨਾ ਹੂੰ, ਜਾਂ ਵਾਪਾ ਵਰਗਾ ਮਿਟ ਗਿਆ, ਜਤ ਦੇਖਾ ਤਤ। ਹੁਣ ਦੂਜਾ ਮਿਟ ਗਿਆ, ਲਹਿਰ ਸਮੁੰਦਰ ਚ ਮਿਲ ਗਈ, ਜਲ ਕਾ ਜਲ ਹੁਆ ਰਾਮ, ਜਲ ਦੇ ਵਿਚ ਜਾ ਕੇ ਜਲ ਬਣ ਗਿਆ। ਮਹਾਰਾਜ ਕਹਿੰਦੇ ਮਿਲਣਾ ਸਾਨੂੰ, ਮਿਲਣਾ ਗੁਰੂ ਨਾਨਕ ਪਾਤਸ਼ਾਹ ਨੂੰ, ਮਿਲਣਾ ਗੁਰੂ ਦਸ਼ਮੇਸ਼ ਪਿਤਾ ਨੂੰ। ਦੇਖੀ ਕਿਤੇ ਗਲਤੀ ਖਾ ਜਾਵੇ, ਉਹਨਾਂ ਨੂੰ ਹੱਥਬੰਦੀਆਂ ਵਾਲੇ ਸਰੀਰ ਨਾ ਸਮਝੀ, ਉਹ ਤਾਂ ਨਿਰੰਕਾਰੀ ਜੋਤ ਹੈ, ਉਹ ਇੱਕੋ ਹੀ ਜੋਤ ਪਹਿਲਾਂ ਸੀ, ਨਾ ਇੱਥੇ ਕੋਈ ਹੋਇਆ ਤੇ ਨਾ ਕਿਸੇ ਨੇ ਹੋਣਾ, ਜੇ ਹੈ ਤਾਂ ਇੱਕੋ ਹੀ ਹੈ। ਰਸਤੇ ਤੁਰ ਕੇ, ਕਿਉਂਕਿ ਜਿੱਥੇ ਸੰਤ ਜਾ ਕੇ ਵਿਰਾਜਦੇ ਨੇ ਨਾ, ਉਹ ਤਿਰਗੁਣ ਅਤੀਤ ਅਵਸਥਾ ਵਾਹਿਗੁਰੂ ਦਾ ਆਪਣਾ ਨਿਜ ਦੇਸ਼ ਸੱਚਖੰਡ, ਉੱਥੇ ਦੋ ਨਹੀਂ ਹੋਇਆ ਕਰਦੇ, ਆਪੇ ਇੱਕੋ ਪਹਿਲਾਂ ਵੀ ਇੱਕ ਸੀ, ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ, ਖੇਲ 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 ਖੇਲਣ ਅੰਤ ਕੋ ਫਿਰੇ, ਉਹ ਤਾਂ ਤੂੰ ਤੂੰ ਕਰਤਾ ਤੂੰ ਹੁਆ ਮੁਜਮੇ ਰਹਾ ਨਾ ਹੂੰ, ਜਾ ਆਪਾ ਵਰਗਾ ਮਿਟ ਗਿਆ ਜਤ ਦੇਖਾਂ ਤੂੰ, ਤਾਂ ਤੂੰ ਹੁਣ ਕਬੀਰ ਸਾਹਿਬ ਲੱਭਦਾ ਹੀ ਨਹੀਂ ਰੱਬ ਬਣ ਗਿਆ, ਸੋਈ ਫਿਰ ਕੇ ਤੂੰ ਭਇਆ ਜਾਗੋ ਕਹਿਤਾ ਔਰ। ਸੋ ਜਦੋਂ ਇਹ ਅਵਸਥਾ ਹੋ ਜਾਂਦੀ ਹੈ ਫਿਰ ਮੇਲ ਤਾਂ ਸਦੀਵੀ ਹੋ ਗਿਆ, ਜਿੱਧਰ ਅੱਖ ਖੋਲ ਗਏ ਦੇਖਦੇ ਉਧਰੇ ਸੰਤ ਮਹਾਰਾਜ ਦੇਖਦੇ ਨੇ, ਦੂਜਾ ਨਹੀਂ ਨਜ਼ਰ ਆਉਂਦਾ, ਇੱਕੋ ਹੀ ਆਉਂਦਾ, ਕਿਉਂਕਿ ਨੇਤਰਾਂ ਚ ਫਰਕ ਪੈ ਗਿਆ, ਗੁਰੇ ਦਿਖਾਏ ਲੋਏ ਨਾ ਇਤਾ ਉਤਾ ਘੱਟ 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 ਤੂੰ ਹੀ ਮਿਲ। ਫਿਰ ਜਿਹਦੀ ਅੱਖ ਖੁੱਲੀ ਹੋਈ ਹੈ, ਜਦੋਂ ਭਾਈ ਘਨੱਈਏ ਦੀ ਅੱਖ ਖੁੱਲ ਗਈ ਫਿਰ ਦਿਸਦਾ ਹੀ ਨਹੀਂ, ਸਾਰੇ ਇੱਕੋ ਹੀ ਜੋਤ ਨਜ਼ਰ ਆ ਰਹੀ ਹੈ, ਆਪ ਵੀ ਹੋਈ ਹੈ ਤੇ ਉਹ ਵੀ ਹੋਈ ਹੈ। ਸੋ ਸੰਸਾਰ ਨੂੰ ਇਸ ਗੱਲ ਦਾ ਨਹੀਂ ਪਤਾ, ਕਿਉਂਕਿ ਸੰਸਾਰ ਇੱਕ ਖੇਲ ਦੇ ਵਿੱਚ ਖੇਲਦੇ ਆ। ਮਹਾਤਮਾ ਨੂੰ ਤੱਤਵਾਦ ਦਾ ਜਦ ਪਤਾ ਲੱਗਦਾ, ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸ ਦੇ ਪਾਣੀ ਕੋਏ ਨਾ ਫੁੱਲਾ, ਜਿਨ ਸਗਲੋ ਬਰਮ ਪਛਾ। ਸੋ ਬਰਮ ਲੀਨ ਹੋ ਕੇ ਵਿਛੋੜਾ ਹੈ ਹਉਮੈ ਦਾ, ਹਉਮੈ ਦੂਰ ਹੋ ਜਾਵੇ ਸਦਾ ਹੀ ਮਿਲਣ ਹੋਇਆ ਕਰ। ਸੋ ਮਹਾਂਪੁਰਸ਼ ਕਿਤੇ ਗਏ ਨਹੀਂ ਹੈ, ਸਾਰਿਆਂ ਦੇ ਨਾਲ ਨੇ, ਜਿਹੜਾ ਪਿਆਰ ਕਰਦਾ। ਇਹ ਗੱਲ ਵੱਖਰੀ ਹੈ ਕਿ ਉਹ ਸ਼ਕਲ ਨੂੰ ਅਸੀਂ ਪਾਲਦੇ ਹਾਂ, ਉਹ ਸ਼ਬਦ ਰੂਪ ਦੇ ਵਿੱਚ ਹਰੇਕ ਦੇ ਨਾਲ ਨੇ। ਸੋ ਹੁਣ ਸਮਾਂ ਜਾਚ ਨਹੀਂ ਦਿੰਦਾ, ਇੱਥੇ ਹੀ ਸਮਾਪਤ ਕਰਦੇ ਹਾਂ। ਨਨਸਾ ਪੜ੍ਹ ਲਈਏ ਭਾਈ, ਪੜ੍ਹਨਾ ਕਿੱਧਰ ਚਲੇ ਗਏ? ਰਾਮ ਕਲੀ ਮਹਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆਰ ਮਿਲ
ਤਨ ਤਨ ਸਤਿਗੁਰ ਦੇ ਭਾਣੇ ਨੂੰ ਮਿੱਠਾ ਕਰਕੇ ਜਿਨ੍ਹਾਂ ਪਿਆਰਿਆਂ ਸਿੰਘਾਸਨੀਆਂ ਧਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸ਼ੋਖਾ ਸੇਵੀ ਕਿਰਦਾਰ ਸਾਹਿਬ ਸਰਬੱਤਾਲ ਸੇਵੀ ਕੁਆਏ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਦਾ ਸਦਕਾ ਸਭ ਸੁਖ ਹੋਵੇ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਸ਼ਿਆਰਾਇਤ ਦੇਖਦੇ ਫਤਿਹ ਗੁਰਕੀ ਪੈਰ ਬੰਦਗੀ ਦੀਪ ਸ੍ਰੀ ਸਾਹਿਬ ਜੀ ਸਾਹਿਬ ਖਾਲਸੇ ਜੀ ਕੇ ਗੁਰਬਾਰੇ ਗੁਰਦੀ ਗੁਰ ਸਿੱਖਾਂ ਦਾ ਮਾਨੀ ਵਾ ਮਤ ਜੀ ਮਨ ਪਰਕਾ ਰੱਖ ਆਗਾ ਦਾ ਵਾਹਿਗੁਰੂ ਗੁਰ ਸਿੱਖਾਂ ਨੂੰ ਸਿੱਖੀ ਦਾ ਰਹਿਤ ਦਾ ਨਾਮ ਦਾ ਨਾਨਾ ਸਿਰਦਾ ਵਿਵੇਕ ਦਾ ਭਰੋਸਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝਵੇ ਗੁੰਗੇ ਜਗੋ ਜੰਗਾ ਕਰ ਧਰਮ ਕਾ ਜੈਕਾਰ ਬੋਲੋ ਦੀ ਵਾਹਿਗੁਰੂ ਸਾਨੂੰ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ ਐਸੇ ਦੇ ਸਰਬੱਤ ਸੰਤਾਂ ਵੱਲੋਂ ਆਪ ਜੀ ਦੇ ਜਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਦੀ ਮਹਾਨ ਪਰਸ਼ਦ ਦਾ ਸਤਿਕਾਰ ਆਪ ਜੀ ਦੇ ਪਾਕ ਅਸਥਾਨ ਗੁਰਦੁਆਰਾ ਈਸ਼ਵਰ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿਖੇ ਜੋ ਸੰਤ ਸਮਾਗਮ ਰੱਖੇ ਗਏ ਸਨ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਇਸ ਸੰਪਰਦਾ ਦੇ ਮਹਾਂਪੁਰਸ਼ ਸੰਤ ਬਾਬਾ ਈਸ਼ਵਰ ਸਿੰਘ ਜੀ ਰਾਣਾ ਸਾਹਿਬ ਸੰਤ ਬਾਬਾ ਕਿਸ਼ਨ ਸਿੰਘ ਜੀ ਰਾਣਾ ਸਾਹਿਬ ਵਾਲੇ ਮਹਾਂਪੁਰਖਾਂ ਦੀ ਪਿਆਰੀ ਮਿੱਠੀ ਜਾਨ ਮਾਉਣ ਵਾਸਤੇ ਸੰਤ ਸਮਾਗਮ ਰੱਖੇ ਗਏ ਸਨ ਐਸੇ ਦੇ ਆਦਿ ਦੀਆਂ ਮਹਾਨ ਬਖਸ਼ੀਆਂ ਹੋਈਆਂ ਹਨ ਸਤਗੁਰ ਜੀ ਦੁਆਰਾ ਦੇ ਭੋਗ ਪਏ ਹਨ ਸਰਬੱਤ ਸੰਤਾਂ ਦੀਆਂ ਹਾਜ਼ਰੀਆਂ ਦਰ ਕਰ ਪ੍ਰਵਾਨ ਕਰੋ ਦੂਰੋਂ ਵੇਲੇ ਸੰਤਾਂ ਨੇ ਜਾਵੇ ਆਦਿ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ ਸੰਤਾਂ ਵੱਲੋਂ ਤੇ ਹੁਣ ਭੇਟ ਕੀਤੇ ਮਨਜ਼ੂਰ ਕਰਨੇ ਸਰਬੱਤ ਸੰਤਾਂ ਦੀਆਂ ਗੁਰਮਤਿ ਅਨੁਸਾਰ ਸ਼ੁਭਕਾਮਨਾਵਾਂ ਸੰਪੂਰਨ ਕਰਨੀਆਂ ਸਿੱਖੀ ਦਾ ਪ੍ਰਕਾਸ਼ ਨਾਮ ਦਾ ਇਸ਼ਨਾਮ ਦੀ ਦਾਤ ਬਖਸ਼ਣੀ ਕਾਮ ਕ੍ਰੋਧ ਤੋਂ ਹੰਕਾਰ ਤੋਂ ਬਚਾਉਣਾ ਕਾਲਯੁਗ ਦੇ ਭਿਆਨਕ ਸਮੇਂ ਤੋਂ ਬਚਾ ਕੇ ਆਪਣੇ ਚਰਨਾਂ ਨਾਲ ਜੋੜਨਾ ਆਦਿ ਦੇ ਅਲਾਹੀ ਬਾਣੀ ਦੇ ਕੀਰਤਨ ਖਿਆਲ ਕਰਨਿਆਂ ਅਖਰ ਲੰਮਾਤਰ ਵੱਧ ਘੱਟ ਹੋਈ ਹੋਵੇ ਸੇਵਾ ਕਰਨੀ ਅੱਗੇ ਤੋਂ ਕੀਰਤਨ ਖਿਆਲ ਸੁਰਖ ਤੇ ਸਪਸ਼ਟ ਕਰਨ ਦੇ ਬਲ ਬਖਸ਼ਣੇ ਬਾਣੀ ਦੇ ਗੂੜ ਭਾਵ ਸਰਬਸਮ ਕਰਦੇ ਹਿਰਦਿਆਂ ਤੇ ਸੋਨੇ ਪਾਤਸ਼ਾਹ ਦੀ ਸੇਵਾਦਾਰਾਂ ਕੋਲੋਂ ਸੇਵਾ ਕਰਦਿਆਂ ਦੇ ਭੁੱਲਾਂ ਹੋ ਜਾਂਦੀਆਂ ਨੇ ਬਖਸ਼ਣਾ ਕਰਤਾਰ ਦੀ ਬਖਸ਼ਣਾ ਆਉਣ ਵਾਲੇ ਸਮੇਂ ਸੇਵਾ ਕਰਨੀ ਸਮਰਥ ਬਖਸ਼ਣੀ ਸਰਬਾ ਸੰਤਾਂ ਨੂੰ ਚਰਨਾਂ ਦਾ ਪਿਆਰ ਬਖਸ਼ਣਾ ਪਾਤਸ਼ਾਹ ਦੀਓ ਐਸੇ ਦੇ ਆਦਿ ਦੀਆਂ ਬਖਸ਼ੀਆਂ ਹੋਈਆਂ ਰਸਤਾ ਵਿੱਚੋਂ ਆਦਿ ਦੇ ਹਜ਼ੂਰਾਂ ਪ੍ਰਸ਼ਾਦੀਆਂ ਤੇ ਕਹਾਇਆਂ ਕਿਰਪਾ ਕਰਕੇ ਭੋਗਲਾਲ ਦੀ ਜੋ ਛਕੇ ਸੋ ਆਦਿ ਦਾ ਹੀ ਨਾਮ ਜਪੇ ਸੰਤਾਂ ਵੱਲੋਂ ਅਰਦਾਸ ਬੇਨਤੀ ਹੈ ਮਹਾਂਪੁਰਖਾਂ ਬੀਬੀਆਂ ਦੇਹ ਰੋਤਾ ਦੀਰਘਾ ਜੋ ਬਖਸ਼ਣੇ ਪੰਥੀ ਮਹਾਨ ਸੇਵਾ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਹੁੰਦੀ ਰਹੇ ਸੰਤਾਂ ਆਪ ਜੀ ਦੇ ਚਰਨਾਂ ਨਾਲ ਜੁੜੀਆਂ ਰਹਿਣ ਜਿਨ੍ਹਾਂ ਪ੍ਰੇਮੀਆਂ ਨੇ ਸਵਾਰੀਆਂ ਰਾਹੀਂ ਸੰਤਾਂ ਦੇ ਲਿਆਉਣ ਦੀ ਸੇਵਾ ਕੀਤੀ ਸਵਾਰੀਆਂ ਸਰਵ ਕਰਮੀਆਂ ਕਿਰਤ ਕਮਾਏ ਜਵਾਬੇ ਪਾਉਣੇ ਇਸੇ ਤਰ੍ਹਾਂ ਸੰਤਾਂ ਆਪ ਜੀ ਦੇ ਪਿਆਰੇ ਜੁੜੀਆਂ ਰਹਿਣ ਸ਼ੇਰੀ ਗੁਰੂ ਪਿਆਰੇ ਮਿਲਣੇ ਜਿਨ੍ਹਾਂ ਮੈਂ ਆਪ ਜੀ ਦਾ ਹੀ ਨਾਮ ਦਿੱਤਾ ਵੇ ਪਿਆਰੇ ਹੁਕਮਾਂ ਮੈਂ ਬਖਸ਼ ਕੇ ਸਭ ਸੰਤਾਂ ਨੂੰ ਨਿਹਾਲ ਕਰੋ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ
ਸੰਗਣਿਆ ਦੁਰਮਤ ਮੰਜੈ
ਮਿੱਤਰ ਸਾਡੇ ਸਹੀ ਹੌਂਟ ਉਡੇਂਦੀ ਜਗ ਸੁਆਇਆ ਜਨ ਨਾਨਕ ਮਿਲੇ ਗਈ ਹਾਂ ਸੰਤਨ ਕੀ ਰੇਣ ਪਿਆਰੇ ਹਾਂ ਸੰਤਨ ਕੀ ਸਰਵਾ ਸੰਤ ਹਮਾਰੀ ਉਸ ਬਾਣੀ ਸੰਤ ਹਮਾਰਾ ਕਹਿਣਾ ਵਾਹਿਗੁਰੂ ਸਾਹਿਬ ਜੀਓ
ब्रह्म ज्ञानी संत महाराज संत ईश्वर सिंह जी गुरुद्वारा करमसर राड़ा साहिब जिला लुधियाना पंजाब जी दे दर्शन कर रहे हो।